सुकहौ टल गुर सेविय अहनिस सहज सुभावे। दर्शन परसे गुरु के जन्म मरण दुख जाए। होवे सिफत खसामदी नूर यार सौह कोर सौह झटिय। तुद डिठे सचे पात सह मल जन्म जन्म दी कटिय। सज्जन सच्चा पात साहो सिर सहांद साहो। जिस पास बैठिया सोहिया सब नावे साहो। बाणी गुरु गुरु है बाणी विच बाणी अमृत सारे। गुरबाणी कह सेवक जान माने प्रतख गुरु ने सतारे।
सतनाम श्री वाहिगुरु साहिब जी। अतरंग तरंग धारन है निरतनंग धन नाम नरहर है। अनाथ नाथ गोविंद है बलहीन बल केशव है। सर्वभूत दयाल चुत दीन बांधव दामोदर है। सर्वाग्य पूरन पुरख भगवान है। भगत वशल करुणामय है। घट घट बसंत वासुदेव है। पार ब्रह्म परमेश्वर है। जाचंत नानक कृपाल परसादं नह बिसरंत नारायण है। घट घट बसंत वासुदेव है। पार ब्रह्म परमेश्वर है। जाचंत नानक कृपाल परसादं नह बिसरंत नारायण है।
वाहिगुरु जी का खालसा वाहिगुरु जी की फतेह। सतगुरु दी साजी नवाजी होई गुरु की साध संगत जीओ। सतगुरु जी दी अपार कृपा बख्शिश दा सदका अमृत वेले तो गुरु के सजे हुए सुंदर दीवान दियां हाजरियां भरदियां होईयां। सतगुरु जी दे पावन पवित्र दर्शन दीदारे आते गुरु की बाणी दा नितनेम श्री आसा जी दी वार दे कीर्तन गुरमुख प्यारियां दी रसना द्वारा सुन के निहाल होए। इथे चल रही लड़ीवार श्री सुखमनी साहब जी की कथा गुरमुख प्यारियां दी रसना द्वारा सुन दा यतन करदिया होया आनंद माण रहे सां। सतगुरु की यह महान कृपा बख्शिश का सदका है कि गुरु के चरणों में कथा दे कीर्तन दे प्रवाह सतगुरु ने समा बख्शिश करके चलाए हैं। जिहड़ियां संगतां श्रद्धा नाल भावना नाल गुरु के चरणों में हाजरियां भरदे हो सतगुरु जी की महान उन्हां दे उपर कृपा बख्शिश है। सो सतगुरु ने खालसा जी कथा कीर्तन सुखदाई सुखां दे देण वालियां वस्तुआं कीर्तन दी कथा दी दात सतगुरु ने कृपा करके बख्शिश कीती है। चल रही लड़ीवार कथा सहस कीर्ति धन गुरु अर्जन देव जी महाराज दे अमृतमई बचन है। ਕਾਂਸ਼ੀਪੁਰੀ ਤੋਂ ਚੱਲ ਕੇ ਹਰੀ ਲਾਲ ਕ੍ਰਿਸ਼ਨ ਲਾਲ ਦੋ ਭਰਾ ਸਤਿਗੁਰਾਂ ਦੇ ਕੋਲ ਆਏ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ। ਮੋਹ ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ, ਪਰਮੇਸ਼ੁਰ ਦੀ ਪ੍ਰਾਪਤੀ ਹੋਵੇ। ਉਹ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਸਤਿਗੁਰੂ ਸਾਨੂੰ ਨਿਹਾਲ ਕਰੋ। ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹਜ਼ੂਰ ਏ ਅੰਮ੍ਰਿਤਮਈ ਬਾਣੀ ਫਰਮਾਈ ਹੈ, ਜਿਸ ਦੀਆਂ 20 ਪੌੜੀਆਂ ਖਾਲਸਾ ਜੀ ਰਾਤ ਦੇ ਦੀਵਾਨ 'ਚ ਸੰਪੂਰਨ ਹੋਈਆਂ ਸਨ। ਅੱਗੇ ਹਜ਼ੂਰ ਕਿਰਪਾ ਕਰਕੇ ਨਿਹਾਲ ਕਰ ਰਹੇ ਹਨ। ਔਰ ਰਾਤ ਬੇਨਤੀ ਕੀਤੀ ਸੀ, ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਕੈਸਾ ਹੈ, ਪਾਸ਼ੰ ਕ੍ਰੋਧ ਅਗਰਨੀਵ ਹੈ। ਜਿਨ੍ਹਾਂ ਨੂੰ ਸਮਾਜ ਨੇ ਪਿੱਛੇ ਕੀਤਾ ਹੋਇਆ ਨਾ, ਵੀ ਇਹ ਪਿੱਛੇ ਰਹੋ, ਜਾਤੀ ਦੇ ਸ਼ੂਦਰ ਹੋ, ਨੀਵੇਂ ਹੋ, ਉਹਨਾਂ 'ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਭਗਤੀ ਦੀ ਦਾਤ ਦੇ ਕੇ ਉਹਨਾਂ ਭਗਤਾਂ ਜਣ ਨੂੰ ਅਗਰਨੀਵ ਆਗੂ ਬਣਾ ਦਿੱਤਾ ਹੈ। ਉਹ ਸਾਰੇ ਸੰਸਾਰ ਦੇ ਸਤਿਕਾਰ ਯੋਗ ਬਣ ਜਾਂਦੇ ਨੇ ਜਿਨ੍ਹਾਂ ਨੂੰ ਸਮਾਜ ਨੇ ਪਿੱਛੇ ਕੀਤਾ, ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ। ਸੋ ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਵੇਖੋ ਭਾਈ, ਨਿਰਾਸੰ ਆਸ ਪੂਰਨ ਹੈ। ਜਿਹੜੇ ਨਿਰਾਸੇ ਹੋਏ ਵਿਚਾਰੇ ਨੇ, ਉਹਨਾਂ ਦੀ ਆਸ ਦੀ ਪੂਰਤੀ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਨਿਰਧਨ ਭਯੰ ਧਨਵੰਤ ਹੈ। ਜਿਹੜੇ ਨਿਰਧਨੀ ਪੁਰਸ਼ ਨੇ, ਕੰਗਾਲੀ ਦੀ ਹਾਲਤ ਵਿੱਚ ਰਹਿੰਦੇ ਨੇ, ਉਹਨਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ਰ ਧਨ ਦੀ ਪ੍ਰਾਪਤੀ ਕਰਾਉਂਦਾ ਹੈ, ਧਨੀ ਬਣਾ ਦਿੰਦਾ, ਅਮੀਰ ਬਣਾ ਦਿੰਦਾ ਹੈ। ਸ਼ਰਮ ਕਰਤੇ ਦਮ ਆਡਕਾਓ ਅਤੇ ਗਨੀ ਧਨੀਤਾ। ਜਿਹੜੇ ਵਿਚਾਰੇ ਸਾਰਾ ਦਿਨ ਥੱਕ ਟੁੱਟਦੇ ਮਰਦੇ ਸੀ ਅੱਧੀ ਦਮੜੀ ਵਾਸਤੇ, ਉਹ ਧਨੀ ਖਾਲਸਾ ਜੀ ਗਿਣੇ ਗਏ ਸੰਸਾਰ ਦੇ ਅੰਦਰ ਹੈ। ਨਾਮ ਦਾ ਧਨ ਵੀ ਦੇਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਨਰ ਹਰ ਹੈ, ਜੋ ਨਰਸਿੰਘ ਸਰੂਪ ਧਾਰਨ ਵਾਲਾ ਹੈ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਫਿਰ ਖਾਲਸਾ ਜੀ ਰੋਗੀਆਂ ਰੋਗ ਖੰਡਣ ਹੈ, ਉਹ ਰੋਗੀਆਂ ਦੇ ਰੋਗਾਂ ਨੂੰ ਖੰਡਣ ਵਾਲਾ, ਨਾਸ ਕਰਨ ਵਾਲਾ ਪਰਮੇਸ਼ਰ ਹੈ। ਭਗਤਿਅੰ ਭਗਤ ਦਾਨੰ, ਭਗਤੀ ਜਿਹੜੇ ਕਰਨ ਵਾਲੇ ਭਗਤੀ ਦਾ ਦਾਨ ਮੰਗਦੇ, ਉਹਨਾਂ ਭਗਤੀ ਦਾ ਦਾਨ ਦਿੰਦਾ ਉਹਨਾਂ ਭਗਤਾਂ ਜਨਾਂ ਨੂੰ। ਆਰਾਮ ਨਾਮ ਗੁਣ ਕੀਰਤਨ ਹੈ, ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਜਿਹੜੇ ਕੀਰਤਨ ਭਗਤੀ ਦਾ ਦਾਨ ਮੰਗਦੇ ਨੇ, ਉਹਨਾਂ ਨੂੰ ਕੀਰਤਨ ਭਗਤੀ ਦਾ ਦਾਨ ਦਿੰਦਾ। ਅਤੇ ਜੇ ਕੋਈ ਕੀਰਤਨ ਦੀ ਦਾਤ ਮੰਗਦਾ ਵੀ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਉਹਨੂੰ ਕੀਰਤਨ ਦੀ ਦਾਤ ਦੇ ਕੇ ਵੀ ਨਿਹਾਲ ਕਰ ਦਿੰਦਾ ਮੇਰਾ ਵਾਹਿਗੁਰੂ ਪਰਮੇਸ਼ਰ। ਸੋ ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪੁਰਖ ਪਰਮੇਸ਼ਰ, ਦਾਤਾਂ ਦੇਣ ਵਾਲਾ ਦਾਤਾਰ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ। ਅਤੇ ਗੁਰੂ ਘਰ ਦੀ ਸੇਵਾ ਕਰਨ ਕਰਕੇ ਭਾਈ ਕੀ ਨਹੀਂ ਲੱਭਦਾ, ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਜਦੋਂ ਕੋਈ ਸ਼ਰਧਾ ਨਾਲ, ਭਾਵਨਾ ਨਾਲ ਗੁਰੂ ਕੇ ਚਰਨਾਂ 'ਚ ਆ ਕੇ ਗੁਰੂ ਕਾ ਸਿੱਖ ਗੁਰੂ ਕੀ ਸੇਵਾ ਕਰਦਾ ਹੈ। ਸੋ ਹਜ਼ੂਰ ਕਹਿੰਦੇ, ਗੁਰ ਸੇਵਾ ਕਿਨ ਲੱਭਿਆ, ਅਤੇ ਗੁਰੂ ਕੀ ਸੇਵਾ ਕਰਕੇ ਕਿਸੇ ਕਿਸੇ ਨੂੰ ਲੱਭਿਆ ਅਤੇ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਮਤ ਥੋੜ੍ਹੀ ਸੇਵ ਗਵਾਈ ਹੈ, ਥੋੜ੍ਹੀ ਅਕਲ ਦੇ ਕਾਰਨ ਕਰਕੇ ਕੀਤੀ ਸੇਵਾ ਵੀ ਗਵਾ ਲਈਦੀ ਹੈ। ਕਿਸੇ ਭਾਗਾਂ ਵਾਲੇ ਨੂੰ ਪਰਮੇਸ਼ੁਰ ਪ੍ਰਾਪਤ ਹੁੰਦਾ, ਲੱਭਦਾ ਹੈ। ਗੁਰ ਸੇਵਾ ਕਿੰਗ ਨਾ ਲੱਭਿਆ, ਅਤੇ ਗੁਰੂ ਘਰ ਦੀ ਸੇਵਾ ਕਰਕੇ ਕੀ ਨਹੀਂ ਭਾਈ ਲੱਭਦਾ, ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਸਤਿਗੁਰਾਂ ਨੇ ਨਿਹਾਲ ਕੀਤਾ ਸੀ। ਅੱਜ ਅੱਗੇ 21ਵੀਂ ਪੌੜੀ ਹਜ਼ੂਰ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਤਰੰਗ ਧਰੰਗ ਧਾਰਨ ਹੈ,
ਵਾਹਿਗੁਰੂ ਪਰਮੇਸ਼ਰ ਐਸਾ ਨਿਰੰਕਾਰ ਹੈ। ਅਤਰੰਗ, ਜਿਨ੍ਹਾਂ ਕੋਲ ਕੋਈ ਆਸਰਾ ਨਹੀਂ, ਜਿਹੜੇ ਵਿਚਾਰੇ ਆਸਰਿਆਂ ਤੋਂ ਹੀਣੇ ਹੈ ਨਾ, ਕਿਤੇ ਕੋਈ ਆਸਰਾ ਹੀ ਨਹੀਂ, ਕੋਈ ਢੋਈ ਨਹੀਂ, ਕੋਈ ਥਾਂ ਟਿਕਾਣਾ ਨਹੀਂ, ਉਹਨਾਂ ਆਸਰਿਆਂ ਤੋਂ ਜਿਹੜੇ ਅਧਰ ਨੇ, ਆਸਰੇ ਤੋਂ ਰਹਿਤ ਨੇ, ਉਹਨਾਂ ਨੂੰ ਧਰਮ ਆਸਰਾ ਦੇ ਕੇ ਧਾਰਨ ਹੈ, ਟਿਕਾਉਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੈ। ਨਿਧਿਰਿਆਂ ਦੀ ਧਿਰ ਹੈ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ, ਅਤੇ ਨਿਥਾਵਿਆਂ ਦੀ ਥਾਂ ਹੈ ਮੇਰਾ ਸਤਿਗੁਰੂ। ਜਿਹੜੇ ਅਧਰ ਨੇ ਨਾ, ਜਿਨ੍ਹਾਂ ਨੂੰ ਵਿਚਾਰਨ ਕੋਈ ਥਾਂ ਟਿਕਾਣਾ ਨਹੀਂ, ਕੋਈ ਆਸਰਾ ਨਹੀਂ, ਉਹਨਾਂ ਜਿਹੜੇ ਅਧਾਰ ਪੁਰਸ਼ ਨੇ ਨਥਾਵੇਂ ਪੁਰਸ਼, ਉਹਨਾਂ ਨੂੰ ਧਾਰ ਥਾਂ ਦੇਣ ਵਾ ਦੇ ਕੇ ਫਿਰ ਧਾਰਨ ਟਿਕਾਉਂਦਾ ਪਰਮੇਸ਼ੁਰ ਆਪ ਵਾਹਿਗੁਰੂ। ਅਤੇ ਸਾਰਿਆਂ ਦਾ ਉਹ ਵਾਹਿਗੁਰੂ ਪਰਮੇਸ਼ੁਰ ਸਭ ਨੂੰ ਆਸਰਾ ਦੇਣ ਵਾਲਾ ਹੈ। ਅਤੇ ਆਪ ਖਾਲਸਾ ਜੀ ਅਧਾਰ ਹੈ, ਉਹਨੂੰ ਕਿਸੇ ਦਾ ਆਸਰੇ ਦੀ ਜ਼ਰੂਰਤ ਨਹੀਂ। ਆਪ ਸਾਰਿਆਂ ਦਾ ਸੁਆਮੀ ਮਾਲਕ ਹੈ, ਉਹਦਾ ਕੋਈ ਸੁਆਮੀ ਮਾਲਕ ਨਹੀਂ। ਆਪ ਧਰਮ ਧਾਰਨ ਹੈ, ਧਰਮ ਆਸਰੇ ਤੋਂ ਧਾਰਨ ਟਿਕਾਉਣ ਤੋਂ ਅਧਾਰ ਰਹਿਤ ਹੈ। ਜਿਸ ਵਾਹਿਗੁਰੂ ਪਰਮੇਸ਼ੁਰ ਨੇ ਆਕਾਸ਼ ਨੂੰ ਖਾਲਸਾ ਜੀ ਅਧਾਰ ਜਿਹੜਾ ਆਸਰੇ ਤੋਂ ਬਗੈਰ ਹੈ, ਉਹਨੂੰ ਧਰ ਧਾਰਨ ਕੀਤਾ, ਟਿਕਾਉਣਾ ਕੀਤਾ ਆਪਦੇ ਹੁਕਮ ਵਿੱਚ। ਧਰਤੀ ਜਿਹੜੀ ਹੈ ਖਾਲਸਾ ਜੀ, ਪਾਣੀ ਦੇ ਉੱਪਰ ਜਿਵੇਂ ਕਿਸ਼ਤੀ ਰੱਖੀ ਹੁੰਦੀ ਹੈ ਨਾ, ਤਰਦੀ ਹੁੰਦੀ ਹੈ, ਐਂ ਤਰਦੀ ਹੈ। ਇਉਂ ਵਾਹਿਗੁਰੂ ਪਰਮੇਸ਼ੁਰ ਨੇ ਭੈ ਵਿੱਚ ਧਰਤੀ ਦੱਬੀ ਭਾਰ ਆਪਣੇ ਹੁਕਮ ਵਿੱਚ ਹੀ ਰੱਖਿਆ ਕੀਤੀ ਹੈ ਖਾਲਸਾ ਜੀ। ਸੋ ਪਾਣੀ ਡੋਬ ਨਹੀਂ ਸਕਦਾ ਧਰਤੀ ਦੇ ਤਾਏ, ਉਹ ਐਸਾ ਵਾਹਿਗੁਰੂ ਪਰਮੇਸ਼ੁਰ ਹੈ, ਅਧਾਰ ਹੈ। ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਸੀ, ਉਹਨਾਂ ਨੂੰ ਧਰ ਟਿਕਾਉਣ ਵਾਲਾ, ਧਰ ਆਸਰਾ ਦੇ ਕੇ ਧਾਰਨ ਟਿਕਾਉਣ ਵਾਲਾ, ਉਹ ਵਾਹਿਗੁਰੂ ਪਰਮੇਸ਼ੁਰ ਆਪ ਹੈ।
ਨਿਰਧਨ ਧਨ ਨਾਮ ਨਰਹਰ ਹੈ।
ਤੇ ਜਿਹੜੇ ਨਿਰਧਨੀ ਪੁਰਸ਼ ਨੇ, ਜਿਨ੍ਹਾਂ ਕੋਲ ਧਨ ਨਹੀਂ, ਕੋਈ ਪਦਾਰਥ ਨਹੀਂ, ਗਰੀਬੀ ਦੀ ਹਾਲਤ ਵਾਲੇ ਨੇ, ਉਹਨਾਂ ਨੂੰ ਨਾਮ ਦਾ ਧਨ ਦੇ ਕਰਕੇ ਵੱਡੇ ਭਾਰੀ ਅਮੀਰ ਬਣਾ ਦਿੰਦਾ ਹੈ। ਬ੍ਰਹਮ ਗਿਆਨੀ ਤਤਵੇ 'ਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਬਣਾ ਲੈਂਦਾ ਹੈ। ਨਿਰਧਨ ਧਨ ਨਾਮ ਨਰਹਰ ਹੈ, ਉਹਨਾਂ ਨੂੰ ਨਾਮ ਰੂਪੀ ਧਨ ਦਿੰਦਾ ਹੈ। ਆਮ ਲੋਕਾਂ 'ਚ ਇਹ ਹੁੰਦਾ ਵੀ ਅਸੀਂ ਉਹਨੂੰ ਹੀ ਅਮੀਰ ਸਮਝਦੇ ਹਾਂ ਜਿਹਦੇ ਕੋਲ ਧਨ ਪਦਾਰਥ ਬਹੁਤਾ ਹੋਵੇ, ਪਰ ਸਤਿਗੁਰੂ ਕਹਿੰਦੇ ਸਾਡੀ ਨਿਗਾਹ ਵਿੱਚ ਤਾਂ ਭਾਈ ਉਹ ਹੀ ਅਮੀਰ ਹੈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈ। ਨਾਮ ਰੂਪੀ ਧਨ ਜਿਹਦੇ ਪੱਲੇ ਵਿੱਚ ਨੇ, ਉਹ ਹੀ ਅਮੀਰ ਹੈ। ਸੋ ਹਜ਼ੂਰ ਕਹਿੰਦੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਪੱਲੇ ਤੂੰ ਵਸੈ ਹੈ ਤੇ ਨਰ ਗੁਣੀ ਗਹੀਰ। ਹੇ ਮਾਲਕ, ਜਿਨ੍ਹਾਂ ਦੇ ਪੱਲੇ ਕੇਵਲ ਦੁਨਿਆਵੀ ਧਨ, ਉਹ ਵੱਡੇ ਫਕੀਰ ਸਮਝੇ ਜਾਂਦੇ ਨੇ। ਉਹਨਾਂ ਦੀ ਜਿਵੇਂ ਜਿਵੇਂ ਖਾਲਸਾ ਜੀ, ਸੋ ਧਨ ਪਦਾਰਥ ਆਉਂਦਾ ਜਾਂਦਾ, ਤਿਵੇਂ ਤਿਵੇਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਤ੍ਰਿਸ਼ਨਾਲੂ ਹੋਏ ਰਹਿੰਦੇ ਨੇ, ਭੁੱਖ ਉਤਰਦੀ ਨਹੀਂ, ਓਨੀ ਭੁੱਖ ਹੋਰ ਵੱਧਦੀ ਜਾਂਦੀ ਹੈ। ਸਹਿਸ ਖੱਟੇ ਲੱਖ ਕਉ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਸੌ ਵਾਲਾ ਕਹਿੰਦਾ ਹਜ਼ਾਰ ਹੋਵੇ, ਹਜ਼ਾਰ ਵਾਲਾ ਕਹਿੰਦਾ ਦਸ ਹਜ਼ਾਰ ਚਾਹੀਦਾ, ਦਸ ਹਜ਼ਾਰ ਲੱਖ ਚਾਹੀਦਾ, ਲੱਖ ਵਾਲਾ ਕਹਿੰਦਾ ਦਸ ਲੱਖ ਚਾਹੀਦਾ, ਦਸ ਲੱਖ ਵਾਲਾ ਕਰੋੜ, ਕਰੋੜ ਵਾਲਾ ਅਰਬ ਨੂੰ ਹੱਥ ਪਾਉਂਦਾ ਹੈ। ਕੱਚੀ ਲੱਸੀ ਤਰ੍ਹਾਂ ਇਹ ਵੱਧਦੀ ਜਾਂਦੀ ਤ੍ਰਿਸ਼ਨਾ, ਕਦੇ ਖਾਲਸਾ ਜੀ ਬੁੱਝਦੀ ਨਹੀਂ। ਉਹ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤ੍ਰਿਸ਼ਨਾ ਜਿਹੜੀ ਹਰੀ ਦੇ ਨਾਮ ਨਾਲ ਹੀ ਬੁੱਝਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਤਾਂ ਹੀ ਬਚਨ ਨੇ ਪਾਈ, ਭਾਵੇਂ ਕੱਖਾਂ ਦੀ ਛੰਨ ਵਿੱਚ ਕੋਈ ਗੁਰੂ ਕਾ ਪਿਆਰਾ ਰਹਿੰਦਾ ਹੋਵੇ, ਚੰਗੀ ਜਾਤ ਵੀ ਨਾ ਹੋਵੇ, ਲੋਕ ਸਤਿਕਾਰ ਵੀ ਨਾ ਕਰਦੇ ਹੋਣ, ਕੱਪੜੇ ਵੀ ਭਾਵੇਂ ਫਟੇ ਪੁਰਾਣੇ ਹੋਣ, ਪਰ ਜੇ ਵਾਹਿਗੁਰੂ ਦੀ ਯਾਦ ਵੀ ਜੁੜਿਆ ਤਾਂ ਹਜ਼ੂਰ ਕਹਿੰਦੇ ਉਹ ਰਾਜਾ ਹੈ ਸਾਡੀ ਨਿਗਾਹ ਵਿੱਚ, ਤਾਂ ਬਾਦਸ਼ਾਹ ਹੈ ਸੰਸਾਰ ਦਾ। ਅਤੇ ਫਿਰ ਖਾਲਸਾ ਜੀ, ਉਹਦੀ ਚਰਨ ਧੂੜੀ ਨੂੰ ਮੱਥੇ 'ਤੇ ਲਾ ਕੇ ਕਈ ਲੋਕਾਂ ਦਾ, ਜਗਤ ਦੇ ਜੀਵਾਂ ਦਾ ਭਲਾ ਹੋ ਜਾਂਦਾ ਹੈ। ਬਸਤਾ ਤੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਹੇਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਸੋ ਹਜ਼ੂਰ ਕਹਿੰਦੇ ਜਿਹੜੇ ਨਿਰਧਨੀ ਪੁਰਸ਼ ਨੇ ਨਾ, ਉਹਨਾਂ ਨੂੰ ਨਾਮ ਦਾ ਧਨ ਦੇ ਕਰਕੇ ਮੇਰਾ ਸਤਿਗੁਰੂ ਉਹਨਾਂ ਨੂੰ ਅਮੀਰ ਬ੍ਰਹਮ ਗਿਆਨੀ ਤਤਵੇਤਿਆਂ ਦੀ ਪਦਵੀ ਦੇ ਦਿੰਦਾ ਹੈ। ਐਸੇ ਗੁਰੂ ਕੇ ਪਿਆਰ ਨੂੰ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ। ਨਰਹਰ ਹੈ, ਨਰਾਂ ਨੂੰ ਹਰੇ ਭਰੇ ਕਰਨ ਵਾਲਾ, ਨਰਸਿੰਘ ਸਰੂਪ ਧਾਰਨ ਵਾਲਾ, ਉਹ ਵਾਹਿਗੁਰੂ ਪਰਮੇਸ਼ੁਰ ਨਿਰੰਕਾਰ ਐਸਾ ਹੈ।
ਅਨਾਥ ਨਾਥ ਗੋਬਿੰਦ ਹੈ,
ਜਿਹੜੇ ਅਨਾਥ ਨੇ ਨਾ ਵਿਚਾਰੇ, ਅਨਾਥ ਯਤੀਮ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ ਉਹਨੂੰ ਅਨਾਥ ਕਹੀਦਾ ਹੈ। ਅਨਾਥ ਜਿਹੜੇ ਯਤੀਮ ਲੋਕ ਹਨ, ਉਹਨਾਂ ਅਨਾਥਾਂ ਦਾ ਵੀ ਨਾਥ ਸੁਆਮੀ ਮਾਲਕ ਹੈ, ਉਹਨਾਂ 'ਤੇ ਵੀ ਕਿਰਪਾ ਕਰਨ ਵਾਲਾ ਹੈ। ਉਹਨਾਂ ਨੂੰ ਵੀ ਖਾਲਸਾ ਜੀ, ਅਨਾਥ ਜਿਹੜੇ ਨੇ ਯਤੀਮ, ਉਹਨਾਂ ਦਾ ਨਾਥ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ੁਰ ਹੈ। ਸਭ ਦੇ ਉੱਪਰ ਐਸੀ ਕਿਰਪਾ ਕਰਨ ਵਾਲਾ ਗੋਬਿੰਦ ਹੈ। ਗੋ ਬਾਣੀ ਕਰਕੇ ਬਿੰਦ, ਪ੍ਰਕਾਸ਼ ਸਰੂਪ ਹੈ ਜੋ, ਗੋ ਵੇਦਾਂ ਕਰਕੇ ਬਿੰਦ, ਜਾਣਨੇ ਯੋਗ ਜੋ ਪਰਮੇਸ਼ੁਰ ਹੈ। ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਸਰੂਪ ਜੋ ਵਾਹਿਗੁਰੂ ਹੈ, ਐਸਾ ਉਹ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਹੈ, ਅਨਾਥਾਂ ਦਾ ਨਾਥ ਹੈ। ਆਪ ਭਾਵੇਂ ਸਾਰਿਆਂ ਦਾ ਸੁਆਮੀ ਅਨਾਥ ਹੈ, ਪਰ ਉਹ ਸਾਰਿਆਂ ਦਾ ਨਾਥ ਹੁੰਦਾ ਹੋਇਆ ਵੀ ਫਿਰ ਅਨਾਥ ਹੈ, ਉਹਦਾ ਕੋਈ ਸੁਆਮੀ ਮਾਲਕ ਨਹੀਂ। ਆਪ ਫਿਰ ਸਾਰੇ ਸੰਸਾਰ ਨੂੰ ਹੁਕਮ 'ਚ ਰੱਖਿਆ ਹੋਇਆ, ਸਭ ਦਾ ਸੁਆਮੀ ਅਨਾਥ ਮਾਲਕ ਹੈ, ਅਤੇ ਆਪ ਫਿਰ ਅਨਾਥ ਹੈ, ਉਹਦਾ ਕੋਈ ਸੁਆਮੀ ਮਾਲਕ ਨਹੀਂ। ਐਸਾ ਗੋਬਿੰਦ ਪਰਮੇਸ਼ਰ ਨਾਥਾਂ ਦਾ ਨਾਥ ਹੈ।
ਬਲਹੀਨ ਬਲ ਕੇਸਵ ਹੈ,
ਬਲਹੀਨ ਜਿਹੜੇ ਬਲ ਤੋਂ ਹੀਣੇ ਸੀ ਨਾ ਵਿਚਾਰੇ, ਨਿਰਬਲ ਕਮਜ਼ੋਰ ਜੇ। ਸੋ ਖਾਲਸਾ, ਜਿਹੜੇ ਬਹੁਤੇ ਭਾਰੀ ਦੁਬਲੇ ਜੇ ਸੀ, ਬਹੁਤੇ ਕਮਜ਼ੋਰ ਸੀ ਸਰੀਰ ਪੱਖੋਂ, ਕਿਸੇ ਹੋਰ ਕਾਰਨ ਪੱਖੋਂ, ਸੋਚ ਪਾਓ ਭਗਤੀ ਦੇ ਜਾਂ ਖਾਲਸਾ ਜੀ ਵਾਹਿਗੁਰੂ ਦੀ ਸਤਸੰਗਤ ਵੱਲੋਂ ਕਮਜ਼ੋਰ ਹੋਏ ਹੋਏ, ਬਲਹੀਣ ਬਲ ਤੋਂ ਹੀਣੇ ਕਮਜ਼ੋਰ ਪੁਰਸ਼, ਸਰੀਰਕ ਬਲ ਕੋਈ ਮਾਨਸਿਕ ਬਲ, ਸੋ ਤਾਕਤ ਤੋਂ ਹੀਣੇ ਜਿਹੜੇ ਨਿਰਬਲ ਕਮਜ਼ੋਰ ਸਨ, ਉਹਨਾਂ ਬਲਹੀਣ ਬਲ ਕੇਸਵ ਹੈ ਜੋ ਕੇਸਾ ਧਾਰੀ ਵਾਹਿਗੁਰੂ ਪਰਮੇਸ਼ਰ ਨੇ ਕੇ ਪਾਣੀ 'ਚ ਸਵੈ ਸੈਨ ਕਰਨ ਵਾਲਾ, ਸੋ ਉਹ ਨਿਰਾਹਾਰੀ ਕੇਸਵ ਨਿਰਵੈਰਾ ਉਹ ਵਾਹਿਗੁਰੂ ਪਰਮੇਸ਼ਰ ਖਾਲਸਾ ਜੀ ਐਸਾ ਬਲਹੀਣ ਬਲ, ਉਹ ਬਲਹੀਣਿਆਂ ਨੂੰ ਬਲ ਤਾਕਤ ਦੇਣ ਵਾਲਾ ਪਰਮੇਸ਼ਰ ਹੈ। ਸਾਰੇ ਉਸ ਵਾਹਿਗੁਰੂ ਤੋਂ ਬਲ ਤਾਕਤ ਲੈਂਦੇ ਨੇ, ਸਭ ਨੂੰ ਉਹ ਤਾਕਤ ਦੇਣ ਵਾਲਾ ਹੈ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੂੰ ਬਲਹੀਣ ਬਲ ਕੇਸਵ ਹੈ, ਬਲ ਤੋਂ ਹੀਣੇ ਜਿਹੜੇ ਪੁਰਸ਼ ਨੇ ਉਹਨਾਂ ਨੂੰ ਉਹਨਾਂ ਨੂੰ ਪਰਮੇਸ਼ਰ ਤੂੰ ਬਲ ਦੇਣ ਵਾਲਾ ਹੈ, ਤਾਕਤ ਦੇਣ ਵਾਲਾ ਹੈ। ਐਸੀ ਕਿਰਪਾ ਕਰਦਾ ਜੇ ਪ੍ਰਸੰਨਤਾ ਹੋ ਜਾਵੇ ਤਾਂ ਹਜ਼ੂਰ ਦੇ ਬਿਲਾਵਲ ਰਾਗ ਵਿੱਚ ਬਚਣ ਹੈ, ਪੰਜਵੇਂ ਪਾਤਸ਼ਾਹ ਜੀ ਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਪਹੈ ਦਾਨ ਦੀਤਾ, ਸਿੰਘ ਬਿਲਾਈ ਹੋਏ ਗਏ ਤਰਨ ਮੇੜ ਦਖੀਤਾ, ਸ਼ਰਮ ਕਰਤੇ ਦਮਿਆੜ ਕਹੋ ਤੇ ਗਣੀ ਧਨੀਤਾ, ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਾਰ ਸਰੀਤਾ। ਸੋ ਬਲਹੀਣਿਆਂ ਨੂੰ ਬਲ ਦੇ ਦੇਣ ਵਾਲਾ ਹੈ।
ਸਰਬ ਭੂਤ ਦਇਆਲ ਅਚੁੱਤ,
ਅਚੁੱਤ ਅਗੇੜ ਸਰੂਪ ਪਰਮੇਸ਼ਰ ਜਿਹੜਾ ਡਿੱਗਣ ਵਾਲਾ ਨਹੀਂ, ਡੋਲਣ ਵਾਲਾ ਨਹੀਂ, ਸਮਾਪਤ ਹੋਣ ਵਾਲਾ ਨਹੀਂ, ਐਸਾ ਜਿਹੜਾ ਅਗੇੜ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਸਰਬ ਭੂਤ ਦਇਆਲ, ਉਹ ਸਰਬ ਸਾਰੇ ਥਾਵਾਂ ਤੇ ਇਹੜੇ ਭੂਤ ਸਰੀਰ ਨੇ ਨਾ, ਜਿੰਨੀਆਂ ਦੇਹਾਂ ਨੇ, ਇਹਨਾਂ ਸਰਬ ਸਾਰੀਆਂ ਹੀ ਦੇਹਾਂ ਸਰੀਰਾਂ ਦੇ ਅੰਦਰ ਹੈ, ਸਾਰੇ ਜੀਵਾਂ ਦੇ ਉੱਪਰ ਵਾਹਿਗੁਰੂ ਪਰਮੇਸ਼ਰ ਦਇਆਲ ਦਿਆਲਤਾ ਕਰਨ ਵਾਲਾ ਹੈ। ਅਚੁੱਤ ਅਗੇੜ ਸਰੂਪ ਵਾਹਿਗੁਰੂ ਪਰਮੇਸ਼ਰ, ਜਿੰਨੇ ਜੀਵ ਨੇ ਨਾ ਸਾਰੇ ਸਰਬ ਭੂਤ, ਸਰਬ ਸਾਰੇ ਭੂਤ ਦੇਹਾਂ ਦੇ ਅੰਦਰ, ਉਹ ਸਾਰਿਆਂ 'ਤੇ ਕਿਰਪਾ ਦਾ ਕਰਨਹਾਰਾ ਵਾਹਿਗੁਰੂ ਹੈ। ਜਿਹੜੇ ਸਰਬ ਭੂਤ, ਭੂਤ ਨਾਮ ਸਮਿਆਂ ਦਾ ਹੁੰਦਾ, ਭੂਤਕਾਲ, ਭਵਿੱਖਕਾਲ, ਵਰਤਮਾਨ ਕਾਲ, ਤਿੰਨਾਂ ਕਾਲਾਂ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ 'ਤੇ ਦਇਆਲਤਾ ਕਰਨ ਵਾਲਾ ਹੈ, ਸਭ 'ਤੇ ਕਿਰਪਾ ਰਹਿਮਤ ਬਖਸ਼ਿਸ਼ ਕਰਦਾ ਹੈ।
ਦੀਨ ਬਾਂਧਵ ਦਾ ਮੋਦਰ ਹੈ,
ਤੇ ਉਹ ਦੀਨ ਗਰੀਬਾਂ ਦਾ ਬਾਂਧਵ ਸੰਬੰਧੀ ਹੈ, ਗਰੀਬਾਂ ਦਾ ਸੰਬੰਧੀ। ਜਾ ਕਉ ਮੁਸਕਲ ਆਤਮਾ ਨੇ ਢੋਈ ਕੋਏ ਨਾ ਦੇਣ, ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਕਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜਿਨ੍ਹਾਂ ਨੂੰ ਕੋਈ ਆਸਰਾ ਨਹੀਂ, ਕੋਈ ਖਾਲਸਾ, ਜਿਨ੍ਹਾਂ ਨੇ ਕੋਈ ਰਿਸ਼ਤੇਦਾਰੀ ਪਾਉਣ ਨੂੰ ਵੀ ਤਿਆਰ ਨਹੀਂ, ਗਰੀਬਾਂ ਨੂੰ ਜਿਨ੍ਹਾਂ ਨੂੰ ਕੋਈ ਨੇੜੇ ਢੁੱਕਣ ਵੀ ਸੀ ਦਿੰਦਾ, ਉਹ ਵਾਹਿਗੁਰੂ ਪਰਮੇਸ਼ਰ ਦੀਨ ਬਾਂਧਵ, ਦੀਨ ਗਰੀਬਾਂ ਦਾ ਬਾਂਧਵ ਸਰਬੰਧੀ ਹੈ, ਗਰੀਬਾਂ ਨੂੰ ਪਿਆਰ ਕਰਨ ਵਾਲਾ ਮੇਰਾ ਸਤਿਗੁਰੂ ਪਰਮੇਸ਼ਰ। ਜਿਹੜੇ ਗਰੀਬ ਨੇ ਨਾ ਖਾਲਸਾ ਜੀ, ਜਿਨ੍ਹਾਂ ਦਾ ਮਨ ਗਰੀਬ ਹੋਇਆ ਹੋਇਆ, ਭਾਵੇਂ ਧਨੀ ਵੀ ਹੋਣ ਪਰ ਮਨ ਜਿਨ੍ਹਾਂ ਦਾ ਗਰੀਬ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮਤਿ ਹਿਰਦਾ ਗਰੀਬੀ ਆਵੇ, ਸੋ ਗੁਰੂ ਕੀ ਮਤ ਸਿੱਖਿਆ ਨੂੰ ਪ੍ਰਾਪਤ ਕਰਕੇ ਹਿਰਦਾ ਹਿਰਦਾ ਜਿਨ੍ਹਾਂ ਦਾ ਗਰੀਬ ਹੋਇਆ ਹੋਇਆ, ਉਹਨਾਂ ਨੂੰ ਪਿਆਰ ਕਰਨ ਵਾਲਾ, ਉਹਨਾਂ ਦਾ ਰਿਸ਼ਤੇਦਾਰੀ ਪਾਲਣ ਵਾਲਾ ਮੇਰਾ ਪਰਮੇਸ਼ਰ ਹੈ। ਉਹਨਾਂ ਗਰੀਬਾਂ ਦਾ ਬਾਂਧਵ ਸੰਬੰਧੀ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾਮੋਦਰ ਹੈ। ਦਮੋਦਰ ਨਾਮ ਪਰਮੇਸ਼ਰ ਦਾ ਹੈ। ਇਹ ਕਿਰਤ ਕਰਕੇ ਨਾਮ ਸਾਰੇ ਪਰਮੇਸ਼ਰ ਦੇ ਰੱਖੇ ਹੋਏ ਨੇ, ਜਿੰਨੇ ਨਾਮ ਹਜ਼ੂਰ ਵਰਣਨ ਕਰ ਰਹੇ ਹਨ। ਸੋ ਇੱਕ ਵਾਰ ਜਦੋਂ ਖਾਲਸਾ ਜੀ ਗੋਕਲਪੁਰੀ 'ਚ ਰਹਿੰਦਿਆਂ ਹੋਇਆਂ ਭਗਵਾਨ ਕ੍ਰਿਸ਼ਨ ਜੀ ਗਵਾਲੀਆਂ ਦੇ ਘਰਾਂ 'ਚ ਜਾ ਕੇ ਉਹਨਾਂ ਦਾ ਮੱਖਣ ਚੁਰਾ ਕੇ ਖਾ ਜਾਇਆ ਕਰਦੇ, ਦੁੱਧ ਵੀ ਗੋਪੀਆਂ ਦਾ ਢੋਲ ਆਇਆ ਕਰਦੇ, ਮੱਖਣ ਚੁਰਾ ਕੇ ਸਾਥੀਆਂ ਨੂੰ ਵੀ ਖਵਾ ਦਿਆ ਕਰਦੇ, ਆਪ ਵੀ ਖਾ ਆਇਆ ਕਰਦੇ। ਉਹਨਾਂ ਗਵਾਲੀਆਂ ਨੇ ਗੋਪੀਆਂ ਨੇ ਉਲਾਂਭਾ ਦਿੱਤਾ ਮਾਂ ਯਸੋਦਾ ਨੂੰ ਕਿ ਇਹਨਾਂ ਨੂੰ ਰੋਕ ਕੇ ਰੱਖੋ। ਔਰ ਉਸ ਵੇਲੇ ਮਾਂ ਨੇ ਯਸੋਦਾ ਨੇ ਰੱਸੀਆਂ ਲੈ ਕੇ ਨਾ ਗੋਕਲ ਦੀਆਂ ਸਾਰੀਆਂ ਰੱਸੀਆਂ ਇੰਨਾ ਸਰੀਰ ਵਧਾ ਲਿਆ, ਜਦੋਂ ਬੰਨਣ ਲੱਗੀ ਮਾਂ ਰੱਸੀ ਨਾਲ ਪੇਟ ਨੂੰ ਇੰਨਾ ਸਰੀਰ ਵਧਾ ਲਿਆ, ਸਾਰੀਆਂ ਗੋਕਲ ਦੀਆਂ ਰੱਸੀਆਂ ਹੀ ਮੁੱਕ ਗਈਆਂ। ਉਸ ਵੇਲੇ ਖਾਲਸਾ ਜੀ ਰੱਸੀਆਂ ਮੁੱਕ ਗਈਆਂ, ਫਿਰ ਛੋਟਾ ਆਕਾਰ ਬਣਾ ਕੇ ਆਪਣੇ ਆਪ ਨੂੰ ਬਣਾ ਲਿਆ। ਦਾਮ ਉਦਰ, ਦਾਮ ਨਾਮ ਰੱਸੀ ਦਾ ਹੁੰਦਾ ਅਤੇ ਉਦਰ ਨਾਮ ਪੇਟ ਦਾ ਹੁੰਦਾ। ਉਹ ਰੱਸੀ ਨਾਲ ਬਣਾਉਣ ਕਰਕੇ ਦਮੋਦਰ ਨਾਮ ਪਰਮੇਸ਼ਰ ਦਾ ਪਿਆ। ਇਹ ਕਿਰਤਮ ਨਾਮ ਤਾਂ ਹੀ ਕਹੇ ਨੇ, ਕਿਸੇ ਵਿਹਾਰ ਕਰਕੇ ਨਾਮ ਬਣੇ ਹੋਏ ਨੇ ਪਰਮੇਸ਼ਰ ਦੇ। ਸੋ ਉਸ ਵੇਲੇ ਜਦੋਂ ਪੇਟ ਨਾਲ ਪੇਟ ਨੂੰ ਰੱਸੀ ਨਾਲ ਬਣਾ ਲਿਆ, ਯਸੋਦਾ ਮਾਂ ਨੇ ਉਖਲੀ ਦੇ ਨਾਲ, ਖਾਲਸਾ ਜੀ ਉਖਲ ਸੀ ਉਹਦੇ ਨਾਲ ਰੱਸੀਆਂ ਬੰਨ੍ਹ ਕੇ ਬੰਨ੍ਹ ਦਿੱਤਾ। ਅਤੇ ਉਸ ਸਮੇਂ ਉਹ ਸਾਰਾ ਉਖਲ ਵੀ ਪੁੱਟ ਕੇ ਅੱਗੇ, ਖਾਲਸਾ ਜੀ ਇੱਕ ਬਿਰਛ ਸੀ ਜਿਹੜੇ ਸਰਾਪੇ ਹੋਏ ਬਿਰਛ ਸੀ ਪਿਛਲੇ ਜਨਮ ਦੇ, ਉਹ ਦੋ ਜੌੜੇ ਬਿਰਛ ਸੀ ਇਕੱਠੇ ਜੁੜਵੇਂ ਬਿਰਛ। ਪਿਛਲੇ ਜਨਮ 'ਚ ਨਲ ਅਤੇ ਕੁਬਰ ਸੀ ਕੁਬੇਰ ਦੇ ਪੁੱਤਰ, ਉਹ ਨੰਗੇ ਹੀ ਛੱਪੜ ਵਿੱਚ ਨਹਾਈ ਜਾਣ। ਨਾਰਦ ਮੁਨੀ ਕੋਲ ਦੀ ਲੰਘਿਆ, ਉਹਨੇ ਆਖਿਆ ਓਏ ਬੱਚੇ ਹੋ, ਤੁਸੀਂ ਨੰਗੇ ਹੀ ਨਹਾਈ ਜਾਂਦੇ ਹੋ, ਜਲ ਦੇਵਤੇ ਦੀ ਤੁਹੀਨ ਕਰ ਰਹੇ ਹੋ, ਅਪਮਾਨ ਕਰ ਰਹੇ ਹੋ, ਤੁਹਾਨੂੰ ਕਛ ਨਿਕਲ ਪਹਿਨ ਕੇ ਨਹਾਉਣਾ ਚਾਹੀਦਾ ਸੀ, ਨੰਗੇ ਹੀ ਨਹਾਈ ਜਾਂਦੇ ਹੋ, ਚਾਹੀਦਾ ਤਾਂ ਇਹ ਸੀ ਵੀ ਉਹ ਸਿੱਖਿਆ ਗ੍ਰਹਿਣ ਕਰਦੇ, ਸਗੋਂ ਉਲਟਾ ਬੱਚੇ ਸ਼ਰਾਰਤ ਨਾਲ ਉਹਦੇ ਵੱਲ ਮੂੰਹ ਕਰਕੇ ਨਾ ਲਘੂ ਸ਼ੰਕਾ ਕਰਨ ਲੱਗ ਪਿਆ, ਪਿਸ਼ਾਬ ਕਰਨ ਲੱਗ ਪਿਆ ਉੱਧਰ ਮੂੰਹ ਕਰਕੇ। ਸਰਾਪ ਦੇ ਦਿੱਤਾ ਨਾਰਦ ਮੁਨੀ ਨੇ, ਜਾਓ ਜਾ ਕੇ ਜੁੜਵੇਂ ਬਿਰਛ ਬਣੋ। ਉਹ ਨਲ ਅਤੇ ਕੂਬਰ ਜਿਹੜੇ ਸੀ ਜੁੜਵੇਂ ਬਿਰਛ ਬਣੇ। ਫਿਰ ਉਹ ਜਮਲਾਰਦਨ, ਉਹਨਾਂ ਬਿਰਛਾਂ ਨੂੰ ਕਹਿੰਦੇ ਜਮਲਾਰਦਨ, ਉਹ ਜੁੜਵੇਂ ਬਿਰਛ ਸੀ, ਚਿੱਟੇ ਜਿਹੇ ਫੁੱਲ ਉਹਨਾਂ ਦੇ ਨਿਕਲਦੇ ਨੇ, ਜਿਵੇਂ ਖਾਲਸਾ ਜੀ ਆ ਚੀਲ ਦਾ ਬਿਰਛ ਹੁੰਦਾ ਨੇ, ਇਹ ਉਹ ਲੰਮੇ ਸੀ, ਉਹਨਾਂ ਦੋਹਾਂ ਦੇ ਵੱਖੋ ਵੱਖਰੇ ਡਾਹਣੇ ਸੀ। ਛਾਲ ਮਾਰ ਕੇ ਨਾ ਭਗਵਾਨ ਕ੍ਰਿਸ਼ਨ ਜੀ ਉਹ ਦੋਹਾਂ ਡਾਹਣੇ ਦੇ ਵੀ ਅਗਲੇ ਬੰਨੇ ਹੋ ਕੇ ਜਿਉਂ ਰੱਸਾ ਖਿੱਚਿਆ ਉਹ ਦਰਖਤ ਵੀ ਪੁੱਟ ਸੁੱਟੇ, ਉਹਨਾਂ ਦੀ ਕਲਿਆਣ ਵੀ ਕੀਤੀ ਸੀ। ਉਦੋਂ ਆਪਣੇ ਰੱਸੀ ਨਾਲ ਪੇਟ ਨੂੰ ਬਣਾਇਆ ਸੀ, ਤਾਂ ਕਰਕੇ ਦਮੋਦਰ ਨਾਮ ਪਿਆ ਸੀ। ਸੋ ਕਹਿੰਦੇ ਨੇ ਹੇ ਦੀਨ ਬਾਂਧਵ ਦਮੋਦਰ ਹੈ। ਦਮੋਦਰ ਪਰਮੇਸ਼ਰ ਜਿਹੜਾ ਹੈ ਉਹ ਦੀਨ ਗਰੀਬਾਂ ਦਾ ਬਾਂਧਵ ਸੰਬੰਧੀ ਹੈ। ਪਰਮੇਸ਼ਰ ਪਿਆਰਾ
ਸਰਬਾਗੇ ਪੂਰਨ ਪੁਰਖ ਭਗਵਾਨ ਹੈ,
ਉਹ ਸਰਬ ਦਾ ਗਿਆਤਾ ਹੈ, ਸਰਬ ਕਲਾ ਸਮਰੱਥ ਹੈ ਮੇਰਾ ਵਾਹਿਗੁਰੂ ਪਰਮੇਸ਼ਰ। ਸਰਬ ਕਲਾ ਦਾ ਗਿਆਤਾ ਉਸ ਪਰਮੇਸ਼ਰ ਹੈ, ਅਤੇ ਸਰਬਾਗ ਸਾਰਿਆਂ ਦਾ ਸਰਬ ਸ਼ਕਤੀਵਾਨ ਵਾਹਿਗੁਰੂ ਪਰਮੇਸ਼ਰ ਉਹ ਪਰਿਪੂਰਨ ਹੋ ਰਿਹਾ ਹੈ। ਪੂ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਕੇ ਪੁਰਖਾਰਥ ਦੇ ਦੇਣ ਵਾਲਾ ਇੱਕ ਵਾਹਿਗੁਰੂ ਪੁਰਖ ਹੈ, ਸਰਬ ਸ਼ਕਤੀਆਂ ਦਾ ਮਾਲਕ ਹੈ, ਸਰਬਗਤਾ ਦੇ ਸਹਿਤ ਪਰਿਪੂਰਨ ਪਰਮੇਸ਼ਰ ਹੈ। ਤੇ ਇਸੇ ਤਰ੍ਹਾਂ ਪੁਰਖ ਪੂਰਨ ਪਰਮੇਸ਼ਰ ਭਗਵਾਨ ਖੱਟ ਪਗਾ ਸੁਪੰਨ ਹੈ,
ਭਗਤ ਵਛਲ ਕਰੁਣਾ ਮਯਾ ਹੈ।
ਉਹ ਭਗਤਾਂ ਦਾ ਵਛਲ, ਖਾਲਸਾ ਜੀ ਪਿਆਰੇ ਨੂੰ ਕਹੀਦਾ, ਉਹ ਭਗਤਾਂ ਦਾ ਵਛਲ ਪਿਆਰਾ ਹੈ ਤੇ ਕਰੁਣਾ ਮਯਾ ਹੈ। ਉਹ ਕਰੁਣਾ ਕਿਰਪਾ ਦਾ ਮਯ ਨਾਮ ਹੁੰਦਾ ਸਰੂਪ ਦਾ, ਉਹ ਕਿਰਪਾ ਦਾ ਸਰੂਪ ਹੈ ਮੇਰਾ ਵਾਹਿਗੁਰੂ ਪਰਮੇਸ਼ਰ, ਕਿਰਪਾ ਹੀ ਕਿਰਪਾ ਕਰਨ ਜਾਣਦਾ ਹੈ। ਸੋ ਐਸਾ ਉਹ ਨਿਰੰਕਾਰ ਪਰਮੇਸ਼ਰ ਹੈ। ਸੋ ਹਜ਼ੂਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਭਗਤ ਵਛਲ ਕਰਣਾ ਮਾਇਆ ਹੈ, ਉਹ ਭਗਤਾਂ ਦਾ ਵਛਲ ਪਿਆਰ ਕਰਨ ਵਾਲਾ ਹੈ ਤੇ ਕਰਣਾ ਕਿਰਪਾ ਦਾ ਮੈਂ ਸਰੂਪ ਹੈ।
ਘਟ ਘਟ ਬਸੰਤ ਵਾਸਦੇਵ ਹੈ,
ਉਹ ਆਪਣੇ ਘਟਾਂ ਘਟਾਂ ਵਿੱਚ ਆਪਣਾ ਸਭ ਨੂੰ ਖਾਲਸਾ ਜੀ ਸਾਰਿਆਂ ਦੇ ਘਟਾਂ ਘਟਾਂ 'ਚ ਬਸੰਤ ਵੱਸਦਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਘਟ ਘਟ ਬਸੰਤ ਘਟਾਂ ਘਟਾਂ 'ਚ ਵੱਸਦਾ ਹੈ, ਸਾਰਿਆਂ ਵਿੱਚ ਹੀ ਆਪਣੀ ਜੋਤ ਟਿਕਾਈ ਹੋਈ ਹੈ, ਜਿਵੇਂ ਸਾਰੇ ਦੁੱਧਾਂ 'ਚ ਘਿਓ ਪਰਮੇਸ਼ਰ ਨੇ ਰੱਖਿਆ ਢੱਕ ਕੇ। ਜਿੰਨੀ ਲੱਕੜ ਹੈ ਨਾ ਖਾਲਸਾ ਜੀ ਬਨਸਪਤੀ ਦੀ, ਉਹਨਾਂ ਲੱਕੜਾਂ ਵਿੱਚ ਪਰਮੇਸ਼ਰ ਨੇ ਜਿਵੇਂ ਅੱਗ ਨੂੰ ਲੁਕਾ ਕੇ ਰੱਖਿਆ ਹੋਇਆ ਹੈ, ਇਉਂ ਢੱਕ ਕੇ ਆਪਣੀ ਜੋਤ ਨੂੰ ਰੱਖਣਾ ਕੀਤਾ ਸਾਰਿਆਂ ਦੇ ਅੰਦਰ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧਵ ਜੀਆ, ਸਾਰੇ ਘਟਾਂ ਹਿਰਦਿਆਂ ਵਿੱਚ ਮੇਰਾ ਵਾਹਿਗੁਰੂ ਪਰਮੇਸ਼ਰ ਬਸੰਤ ਵੱਸਦਾ ਹੈ। ਸਾਰੇ ਥਾਵਾਂ ਤੇ ਵਸਦਾ ਹੈ ਤੇ ਵਾਸਦੇਵ ਹੈ, ਸਭ ਨੂੰ ਆਪਣੇ ਚ ਵਾਸਾ ਦੇਣ ਵਾਲਾ ਹੈ, ਆਪਣੇ ਸਰੂਪ ਵਿੱਚ ਸਭ ਨੂੰ ਅਭੇਦ ਕਰ ਲੈਂਦਾ ਹੈ। ਪਰਮੇਸ਼ਰ ਜਿਹੜਾ ਸਾਰਿਆਂ ਨੂੰ ਵਾਸਾ ਦੇਣ ਵਾਲਾ ਹੈ, ਉਹ ਹੀ ਦੇਵ ਹੈ, ਪ੍ਰਕਾਸ਼ ਰੂਪ ਪਰਮੇਸ਼ਰ ਹੈ, ਸਭ ਨੂੰ ਆਪਣੇ ਚ ਵਾਸਾ ਦਿੰਦਾ ਹੈ ਤੇ ਘੱਟ ਘੱਟ ਬਸੰਤ ਘਟਾਂ ਘਟਾਂ ਚ ਵਸਦਾ ਹੈ ਪਰਮੇਸ਼ਰ।
ਪਾਰ ਬ੍ਰਹਮ ਪਰਮੇਸ਼ਵਰ ਹੈ,
ਉਹ ਪਾਪਾਂ ਪੁੰਨਾਂ ਤੋਂ ਪਾਰੇ ਬ੍ਰਹਮ ਪਰਮੇਸ਼ਵਰ ਪਰਮ ਈਸ਼ਵਰ ਹੈ। ਆ ਪੰਜ ਈਸ਼ਵਰ ਮੰਨੇ ਹੋਏ ਨੇ ਖਾਲਸਾ ਜੀ। ਸੋ ਇਸੇ ਤਰ੍ਹਾਂ ਇੱਕ ਤਾਂ ਵਿਸ਼ਨੂੰ ਨੂੰ ਮੰਨਿਆ ਹੋਇਆ, ਦੂਜਾ ਸ਼ਿਵਜੀ ਨੂੰ ਮੰਨਿਆ ਹੋਇਆ, ਤੀਜਾ ਸੂਰਜ ਨੂੰ ਮੰਨਿਆ ਹੋਇਆ, ਚੌਥਾ ਗਣੇਸ਼ ਨੂੰ ਮੰਨਿਆ ਹੋਇਆ ਤੇ ਪੰਜਵਾਂ ਦੇਵੀ ਨੂੰ ਮੰਨਿਆ ਹੋਇਆ। ਇਹ ਪੰਜ ਈਸ਼ਵਰ ਮੰਨੇ ਹੋਏ ਨੇ, ਪਰ ਉਹ ਸਾਰਿਆਂ ਦਾ ਹੀ ਪਰਮੇਸ਼ਵਰ ਹੈ, ਪਰਮ ਈਸ਼ਵਰ ਵਾਹਿਗੁਰੂ ਪਰਮੇਸ਼ਵਰ ਹੈ। ਇਹਨਾਂ ਦਾ ਈਸ਼ਵਰਾਂ ਦਾ ਵੀ ਈਸ਼ਵਰ ਰੂਪ ਹੈ, ਵਾਹਿਗੁਰੂ ਪਰਮੇਸ਼ਵਰ। ਸੋ ਵੱਡਾ ਭਾਰੀ ਉਹ ਮਾਲਕ ਹੈ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮ ਈਸ਼ਵਰ ਵਾਹਿਗੁਰੂ ਸਰਬ ਵਿਭੂਤੀ ਦਾ ਮਾਲਕ ਹੈ।
ਜਾ ਚੰਤ ਨਾਨਕ ਕਿਰਪਾਲ ਪ੍ਰਸਾਦਮ।
ਹੇ ਹਰੀ ਲਾਲ ਕ੍ਰਿਸ਼ਨ ਲਾਲ ਜੀ, ਅਸੀਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਜਾ ਚੰਤ ਮੰਗਦੇ ਹਾਂ ਕਿਰਪਾਲ ਪ੍ਰਸਾਦਮ। ਹੇ ਕਿਰਪਾਲੂ ਪਰਮੇਸ਼ਰ, ਸਾਡੇ ਤੇ ਪ੍ਰਸਾਦ ਕਿਰਪਾ ਕਰੋ। ਅਸੀਂ ਤਾਂ ਹਰੀ ਲਾਲ ਕ੍ਰਿਸ਼ਨ ਲਾਲ ਪੰਡਿਤ ਜੀ ਉਸ ਵਾਹਿਗੁਰੂ ਦੀ ਕਿਰਪਾ ਮੰਗਦੇ ਹਾਂ। ਸੋ ਵਾਹਿਗੁਰੂ ਪਰਮੇਸ਼ਰ ਤੋਂ ਇਹ ਜਚੰਤ ਮੰਗਦੇ ਹਾਂ ਦਾਤ ਕਿਰਪਾਲ ਪ੍ਰਸਾਦਮ। ਹੇ ਕਿਰਪਾਲੂ ਪਰਮੇਸ਼ਰ, ਪ੍ਰਸਾਦ ਨਾਮ ਕਿਰਪਾ ਦਾ ਹੈ। ਹੇ ਕਿਰਪਾਲੂ ਜੀ, ਸਾਡੇ ਤੇ ਪ੍ਰਸਾਦਮ ਇਹ ਕਿਰਪਾ ਕਰੋ। ਕਿਹੜੀ ਕਿਰਪਾ ਮੰਗਦੇ ਹੈ ਹਜ਼ੂਰ ਦੱਸਦੇ ਹਨ।
ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ।
ਹੇ ਨਾਰਾਇਣ ਪਰਮੇਸ਼ਰ, ਨਰਾਂ ਨਰਾਂ ਚ ਆਇਣ ਆਉਣ ਵਾਲੇ, ਨਾਰਾਇਣ ਜੀ ਚ ਅਵਿਦਿਆ ਰੂਪੀ ਰਾਤ ਨਹੀਂ। ਹੇ ਪਰਮੇਸ਼ਰ, ਨਹਿ ਬਿਸਰੰਤ ਨਹਿ ਬਿਸਰੰਤ, ਨਾ ਵਿਸਰੋ ਜੀ, ਸਾਨੂੰ ਨਾ ਵਿਸਰੋ, ਇਹ ਦਾਤ ਮੰਗਦੇ ਹੈ। ਸੱਚੇ ਪਾਤਸ਼ਾਹ ਹਰ ਵੇਲੇ ਤੁਹਾਡੀ ਯਾਦ ਵਿੱਚ ਜੁੜੇ ਰਹੀਏ, ਤੁਹਾਡਾ ਸਿਮਰਨ ਕਰਦੇ ਰਹੀਏ। ਮਨ ਕਰਕੇ ਨਾ ਸਾਨੂੰ ਕਦੇ ਵਿਸਰੋ, ਬਾਣੀ ਕਰਕੇ ਨਾ ਸੱਚੇ ਪਾਤਸ਼ਾਹ ਸਾਨੂੰ ਵਿਸਰੋ, ਹਰ ਵੇਲੇ ਤੁਹਾਡਾ ਸਿਮਰਨ ਕਰੀਏ। ਨਹਿ ਬਿਸਰੰਤ ਨਾਰਾਇਣ ਹੈ, ਨਰਾਂ ਨਰਾਂ ਚ ਪ੍ਰਵੇਸ਼ ਕਰਨ ਵਾਲਾ ਵਾਹਿਗੁਰੂ ਨਿਰੰਕਾਰ, ਸਾਨੂੰ ਕਦੇ ਵੀ ਨਾ ਭੁੱਲੋ ਸੱਚੇ ਪਾਤਸ਼ਾਹ। ਹਰ ਵੇਲੇ ਤੁਹਾਡਾ ਚਿੰਤਨ ਕਰਦੇ ਰਹੀਏ, ਤੁਹਾਡਾ ਸਿਮਰਨ ਕਰਦੇ ਰਹੀਏ ਸੱਚੇ ਪਾਤਸ਼ਾਹ, ਇਹ ਸਾਡੇ ਤੇ ਕਿਰਪਾ ਕਰੋ। ਇਹ ਦਾਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਅਸੀਂ ਤਾਂ ਜਚੰਤ ਨਾਨਕ ਕਿਰਪਾਲ ਪ੍ਰਸਾਦੰ, ਅਸੀਂ ਤਾਂ ਜਚੰਤ ਮੰਗਦੇ ਹਾਂ ਵਾਹਿਗੁਰੂ ਪਰਮੇਸ਼ਰ ਤੋਂ, ਮੰਗਤੇ ਬਣ ਕੇ ਇਹ ਕਿਰਪਾ ਵੀ ਹੇ ਸਤਿਗੁਰੂ ਕਿਰਪਾਲੂ, ਇਹ ਸਾਡੇ ਤੇ ਪ੍ਰਸਾਦ ਕਿਰਪਾ ਕਰ। ਨਹਿ ਬਿਸਰੰਤ ਨਾ ਵਿਸਰੋ ਜੀ, ਨਾ ਵਿਸਰੋ ਸਾਨੂੰ ਪਰਮੇਸ਼ਰ ਨਰਾਇਣ ਪਰਮੇਸ਼ਰ ਨਿਰੰਕਾਰ, ਸਾਨੂੰ ਕਦੇ ਵੀ ਨਾ ਭੁੱਲੋ। ਇਹ ਦਾਤ ਅਸੀਂ ਮੰਗਦੇ ਹਾਂ, ਪੰਡਿਤ ਜੀ ਤੁਸੀਂ ਵੀ ਮੰਗਿਆ ਕਰੋ, ਅਸੀਂ ਸੰਸਾਰ ਦੇ ਜੀਵ ਵੀ ਇਹ ਦਾਤ ਮੰਗੀਏ ਸੱਚੇ ਪਾਤਸ਼ਾਹ, ਸਾਨੂੰ ਵੀ ਨਾ ਕਰੇ ਪਰਮੇਸ਼ਰ ਭੁੱਲੇ।
ਨਹਿ ਸਮਰਥੰ ਨਹਿ ਸੇਵਕੰ।
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਖਾਲਸਾ ਜੀ ਇਉਂ ਬੇਨਤੀ ਕਰਨੀ ਚਾਹੀਦੀ ਹੈ, ਕਦੇ ਮਾਣ ਨਹੀਂ ਕਰਨਾ ਚਾਹੀਦਾ। ਧਨ ਦਾ ਮਾਣ, ਪਦਾਰਥਾਂ ਦਾ ਮਾਣ, ਜਵਾਨੀ ਦਾ ਮਾਣ, ਕਿਸੇ ਹੋਰ ਵਜ੍ਹਾ ਦਾ ਮਾਣ, ਕਰੇ ਆਪਣੀ ਸੁੰਦਰਤਾ ਦਾ ਮਾਣ, ਹਜ਼ੂਰ ਕਹਿੰਦੇ ਕਰੇ ਮਾਣ ਹੰਕਾਰ ਵਾਲਾ ਜਿਹੜਾ ਨਾ, ਉਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ। ਸਗੋਂ ਬੇਨਤੀ ਕਰੀਏ ਗੁਰੂ ਕੇ ਚਰਨਾਂ 'ਚ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ। ਨਹਿ ਸਮਰੱਥੰ, ਨਹੀਂ ਮੇਰੇ 'ਚ ਕੋਈ ਸਮਰੱਥ ਸ਼ਕਤੀ, ਮੇਰੇ 'ਚ ਕੋਈ ਗੁਣ ਵਡਿਆਈ ਨਹੀਂ, ਮੇਰੇ 'ਚ ਕੋਈ ਐਸੀ ਸ਼ਕਤੀ ਨਹੀਂ, ਕੋਈ ਐਸਾ ਗੁਣ ਨਹੀਂ, ਕੋਈ ਸੱਚੇ ਪਾਤਸ਼ਾਹ ਵਡਿਆਈ ਨਹੀਂ ਜਿਹਦੇ ਨਾਲ ਮੈਂ ਤੁਹਾਨੂੰ ਖੁਸ਼ ਕਰ ਸਕਾਂ। ਨਾ ਸਾਡੇ ਵਿੱਚ ਸੱਚੇ ਪਾਤਸ਼ਾਹ। ਪਰਸੁਰਾਮ ਨੇ ਜਿਵੇਂ ਭਗਤੀ ਕਰਦਿਆਂ ਜਦੋਂ ਉਹ ਜਮਦਗਨੀ ਰਿਖੀ ਦਾ ਪੁੱਤਰ ਸੀ ਪਰਸੁਰਾਮ, ਉਹਦਾ ਖਾਲਸਾ ਜੀ ਮਾਸੜ ਸੀ ਪਰਸੁਰਾਮ ਦਾ। ਸੋ ਜਮਦਗਨੀ ਦਾ ਸਾਂਢੂ ਸਹੰਸਰ ਬਾਹੂ, ਜਦੋਂ ਸਹੰਸਰ ਬਾਹੂ ਨੇ ਜਮਦਗਨੀ ਰਿਖੀ ਨੂੰ ਮਾਰਿਆ, ਇਹਨੇ ਖਾਲਸਾ ਜੀ ਉਸ ਵੇਲੇ ਬਦਲਾ ਲੈਣ ਵਾਸਤੇ, ਸੋ 21 ਵਾਰ ਉਹਨਾਂ ਛਤਰੀਆਂ ਦੇ ਖੂਨ ਮਾਰ ਮਾਰ ਕੇ ਉਹਨਾਂ ਦੇ ਖੂਨ ਦੇ ਕੁੰਡ 'ਚ ਨਹਾਉਂਦਾ ਰਿਹਾ, ਅਤੇ ਫਿਰ ਉਸ ਵੇਲੇ ਪਰਸੁਰਾਮ ਨੂੰ ਕੁਹਾੜੇ ਨਾਲ ਲੋਕਾਂ ਨੂੰ ਵੱਢਦਾ ਰਿਹਾ, ਫਿਰ ਅਖੀਰ ਰੋਣਾ ਹੀ ਪਿਆ ਸੀ। ਪਰਸੁਰਾਮ ਰੋਵੈ ਘਰ ਆਇਆ, ਰੋਣਾ ਪਿਆ ਸੀ ਪਰਸੁਰਾਮ ਨੂੰ। ਸੋ ਸੱਚੇ ਪਾਤਸ਼ਾਹ ਸਾਡੇ ਕੋਲ ਤਾਂ ਕੋਈ ਸ਼ਕਤੀ ਵੀ ਨਹੀਂ, ਕੋਈ ਸਮਰੱਥਾ ਵੀ ਨਹੀਂ ਕਿਸੇ ਪ੍ਰਕਾਰ ਦੀ,
ਅਤੇ
ਨਾ ਸੱਚੇ ਪਾਤਸ਼ਾਹ ਸਾਨੂੰ ਸੇਵਕ ਬਣ ਕੇ ਸੇਵਾ ਕਮਾਉਣੀ ਆਉਂਦੀ ਹੈ। ਇਉਂ ਬੇਨਤੀ ਕਰੀਏ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੇ। ਜਿਹੜਾ ਮਾਨ ਹੰਕਾਰ ਚੁੱਕੀ ਫਿਰਦਾ ਉਹ ਕਾਹਦਾ ਸੇਵਕ ਹੈ, ਸੇਵਾਧਾਰ ਨਹੀਂ ਉਹ ਅਖਵਾ ਸਕਦਾ। ਸੇਵਾਦਾਰ ਤਾਂ ਉਹੀ ਹੈ ਕਿ ਗੁਰੂ ਕੇ ਚਰਨਾਂ ਦੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਵੇ। ਆਪ ਸਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਸੇਵਕੰ, ਅਸੀਂ ਸੇਵਕ ਵੀ ਨਹੀਂ ਖਵਾ ਸਕਦੇ ਸੱਚੇ ਪਾਤਸ਼ਾਹ, ਸਾਨੂੰ ਸੇਵਾ ਦਾ ਵੀ ਕੋਈ ਕਰਮ ਧਰਮ ਮਰਿਆਦਾ ਦਾ ਪਤਾ ਨਹੀਂ। ਜਿਵੇਂ ਸੱਚੇ ਪਾਤਸ਼ਾਹ ਤੇਰੇ ਦਰ ਦੇ ਸੇਵਕ ਹੈ, ਜਦੋਂ ਸ੍ਰੀ ਰਾਮ ਚੰਦਰ ਜੀ ਨੇ ਖਾਲਸਾ ਜੀ ਲੰਕਾ ਰਾਵਣ ਨੂੰ ਮਾਰ ਕਰਕੇ ਅਤੇ ਉਹ ਭਪੀਸ਼ਣ ਨੂੰ ਅਰਪਣ ਕੀਤੀ ਸੀ, ਲੰਕਾ ਭਗਤ ਭਪੀਸ਼ਣ ਰਾਵਣ ਦਾ ਭਰਾ ਸੀ, ਉਹਨੂੰ ਲੰਕਾ ਦੇ ਕੇ ਆਪ ਅਯੁੱਧਿਆਪੁਰ 'ਚ ਪਰਿਵਾਰ ਸਮੇਤ ਜਦੋਂ ਆਏ ਨੇ, ਉਸ ਸਮੇਂ ਖਾਲਸਾ ਜੀ ਕੋਈ ਸਮੇਂ ਬਾਅਦ ਭਪੀਸ਼ਣ ਦਰਸ਼ਨ ਕਰਨ ਵਾਸਤੇ ਰਾਮ ਜੀ ਦੇ ਆਇਆ ਹਨ। ਉਹਨੇ ਰਾਵਣ ਦਾ ਜਦੋਂ ਤੋਸ਼ਾਖਾਨਾ ਸਾਰਾ ਵੇਖਿਆ ਕਿ ਬੜੀ ਕੀਮਤੀ ਮਾਲਾ ਸੀ ਮਣਕਿਆਂ ਵਾਲੀ, ਕਿਹਾ ਇਹ ਰਾਮ ਜੀ ਨੂੰ ਭੇਟ ਕਰਨੀ ਚਾਹੀਦੀ ਹੈ। ਉਹ ਰਾਮ ਜੀ ਦੇ ਕੋਲ ਆ ਕੇ ਕਹਿਣ ਲੱਗਾ, ਮਾਲਾ ਲਿਆ ਕੇ ਅੱਗੇ ਰੱਖੀ, ਮਹਾਰਾਜ ਇਹ ਰਾਵਣ ਦੇ ਤੋਸ਼ੇਖਾਨੇ 'ਚੋਂ ਲਿਆਇਆ ਹੈ, ਬੜੀ ਕੀਮਤੀ ਮੈਨੂੰ ਇਹ ਭੇਟਾ ਕਰਨ ਵਾਲੀ ਵਸਤੂ ਜਾਪੀ, ਮੈਂ ਤੁਹਾਡੀ ਸੇਵਾ 'ਚ ਲੈ ਕੇ ਆਇਆ, ਸੋਹਣੇ ਮੋਤੀਆਂ ਦੀ ਮਾਲਾ ਹੈ। ਰਾਮ ਜੀ ਨੇ ਹੱਥ 'ਚ ਲੈ ਲਈ। ਕੋਈ ਸਮੇਂ ਬਾਅਦ ਸੀਤਾ ਨੂੰ ਆਵਾਜ਼ ਮਾਰੀ, ਸੀਤਾ ਆ ਭਪੀਸ਼ਣ ਭਗਤ ਆਏ ਨੇ ਅਤੇ ਇਹ ਰਾਵਣ ਦੇ ਤੋਸ਼ੇਖਾਨੇ 'ਚੋਂ ਮਾਲਾ ਲੈ ਕੇ ਆਏ ਹੈ। ਉਹ ਰਾਵਣ ਜੀ ਦੀ ਕੈਦ ਖਾਨੇ 'ਚ ਤੂੰ ਬੰਦ ਰਹੀ ਹੈ, ਅਸ਼ੋਕ ਵਨ ਵਿੱਚ ਹੈ, ਆ ਲੈ ਮਾਲਾ ਅਤੇ ਸੰਭਾਲ ਕੇ ਰੱਖ ਲਵੇਂ। ਉਹ ਮਾਲਾ ਸੀਤਾ ਨੂੰ ਦੇ ਦਿੱਤੀ ਸੰਭਾਲ ਲੈਣ ਵਾਸਤੇ, ਫੜ ਲਏ। ਮਨ 'ਚ ਖਿਆਲ ਆਇਆ ਵੀ ਜਿਹੜਾ ਮੈਨੂੰ ਰਾਵਣ ਦੀ ਕੈਦ ਖਾਨੇ 'ਚ ਅਸ਼ੋਕ ਵਨ 'ਚ ਬੈਠਿਆ ਹੋਇਆ ਖਬਰ ਲਿਆ ਲਿਆ ਕੇ ਦਿੰਦਾ ਸੀ, ਸਾਡਾ ਪਿਆਰਾ ਪੁੱਤਰ ਹਨੂੰਮਾਨ ਹੋਵੇ ਨਾ, ਅਤੇ ਇਹ ਮਾਲਾ ਹਨੂੰਮਾਨ ਨੂੰ ਦੇ ਦੇਣੀ ਚਾਹੀਦੀ ਹੈ। ਆਵਾਜ਼ ਮਾਰੀ, ਪੁੱਤਰ ਹਨੂੰਮਾਨ, ਆ ਕੀਮਤੀ ਮਾਲਾ ਹੈ, ਤੁਹਾਡੇ ਪਿਤਾ ਰਾਮ ਜੀ ਨੇ ਮੈਨੂੰ ਦਿੱਤੀ ਹੋਈ ਹੈ, ਇਹ ਰਾਵਣ ਦੇ ਤੋਸ਼ੇਖਾਨੇ 'ਚੋਂ ਆਈ ਸੀ, ਮੈਨੂੰ ਕਹਿੰਦੀ ਸੀ ਸੰਭਾਲ ਕੇ ਰੱਖ ਲਵੀਂ, ਮੈਂ ਇਹ ਤੈਨੂੰ ਦੇਣੀ ਹੈ ਪੁੱਤਰ, ਤੂੰ ਸਾਨੂੰ ਖਬਰ ਲਿਆ ਲਿਆ ਕੇ ਦਿੰਦਾ ਸੀ, ਉੱਥੇ ਮੈਨੂੰ ਸ਼ੋਕ ਬਣ 'ਚ ਕੈਦੀ ਬਣੀ ਹੋਈ ਨੂੰ, ਇਸ ਕਰਕੇ ਮੈਂ ਸੋਚਿਆ ਕੀਮਤੀ ਮਾਲਾ ਪਿਤਾ ਤੁਹਾਡੇ ਨੇ ਦਿੱਤੀ ਹੋਈ, ਮੈਂ ਤੈਨੂੰ ਦੇਵਾਂ, ਸੰਭਾਲ ਕੇ ਰੱਖ ਲੈਣ। ਲਿਆਓ ਮਾਤਾ ਜੀ, ਮੈਂ ਮਾਲਾ ਰੱਖ ਲੈਂਦਾ ਹਾਂ। ਪਿੱਛੇ ਜੇ ਹੋ ਕੇ ਬੈਠ ਗਿਆ, ਸਭਾ ਲੱਗੀ ਸੀ, ਰਾਮ ਜੀ ਦੀ ਪਿਛਲੇ ਬੰਨੇ ਜਾ ਬੈਠਾ, ਉਹਨੂੰ ਕਦੇ ਸੁੰਘਦਾ ਹੈ ਵੀ ਇਹਦੇ ਵਿੱਚੋਂ ਰਾਮ ਦੇ ਨਾਂ ਦੀ ਕੋਈ ਸੁਗੰਧੀ ਆਉਂਦੀ ਹੈ, ਫਿਰ ਉਹਨੂੰ ਕੰਨਾਂ ਨਾਲ ਲਾ ਕੇ ਵੇਹਦਾ ਵੀ ਰਾਮ ਦਾ ਨਾਮ ਮਾਲਾ ਦੇ ਮਣਕੇ 'ਚ ਸੁਣਦਾ ਹੈ, ਜਦੋਂ ਨਾ ਕੋਈ ਸੁਣਿਆ ਨਾ ਕੋਈ ਸੁਗੰਧੀ ਆਈ, ਫਿਰ ਸੋਚਿਆ ਸ਼ਾਇਦ ਰਾਮ ਜੀ ਮਾਲਾ ਦੇ ਮਣਕੇ ਦੇ ਵਿੱਚ ਬੈਠੇ ਹੋਣਗੇ, ਤਾਂ ਹੀ ਤਾਂ ਮਾਤਾ ਨੇ ਮੈਨੂੰ ਇਹ ਮਾਲਾ ਦਿੱਤੀ ਹੈ। ਸੋ ਉਹ ਧਾਗਾ ਤੋੜਿਆ, ਇੱਕ ਪੱਥਰ ਥੱਲੇ ਵੱਡਾ ਰੱਖ ਲਿਆ, ਇੱਕ ਹੱਥ 'ਚ ਲੈ ਲਿਆ, ਮਣਕਾ ਰੱਖਦਾ ਮਾਲਾ ਦਾ, ਉਹਦੇ ਉੱਪਰ ਪੱਥਰ ਮਾਰਦਾ ਅਤੇ ਭੰਨ ਕੇ ਵੇਖ ਕੇ ਦੋ ਟੋਟੇ ਕਰਕੇ ਵੇਹਦਾ ਹੈ, ਵਿੱਚ ਰਾਮ ਜੀ ਦੀ ਤਸਵੀਰ ਤਾਂ ਲੱਭਦੀ ਨਹੀਂ, ਮਾਤਾ ਜੀ ਕਹਿੰਦੇ ਸੀ ਬੜੀ ਪਿਆਰੀ ਮਾਲਾ ਹੈ, ਉਹ ਤੋੜ ਕੇ ਮਣਕਾ ਪਰੇ ਸਿੱਟ ਦਿੰਦਾ, ਫਿਰ ਦੂਜਾ ਮਣਕਾ ਤੋੜਦਾ, ਤੀਜਾ ਮਣਕਾ ਤੋੜਿਆ, ਸਾਰੀ ਮਾਲਾ ਹੀ ਤੋੜ ਸਿੱਟੀ। ਸੋ ਸਾਰੀ ਖਾਲੀ ਸੀ, ਉਹ ਸਾਰੇ ਮਣਕੇ ਤੋੜ ਤੋੜ ਕੇ ਖਰਾਬ ਕਰ ਦਿੱਤੇ। ਉਹਨੇ ਕਿ ਇਹਨੂੰ ਕਿਸੇ ਨੇ ਜਾ ਦੱਸਿਆ ਵੀ ਮਾਤਾ ਜੀ ਜਿਹੜੀ ਤੁਸੀਂ ਮਾਲਾ ਦੇ ਆਏ ਸੀ ਨਾ ਹਨੂੰਮਾਨ ਨੂੰ, ਉਹ ਜਾ ਕੇ ਵੇਖੋ ਵੀ ਉਹਨੇ ਕੀ ਹਾਲ ਕੀਤਾ ਮਾਲਾ ਦਾ, ਇੱਕ ਵੀ ਮਣਕਾ ਉਹਨੇ ਸਾਬਤ ਨਹੀਂ ਰਹਿਣ ਦਿੱਤਾ, ਤੁਸੀਂ ਕਿਹਾ ਸੀ ਸੰਭਾਲ ਕੇ ਰੱਖੀ, ਉਹਨੇ ਸਾਰੀ ਮਾਲਾ ਹੀ ਤੋੜ ਕੇ ਸਿੱਟ ਦਿੱਤੀ ਹੈ। ਸੀਤਾ ਨੇ ਆ ਕੇ ਵੇਖਿਆ, ਉਹਨੇ ਆਖਿਆ ਹਨੂੰਮਾਨ ਇਹ ਕੀ ਕੀਤਾ, ਉਹ ਬਾਂਦਰਾਂ ਵਾਲਾ ਕੰਮ ਹੀ ਕੀਤਾ ਨਾ, ਤੇਰੇ ਪਿਤਾ ਜੀ ਨੇ ਮਾਲਾ ਦਿੱਤੀ ਸੀ ਵੀ ਸੰਭਾਲ ਕੇ ਰੱਖੀ, ਤੂੰ ਮੈਂ ਪਿਆਰ ਨਾਲ ਤੈਨੂੰ ਦੇ ਦਿੱਤੀ ਵੀ ਸਾਡਾ ਨੇਕ ਪੁੱਤਰ ਹੈ ਅਤੇ ਚੰਗੀ ਨੇਕੀ ਕੀਤੀ, ਸਾਰੀ ਮਾਲਾ ਹੀ ਤੋੜ ਤੋੜ ਕੇ ਭੰਨ ਭੰਨ ਕੇ ਮਣਕੇ ਸਾਰੇ ਖਰਾਬ ਕਰਕੇ ਸਿੱਟ ਦਿੱਤੇ ਤੋੜ ਕੇ, ਕੀ ਵਜ੍ਹਾ ਹੈ? ਕਹਿੰਦੇ ਮਾਤਾ ਜੀ ਤੁਸੀਂ ਕਿਹਾ ਸੀ ਇਹ ਪਿਤਾ ਜੀ ਨੇ ਮਾਲਾ ਦਿੱਤੀ ਹੈ ਬੜੀ ਸੰਭਾਲ ਕੇ ਰੱਖਣ ਯੋਗ ਹੈ, ਮੈਂ ਮਾਤਾ ਜੀ ਸੁੰਘ ਕੇ ਵੇਖਿਆ ਮੈਨੂੰ ਰਾਮ ਜੀ ਦੇ ਨਾਂ ਦੀ ਕੋਈ ਸੁਗੰਧੀ ਨਹੀਂ ਆਈ, ਮੈਂ ਕੰਨਾਂ ਨਾਲ ਲਾ ਕੇ ਵੇਖਿਆ ਸ਼ਾਇਦ ਕੋਈ ਰਾਮ ਦੇ ਨਾਂ ਦੀ ਆਵਾਜ਼ ਆਉਂਦੀ ਹੋਵੇ, ਨਹੀਂ ਆਈ, ਮੈਂ ਸੋਚਿਆ ਮਾਲਾ ਦੇ ਮਣਕੇ ਦੇ ਵਿੱਚ ਰਾਮ ਜੀ ਬੈਠੇ ਹੋਣਗੇ, ਮੈਂ ਮਾਤਾ ਜੀ ਪੱਥਰ ਲੈ ਕੇ ਜਦੋਂ ਮਣਕਾ ਤੋੜ ਕੇ ਵੇਖਿਆ ਮੈਨੂੰ ਰਾਮ ਜੀ ਲੱਭੇ ਹੀ ਨਹੀਂ, ਸਾਰੇ ਮਣਕੇ ਮੈਂ ਤੋੜ ਤੋੜ ਵੇਖਿਆ ਮੈਨੂੰ ਕਿਤੇ ਵੀ ਰਾਮ ਜੀ ਦਾ ਸਰੂਪ ਨਜ਼ਰ ਨਹੀਂ ਆਇਆ, ਅਤੇ ਮਾਤਾ ਜੀ ਦੇ ਵਿੱਚ ਰਾਮ ਜੀ ਨੇ ਨਾ ਪੱਥਰਾਂ ਨੂੰ ਚੁੱਕੀ ਫਿਰਨਾ ਕੀ ਲਾਭ ਹੈ, ਮੈਂ ਭੰਨ ਕੇ ਤਾਂ ਸਿੱਟ ਦਿੱਤੇ ਹਨ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਨਾ, ਕਹਿੰਦੇ ਬਾਂਦਰ ਦੇ ਗਲ ਵਿੱਚ ਆ ਮਣੀਆਂ ਦੀ ਮਾਲਾ ਪਾ ਦਿਓ, ਵਿਚਾਰਾ ਕੀ ਕੀਮਤ ਜਾਣਦਾ, ਭਾਈ ਸਾਹਿਬ ਜੀ ਦੇ ਬਚਨ ਆਉਂਦੇ ਨੇ, ਰਤਨ ਮਣੀ ਗੱਲ ਬਾਂਦਰ ਹੈ ਕਿ ਉਹ ਕੀਮਤ ਜਾਣੈ, ਕਰਸ਼ੀ ਸੁਆਉ ਨਾ ਸੰਭਲੈ ਭੋਜਨ ਰਸ ਖਾਣੈ, ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿਆਣੈ, ਨਾਭ ਕਥੂਰੀ ਮਿਰਗ ਦੇ ਫਿਰਦਾ ਹੈ ਰਾਣੈ, ਗੁੱਜਰ ਗੋਰ ਸਵੇਚ ਕਹਿ ਖਲ ਸੂੜੀ ਆਣੈ, ਵੇਮੁਖ ਮੂਲੋਂ ਕੁੱਥਿਆ ਦੁੱਖ ਸਹੇ ਜਮਾਣੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਬਚਨ ਕਹੇ ਨੇ। ਸੋ ਉਹ ਕਹਿੰਦੇ ਤੂੰ ਕਦਰ ਨਹੀਂ ਪਾਈ ਇਸ ਮਾਲਾ ਦੀ, ਕਹਿੰਦੇ ਮਾਤਾ ਜੀ ਮੈਂ ਵੇਖਿਆ ਪਰ ਰਾਮ ਜੀ ਦੀ ਮੈਨੂੰ ਕਿਤੇ ਤਸਵੀਰ ਨਜ਼ਰ ਨਹੀਂ ਆਈ। ਸੀਤਾ ਕਹਿਣ ਲੱਗੀ ਐਡੀ ਅਲਾਸ਼ ਸਰੀਰ ਲਈ ਫਿਰਦਾ, ਇਹਦੇ 'ਚ ਰਾਮ ਬੈਠਾ। ਜਦੋਂ ਹਨੂੰਮਾਨ ਨੇ ਸੁਣਿਆ ਆਖਿਆ ਮਾਤਾ ਜੀ ਦੁਬਾਰਾ ਬਚਣ ਦਾ ਮੈਨੂੰ ਇਹ ਕਹਿਣਾ। ਹਨੂਮਾਨ ਉਦੋਂ ਤੱਕ ਜਿਉਂਦਾ ਜਦ ਉਹਦੇ ਹਿਰਦੇ ਵਿੱਚ ਰਾਮ ਜੀ ਬੈਠੇ ਹਨ। ਮਾਂ ਵਿਖਾਵਾਂ ਛਾਤੀ ਪਾੜੀ ਅਤੇ ਖਾਲਸਾ ਜੀ ਖੂਨ ਦੇ ਕਤਰੇ ਕਤਰੇ ਵਿੱਚ ਰਾਮ ਹੀ ਰਾਮ ਨਜ਼ਰ ਆਉਂਦਾ ਹੈ, ਰੋਮ ਰੋਮ ਵਿੱਚ ਰਾਮ ਹੀ ਰਾਮ ਦਿਸਿਆ। ਸੋ ਖਾਲਸਾ ਜੀ ਐਡਾ ਸੇਵਕ ਸੀ ਹਨੂੰਮਾਨ ਰਾਮ ਜੀ ਦਾ, ਇਹੋ ਜਿਹਾ ਸੇਵਕ ਕੋ ਬਣੇ, ਰੋਮ ਰੋਮ ਕਰਕੇ ਗੁਰੂ ਦਾ ਸ਼ੁਕਰਾਨਾ ਕਰਨ ਵਾਲਾ ਗੁਰੂ ਕਾ ਸੇਵਕ ਬਣੇ। ਹਰ ਧਰਮ ਦੀਆਂ ਸਾਖੀਆਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਅਸੀਂ ਵੀ ਗੁਰੂ ਕਿਹੋ ਜਿਹੇ ਸਿੱਖ ਬਣ ਸਕੀਏ। ਸੋ ਸੱਚੇ ਪਾਤਸ਼ਾਹ ਨਹਿ ਸਮਰੱਥੰ ਨਹਿ ਸੇਵਕੰ, ਨਾ ਤਾਂ ਮੇਰੇ 'ਚ ਕੋਈ ਗੁਣ ਵਡਿਆਈ ਦੀ ਕੋਈ ਸਮਰੱਥਾ ਹੈ ਅਤੇ ਨਹਿ ਸੇਵਕੰ ਅਤੇ ਨਾ ਮੈਂ ਸੇਵਕ ਹੀ ਬਣ ਸਕਿਆ ਹਾਂ, ਨਾ ਮੈਨੂੰ ਸੱਚੇ ਪਾਤਸ਼ਾਹ ਸੇਵਾ ਕਰਨੀ ਵੀ ਨਹੀਂ ਆਉਂਦੀ, ਸੇਵਾਦਾਰਾਂ ਵਾਲੀ ਵੀ ਜੁਗਤ ਮੇਰੇ ਪਾਸ ਨਹੀਂ ਹੈ। ਇਉਂ ਬੇਨਤੀ ਕਰੀਏ,
ਨਹਿ ਪ੍ਰੀਤ ਪਰਮ ਪੁਰਖੋਤਮ,
ਜਿਹੜਾ ਉੱਤਮ ਪੁਰਸ਼ ਪੁਰਖੋਤਮ ਪੁਰਖ ਉੱਤਮ ਵਾਹਿਗੁਰੂ ਪਰਮੇਸ਼ਰ ਹੈ, ਨਹਿ ਪ੍ਰੀਤ ਸੱਚੇ ਪਾਤਸ਼ਾਹ ਮੈਨੂੰ ਪ੍ਰੀਤ ਲਾਉਣੀ ਵੀ ਨਹੀਂ ਆਉਂਦੀ ਤੇਰੇ ਨਾਲ, ਤੈਨੂੰ ਪ੍ਰੀਤ ਦੀ ਸਾਂਝ ਪਾਉਣੀ ਵੀ ਤੇਰੇ ਨਾਲ ਨਹੀਂ ਮੈਨੂੰ ਪਤਾ। ਭਗਤ ਕਬੀਰ ਸਾਹਿਬ ਜੀ ਵਰਗਿਆਂ ਨੇ ਪ੍ਰੀਤ ਲਾਈ ਸੀ ਨਾ, ਮੁਸ ਮੁਸ ਰੋਵੈ ਕਬੀਰ ਕੀ ਮਾਏ, ਇਹ ਬਾਰਕ ਕੈਸੇ ਜੀਵੈ ਰਗ ਰਾਏ, ਤਨਣਾ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਸੋ ਐਸੀ ਪ੍ਰੀਤ ਦੀ ਸਾਂਝ ਪਾਈ ਸਾਰੇ ਸਰੀਰ ਵਿੱਚ ਹੀ ਪਰਮੇਸ਼ਰ ਦਾ ਨਾਮ। ਸੋ ਸੱਚੇ ਪਾਤਸ਼ਾਹ ਨੇ ਪ੍ਰੀਤ ਪਰਮ ਪੁਰਖੋਤਮੰ, ਹੇ ਪਰਮ ਵੱਡੇ ਪੁਰਖੋਤਮ ਪਰਮੇਸ਼ਰ, ਮੈਨੂੰ ਤਾਂ ਤੇਰੇ ਚਰਨਾਂ ਨਾਲ ਪ੍ਰੀਤ ਲਾਉਣ ਦੀ ਵੀ ਯੋਗਤ ਨਹੀਂ, ਮੈਨੂੰ ਪ੍ਰੀਤ ਦੀ ਸਾਂਝ ਪਾਉਣੀ ਵੀ ਨਹੀਂ ਆਉਂਦੀ। ਗੁਰੂ ਕਾ ਸਿੱਖ ਇਉਂ ਨਿਮਰਤਾ ਨਾਲ ਬੇਨਤੀ ਕਰੇ, ਕਰੇ ਹੰਕਾਰ ਨਾ ਕਰੇ, ਨਹੀਂ ਮੇਰੇ 'ਚ ਕੋਈ ਸਮਰੱਥਾ ਸ਼ਕਤੀ, ਨਹੀਂ ਮੇਰੇ 'ਚ ਕੋਈ ਸੇਵਾਦਾਰ ਵਾਲੇ ਗੁਣ, ਨਹੀਂ ਸੱਚੇ ਪਾਤਸ਼ਾਹ ਤੇਰੇ ਨਾਲ ਪਾਓ ਭਗਤੀ ਦੀ ਪ੍ਰੀਤ ਦੀ ਸਾਂਝ ਪਾਉਣੀ ਵੀ ਮੈਨੂੰ ਨਹੀਂ ਪਤਾ, ਨਹੀਂ ਸੱਚੇ ਪਾਤਸ਼ਾਹ ਮੇਰੇ 'ਚ ਇਹ ਗੁਣ।
ਤਵ ਪ੍ਰਸਾਦ ਸਿਮਰਤੇ ਨਾਮ,
ਸੱਚੇ ਪਾਤਸ਼ਾਹ ਮੈਂ ਤਾਂ ਤਵ ਪ੍ਰਸਾਦ ਤੁਹਾਡੀ ਕਿਰਪਾ ਦਾ ਸਦਕਾ ਤੁਹਾਡੇ ਨਾਮ ਨੂੰ ਹੀ ਸਿਮਰਦਾ ਹਾਂ, ਨਾ ਮੈਨੂੰ ਪ੍ਰੀਤ ਦਾ ਪਤਾ, ਨਾ ਮੈਨੂੰ ਸੇਵਾਦਾਰੀ ਦਾ ਪਤਾ, ਨਾ ਮੇਰੇ 'ਚ ਕੋਈ ਸਮਰੱਥਾ ਸ਼ਕਤੀ ਹੈ, ਮੈਂ ਤਾਂ ਕੇਵਲ ਸੱਚੇ ਪਾਤਸ਼ਾਹ ਤੁਹਾਡਾ ਨਾਮ ਤਰੀਕ ਸਿੱਖ ਹਾਂ। ਤਵ ਪ੍ਰਸਾਦ ਸਿਮਰਤੇ ਨਾਮੰ, ਤੁਹਾਡੀ ਪ੍ਰਸਾਦ ਕਿਰਪਾ ਦਾ ਸਦਕਾ ਤੁਹਾਡੇ ਨਾਮ ਨੂੰ ਸਿਮਰਤਾ ਰਹਿੰਦਾ ਹਾਂ, ਤੁਹਾਡਾ ਨਾਮ ਹੀ ਯਾਦ ਕਰਦਾ ਹੈ ਸੱਚੇ ਪਾਤਸ਼ਾਹ।
ਨਾਨਕ ਕਿਰਪਾਲ ਹਰ ਹਰ ਗੁਰੰ,
ਹੇ ਸੱਚੇ ਪਾਤਸ਼ਾਹ ਤੁਸੀਂ ਕਿਰਪਾਲ ਕਿਰਪਾਲੂ ਸਤਿਗੁਰੂ ਜੀ, ਹਰ ਹਰ ਪਰਮੇਸ਼ਰ ਦਾ ਸਰੂਪ ਹਰੀ ਜੀ, ਹੇ ਗੁਰ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ, ਤੁਸੀਂ ਕਿਰਪਾਲਤਾ ਕਰੋ, ਤੁਸੀਂ ਮੇਰੇ 'ਤੇ ਰਹਿਮਤ ਕਰੋ। ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ, ਗੁਰ ਚੇਤਨ ਸਰੂਪ ਹਰ ਹਰ ਪਰਮੇਸ਼ਰ ਨਿਰੰਕਾਰ ਹਰੀ ਜੀ, ਤੁਸੀਂ ਮੇਰੇ 'ਤੇ ਕਿਰਪਾਲੂ ਹੋ ਕੇ ਕਿਰਪਾ ਕਰੋ, ਤਾਂ ਕਿ ਤਵ ਪ੍ਰਸਾਦ ਸਿਮਰਤੇ, ਤੁਹਾਡੀ ਕਿਰਪਾ ਬਖਸ਼ਿਸ਼ ਨੂੰ ਪਾ ਕੇ ਤੁਹਾਡਾ ਨਾਮ ਸਿਮਰਦਾ ਰਵਾਂ। ਗੁਰੂ ਅਰਜਨ ਸਾਹਿਬ ਦੇ ਬਚਨ ਆਪਾਂ ਰੋਜ਼ ਰਹਿਦਾਸ ਦੇ ਪਾਠ ਵਿੱਚ ਕਰਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ, ਸਰਨ ਪਰੇ ਕੀ ਰਾਖੋ ਸਰਮ। ਕੋਈ ਜਪ ਤਪ ਨਹੀਂ, ਕੋਈ ਸੇਵਾਦਾਰੀ ਨਹੀਂ ਕਰਨੀ ਆਉਂਦੀ, ਕੋਈ ਵਡਿਆਈ ਕੋਈ ਗੁਣ ਨਹੀਂ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਦੇ ਕਰਨ ਹਾਰੇ ਹੋ, ਤੁਹਾਡੀ ਕਿਰਪਾ ਨੂੰ ਪਾ ਕੇ ਤੁਹਾਡਾ ਨਾਮ ਸਿਮਰਦਾ ਰਵਾਂ, ਇਹ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ ਜੀ।
ਭਰਨ ਪੋਖਣ ਕਰੰਤ ਜੀਆ,
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਵਾਹਿਗੁਰੂ ਹੈ ਜਿਹਦਾ ਕਹਿੰਦੇ ਜੀ ਵਾਰ ਵਾਰ ਪੂਰਾ ਸਿਮਰਨ ਕਰਨਾ ਚਾਹੀਦਾ ਹੈ, ਭਗਤੀ ਕਰਨੀ ਚਾਹੀਦੀ ਹੈ, ਉਹ ਵਾਹਿਗੁਰੂ ਪਰਮੇਸ਼ਰ ਕਰਦਾ ਕੀ ਹੈ, ਕੀ ਕੰਮ ਕਰਦਾ ਮਹਾਰਾਜ, ਉਹਦੇ ਬਾਰੇ ਵੀ ਕਿਰਪਾ ਕਰਕੇ ਸਾਨੂੰ ਦੱਸੋ ਜੀ। ਤਾਂ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਭਰਨ ਪੋਖਣ ਕਰੰਤ ਜੀਆ,
ਹੇ ਹਰੀ ਲਾਲ ਕ੍ਰਿਸ਼ਨ ਲਾਲ, ਉਹ ਭਰਨ ਪੋਖਣ ਸਾਰਿਆਂ ਨੂੰ ਭਰਦਾ ਅਤੇ ਸਾਰਿਆਂ ਦਾ ਪੋਖਣ ਪਰਵਿਸ਼ ਪਾਲਣਾ ਕਰਦਾ, ਪੁਸ਼ਟੀ ਕਰਦਾ ਹੈ, ਸਭ ਜੀਵਾਂ ਨੂੰ ਪੈਦਾ ਕਰਦਾ ਹੈ, 84 ਲੱਖ ਜੂਨ ਪੈਦਾ ਕੀਤੀ ਹੈ ਅਤੇ ਸਭ ਦੇ ਪੇਟਾਂ ਦੀ ਪੂਰਤੀ ਕਰਨ ਵਾਲਾ, ਸਭ ਨੂੰ ਭਰਨ ਵਾਲਾ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ, ਜਿਹੜੇ ਜਾਨ ਸਮਝ ਵਿੱਚ ਨੇ, ਅਜਾਨ ਜਿਹੜੇ ਵਿਚਾਰੇ ਲੁਕੇ ਛਿਪ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਉਹ ਰੋਜ਼ੀ ਰੋਟੀ ਦੇਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਸਭ ਦੇ ਪੇਟਾਂ ਦੀ ਪੂਰਤੀ ਕਰਦਾ ਅਤੇ ਪੋਸ਼ਣ ਪਾਲਣਾ ਕਰਦਾ, ਪੁਸ਼ਟੀ ਕਰਦਾ। ਸੋ ਐਸਾ ਵਾਹਿਗੁਰੂ ਹੈ, ਭਰਨ ਪੋਖਣ ਕਰੰਤ ਜੀਆਂ, ਕਰੰਤ ਕਰਦਾ, ਭਰਨ ਪੋਖਣ ਭਰਦਾ, ਪਾਲਣਾ ਪੋਸਣਾ ਕਰਦਾ, ਕਰੰਤ ਕਰਦਾ ਜੀਆਂ ਜੀਆਂ ਦੀ, ਸਾਰੇ ਜੀਆਂ ਦੇ ਉਹ ਪਰਮੇਸ਼ਰ ਪਰ ਵਿੱਚ ਪਾਲਣਾ ਕਰਦਾ ਹੈ।
ਵਿਸਰਾਮ ਸਾਧਨ ਦੇਵੰਤ ਦਾਨ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਵਿਸਰਾਮ ਰਹਿਣ ਵਾਸਤੇ ਟਿਕਣ ਵਾਸਤੇ ਖਾਲਸਾ ਜੀ ਇਹ ਧਰਤੀ ਦਿੱਤੀ ਹੈ। ਜਨਮ ਮਰਨ ਕਉ ਧਰਤੀ ਦੇਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਰਹਿਣ ਵਾਸਤੇ ਧਰਤੀ ਦਿੱਤੀ ਹੋਈ ਹੈ। ਜੇ ਨਾ ਧਰਤੀ ਹੁੰਦੀ ਅਸੀਂ ਰਹਿਣਾ ਭਲਾ ਕਿੱਥੇ ਸੀ। ਇਹ ਪਰਮੇਸ਼ਰ ਨੇ ਸਾਨੂੰ ਦਿੱਤੀ ਹੋਈ ਹੈ ਰਹਿਣ ਵਾਸਤੇ ਧਰਤੀ, ਰਹਿਣ ਵਾਸਤੇ ਸੁੰਦਰ ਮੰਦਰ ਮਕਾਨ। ਸੋ ਇਹ ਖਾਲਸਾ ਜੀ ਪਰਮੇਸ਼ਰ ਦੀ ਦਿੱਤੀ ਹੋਈ ਹੈ ਵਿਸਰਾਮ ਤੇ ਸਾਧਨ। ਵੰਨ ਸੁਵੰਨੇ ਕੱਪੜੇ ਪਹਿਰਨ ਵਾਸਤੇ ਸਾਨੂੰ ਦਿੱਤੇ ਹੋਏ ਨੇ। ਜੇ ਰੂਹ ਨਾ ਹੁੰਦੀ, ਕਪਾਹ ਨਾ ਹੁੰਦੇ, ਕਿੱਥੋਂ ਖਾਲਸਾ ਜੀ ਕੱਪੜੇ ਤਿਆਰ ਹੁੰਦੇ। ਅੱਜ ਕੱਲ੍ਹ ਤਾਂ ਭਾਵੇਂ ਹੋਰ ਸਾਧਨ ਵੀ ਬਣ ਗਏ, ਪਰ ਪਰਮੇਸ਼ਰ ਦੇ ਪੈਦਾ ਕੀਤੀਆਂ ਵਸਤੂਆਂ ਨੇ ਜਿਨ੍ਹਾਂ ਤੋਂ ਗਾ ਕੇ ਕੱਪੜੇ ਬਣਦੇ ਨੇ। ਜੋ ਪਰਮੇਸ਼ਰ ਹੀ ਨਾ ਉਹ ਸਾਧਨ ਪੈਦਾ ਕਰਦਾ, ਕਿੱਥੋਂ ਕੱਪੜੇ ਬਣ ਜਾਂਦੇ, ਨੰਗੇ ਹੀ ਤੁਰੇ ਫਿਰਨਾ ਸੀ। ਸੋ ਸਾਧਨ ਕੱਪੜੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਉਹ ਦਿੱਤੇ ਹੋਏ ਹਨ, ਜਿਸ ਮਾਲਕ ਨੇ
ਦੇਵੰਤ ਦਾਨ
ਤੇ ਦੇਵੰਤ ਦਿੱਤੇ ਹੋਏ ਨੇ। ਦਾਨੰਗ ਦਾਨ ਦੇ ਰੂਪ ਵਿੱਚ ਦਿੱਤੇ ਹੋਏ ਨੇ। ਦਾਨ ਉਹ ਵਸਤੂ ਹੁੰਦੀ ਹੈ ਜਿਹਦੀ ਜਿਹਦੇ ਖਾਲਸਾ ਜੀ ਬਰਾਬਰ ਫਿਰ ਕੋਈ ਚੀਜ਼ ਮੰਗੀ ਨਹੀਂ ਜਾਂਦੀ। ਦਾਨ ਦੇ ਦਿੱਤੀ ਹੈ, ਉਹਦੇ ਬਦਲੇ 'ਚ ਕੋਈ ਵਸਤੂ ਨਹੀਂ ਲਈ ਜਾਂਦੀ। ਇਹ ਵਾਹਿਗੁਰੂ ਪਰਮੇਸ਼ਰ ਨੂੰ ਪਲਾਸੀ ਕੀ ਦਿੱਤਾ ਹੈ, ਇਹ ਸਾਰਾ ਕੁਝ ਹੀ ਪਰਮੇਸ਼ਰ ਨੇ ਸਾਨੂੰ ਵਿਸਰਾਮ ਰਹਿਣ ਵਾਸਤੇ ਧਰਤੀ ਦਿੱਤੀ ਹੋਈ ਹੈ। ਖਾਲਸਾ ਜੀ ਪੈਰਨ ਵਾਸਤੇ ਵੰਨ ਸੁਵੰਨੇ ਕੱਪੜੇ ਦਿੱਤੇ ਹੋਏ ਨੇ। ਇਹ ਜਿੰਨਾ ਕੁਝ ਦਿੱਤਾ ਨਾ ਮਾਲਕ ਨੇ, ਹਜ਼ੂਰ ਕਹਿੰਦੇ ਇਹ ਦਾਨੰ, ਇਹ ਦਾਨ ਵਜੋਂ ਦਿੱਤਾ ਹੋਇਆ ਹੈ। ਐਸਾ ਮੇਰਾ ਮਾਲਕ ਹੈ, ਇਹ ਕੰਮ ਕਰਦਾ, ਸਭ ਜੀਵਾਂ ਦਾ ਭਰਨ ਪੋਖਣ ਕਰਦਾ, ਰਹਿਣ ਵਾਸਤੇ ਧਰਤੀ ਦਿੰਦਾ, ਖਾਣ ਵਾਸਤੇ ਪਦਾਰਥ, ਪਹਿਨਣ ਵਾਸਤੇ ਵੰਨ ਸੁਵੰਨੇ ਸਾਧਨ ਕੱਪੜੇ ਦਿੰਦਾ ਹੈ, ਅਤੇ ਸਾਰੀਆਂ ਵਸਤੂਆਂ ਜੀਵਾਂ ਨੂੰ ਦਾਨ ਦਾਨ ਦੇ ਰੂਪ ਵਿੱਚ ਦਿੰਦਾ ਹੈ। ਉਹਦੇ ਬਦਲੇ ਵਿੱਚ ਕੋਈ ਚੀਜ਼ ਨਹੀਂ ਮੰਗਦਾ। ਨਰ ਨਰਾਇਣੀ ਦੇਹ ਦਿੱਤੀ, ਅਸੀਂ ਭਲਾ ਰੱਬ ਨੂੰ ਕੀ ਦਿੱਤਾ ਹੈ। ਸੋ ਸਰੀਰ ਦੇ ਖਾਲਸਾ ਜੀ ਕੋਈ ਢਿੱਲ ਮੱਠ ਹੋ ਜਾਂਦੀ ਹੈ, ਹਜ਼ਾਰਾਂ ਰੁਪਈਏ ਡਾਕਟਰਾਂ ਨੂੰ ਜਾ ਕੇ ਭਰਦੇ ਹੈ, ਪਰ ਪਰਮੇਸ਼ਰ ਨੂੰ ਕਦੇ ਕੋਈ ਦਿੱਤਾ? ਅਸੀਂ ਅੱਖਾਂ ਦੀ ਜੋਤ ਕਮਜ਼ੋਰ ਹੋ ਜਾਂਦੀ ਹੈ, ਜਾ ਕੇ ਐਨਕਾਂ ਲਵਾਉਂਦੇ ਹੈ, ਡਾਕਟਰਾਂ ਨੂੰ ਵਿਖਾਉਂਦੇ ਹਾਂ, ਉਹ ਕਹਿੰਦੇ ਮੋਤੀਆ ਉੱਤਰ ਆਇਆ, ਚਿੱਟਾ ਹੋ ਗਿਆ, ਕਾਲਾ ਹੋ ਗਿਆ। ਸੋ ਕਈ ਤਰ੍ਹਾਂ ਦੇ ਅਸੀਂ ਇਲਾਜ ਕਰਾਉਣੇ, ਨਾਲੇ ਹਜ਼ਾਰਾਂ ਰੁਪਈਏ ਲਾਉਣੇ ਹੈ, ਨਾਲੇ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ, ਡੂਢ ਡੂਢ ਘੰਟਾ ਬੂਹੇ ਅੱਗੇ ਬਹਿਣਾ ਪੈਂਦਾ। ਪਰ ਮਾਲਕ ਨੇ ਖਾਲਸਾ ਜੀ ਸਾਨੂੰ ਅੱਖਾਂ ਦਿੱਤੀਆਂ, ਅਸੀਂ ਉਹਦਾ ਕੀ ਕਰਦੇ ਹਾਂ? ਧੰਨਵਾਦ ਦਾਨ ਵਜੋਂ ਦਿੱਤੀਆਂ, ਕੋਈ ਪੈਸਾ ਨਹੀਂ ਸਾਥੋਂ ਲਿਆ। ਕੰਨ ਦਿੱਤੇ ਹੋਏ ਨੇ ਖਾਲਸਾ ਜੀ ਪਰਮੇਸ਼ਰ ਨੇ, ਨਰ ਨਰਾਇਣੀ ਦੇਹ ਦੇ ਸਾਰੇ ਇੰਦਰੀਏ ਲਾਏ ਹੋਏ ਨੇ, ਕੀ ਅਸੀਂ ਪਰਮੇਸ਼ਰ ਨੂੰ ਪਾ ਦਿੱਤਾ ਹੈ? ਸਭ ਕੁਝ ਨੇ ਦਾਨ ਵਜੋਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਦੇਵੰਤ ਦਾਨੰਗ ਦਿੱਤਾ ਹੋਇਆ ਦਾਨ ਪਰਮੇਸ਼ਰ ਨੇ ਸਰੀਰ। ਸੋ ਹਜ਼ੂਰ ਕਿਰਪਾ ਕਰਕੇ ਦੱਸਦੇ ਨੇ ਅੱਗੇ,
ਸਿਰਜੰਤ ਰਤਨ,
ਜਿਹੜਾ ਇਹ ਰਤਨਾ ਜੈਸਾ ਨਾ ਇਹ ਸਿਰਜੰਤ ਸਿਰਜਿਆ ਹੋਇਆ ਇਹ ਜਿਹੜਾ ਸਰੀਰ ਹੈ। ਸੋ ਹਜ਼ੂਰ ਕਹਿੰਦੇ ਰਤਨਾ ਜੈਸਾ ਇਹ ਸਰੀਰ ਸੁੰਦਰ,
ਜਨਮ ਚਤੁਰ ਚੇਤਨ ਹੈ,
ਜਿਹੜਾ ਜਨਮ ਨਾ ਸਿਰਜੰਤ ਰਤਨ ਜਨਮ, ਇਹ ਜਨਮ ਜਿਹੜਾ ਹੋਇਆ ਨਾ ਹੇ ਜੀਵ ਸਿਰਜਿਆ ਹੋਇਆ ਤੇਰਾ ਸਰੀਰ ਇਹ ਰਤਨਾ ਜੈਸਾ ਅਮੋਲਕ ਹੈ। ਅਮੋਲਕ ਨਾਮ ਇਹ ਪਰਮੇਸ਼ਰ ਨੇ ਇਹ ਸਰੀਰ ਤੇ ਨਾਲ ਨਰਾਇਣੀ ਦੇਹ ਜਿਹੜੀ ਹੈ ਇਹ ਬਣਾਉਣਾ ਕੀਤੀ ਹੈ, ਅਤੇ ਜਿਹੜੇ ਸਵਾਸ ਪਾਉਣੇ ਕੀਤੇ ਨੇ ਐਸੇ ਅਮੋਲਕ ਨੇ। ਦੁਨੀਆਂ ਭਰ ਦੀ ਵਸਤੂ ਜਿੰਨੀ ਮਰਜ਼ੀ ਧਨ ਪਦਾਰਥ, ਸਿਰਫ ਆਪਣੇ ਦੇਸ਼ ਦੀ ਕਰੰਸੀ ਨਹੀਂ, ਤੁਸੀਂ ਸਾਰੇ ਮੁਲਕਾਂ ਦੀ ਕਰੰਸੀ ਇੱਕ ਥਾਂ 'ਤੇ ਢੇਰ ਲਾ ਕੇ ਇੱਕ ਸਵਾਸ ਵੀ ਅਸੀਂ ਆ ਕੇ ਨਾ ਵੀ ਆਹ ਲੈ ਲਓ ਡਾਲਰ ਪਾਉਂਡ ਪੈਸੇ, ਇੱਕ ਸਵਾਸ ਸਾਨੂੰ ਦੇ ਦਿਓ, ਇੱਕ ਜ਼ਿੰਦਗੀ ਦਾ ਸਵਾਸ ਮਿਲਦਾ ਨਹੀਂ। ਜਿਸ ਵਾਹਿਗੁਰੂ ਪਰਮੇਸ਼ਰ ਨੇ ਅਮੋਲਕ ਹੀ ਸਾਨੂੰ ਇਹ ਰਤਨਾ ਜੈਸੀ ਖਾਲਸਾ ਜੀ ਸੁੰਦਰ ਦੇ ਜਨਮ ਸਰੀਰ ਦਾ ਦਿੱਤਾ ਹੋਇਆ ਹੈ।
ਸੰਤ ਸੁਖ ਆਨੰਦ ਪ੍ਰਸਾਦ ਹੈ,
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਪਰਮੇਸ਼ਰ ਨੇ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ, ਉਹ ਚਤੁਰ ਜਿਹੜੇ ਪੁਰਸ਼ ਨੇ ਨਾ ਸਿਆਣੇ ਦਾਨੇ ਪ੍ਰਧਾਨੇ, ਉਹ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਸਿਰਜਿਆ ਹੋਇਆ ਜਿਹੜਾ ਸੁੰਦਰ ਦੇਹ ਸਰੀਰ ਰਤਨਾ ਜੈਸਾ, ਉਹ ਚਤੁਰ ਪੁਰਸ਼ ਵਾਹਿਗੁਰੂ ਪਰਮੇਸ਼ਰ ਦੀ ਬਖਸ਼ੀ ਹੋਈ ਸਰੀਰ ਦੇਹ ਨੂੰ ਪਾ ਕੇ ਉਸ ਪਰਮੇਸ਼ਰ ਚੇਤਨ ਸਰੂਪ ਜਿਹੜਾ ਨਾ ਉਹਦਾ ਹਰ ਵੇਲੇ ਚਿੰਤਨ ਕਰਦੇ ਰਹਿੰਦੇ ਹਨ, ਉਹਦਾ ਧੰਨਵਾਦ ਕਰਦੇ ਰਹਿੰਦੇ ਨੇ, ਚਤੁਰ ਸਰੂਪ ਵਾਹਿਗੁਰੂ ਪਰਮੇਸ਼ਰ ਨੇ। ਸੋ ਚੇਤਨ ਬ੍ਰਹਮ ਨਿਰੰਕਾਰ ਨੇ ਇਹ ਸਿਰਜਿਆ ਹੋਇਆ ਰਤਨਾ ਜੈਸਾ ਜਨਮ ਇਹ ਸਰੀਰ ਸਾਨੂੰ ਦਿੱਤਾ ਹੋਇਆ ਦਾਨ ਵਜੋਂ, ਅਤੇ ਜਿਹੜੇ ਚਤੁਰ ਪੁਰਸ਼ ਨੇ ਨਾ ਦਾਨੇ ਪ੍ਰਧਾਨੇ, ਉਹ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦੇ ਰਹਿੰਦੇ ਨੇ, ਦੇਹ ਨੂੰ ਪਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਰਹਿੰਦੇ ਹਨ।
ਵਰਤੰਤ ਸੁਖ ਆਨੰਦ ਪ੍ਰਸਾਦ ਹੈ,
ਹੇ ਹਰੀ ਲਾਲ ਕ੍ਰਿਸ਼ਨ ਲਾਲ ਜੀ, ਵਰਤੰਤ ਵਰਤ ਰਹੇ ਹੈ ਸੰਸਾਰ ਦੇ ਵਿੱਚ ਸੁਖ ਆਨੰਦ ਪ੍ਰਸਾਦ ਹੈ, ਉਸ ਵਾਹਿਗੁਰੂ ਦੇ ਦਿੱਤੇ ਹੋਏ ਸੁਖ, ਪਰਮੇਸ਼ਰ ਦੇ ਬਖਸ਼ੇ ਹੋਏ ਆਨੰਦ, ਉਹਦੀ ਪ੍ਰਸਾਦ ਕਿਰਪਾ ਦੁਆਰਾ ਜੀਵ ਭੋਗ ਰਹੇ ਨੇ, ਸੁਖ ਭੋਗ ਰਹੇ ਨੇ, ਆਨੰਦ ਭੋਗ ਰਹੇ ਨੇ। ਉਹ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰਾ ਕੁਝ ਦਿੱਤਾ ਹੋਇਆ ਹੈ। ਸੁੰਦਰ ਨਾਲ ਨਰੈਣੀ ਦੇਹ ਦਿੱਤੀ ਹੋਈ ਹੈ, ਵਨ ਸੁਵਨੇ ਕੱਪੜੇ ਪਦਾਰਥ ਖਾਣ ਵਾਸਤੇ ਰਹਿਣ ਵਾਸਤੇ ਜਗ੍ਹਾ ਦਿੱਤੀ ਹੋਈ ਹੈ। ਇਹ ਸਾਰਾ ਕੁਝ ਉਸ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੋਇਆ ਹੈ।
ਸਿਮਰੰਤ ਨਾਨਕ ਹਰ ਹਰ ਹਰੇ।
ਉਹ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਸਿਮਰੰਤ ਯਾਦ ਕਰਨਾ ਚਾਹੀਦਾ ਹੈ। ਜਿਹਨੇ ਦਾਤਾਂ ਦਿੱਤੀਆਂ ਨਾ ਮਾਲਕ ਨੇ, ਉਸ ਦਾਤੇ ਦਤਾਰ ਨੂੰ ਯਾਦ ਕਰਨਾ ਚਾਹੀਦਾ, ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਉਹਦਾ ਧੰਨਵਾਦ ਕਰਨਾ ਚਾਹੀਦਾ ਹੈ।
ਅਨੇਤੇ ਰਚਨਾ ਨਿਰਮੋਹਤੇ।
ਉਹ ਗੁਰੂ ਕੇ ਪਿਆਰੇ ਜਿਹੜੇ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਚਿਤਵਨੀ ਹਰ ਵੇਲੇ ਲੱਗੀ ਰਹਿੰਦੀ ਹੈ, ਚੇਤੇ ਕਰਦੇ ਰਹਿੰਦੇ ਹਨ, ਉਹ ਜਾਣਦੇ ਨੇ ਕਿ ਅਨਿੱਤ ਰਚਨਾ ਨਿਰਮੋਹਤੇ। ਇਹ ਰਚਨਾ ਹੈ ਨਾ ਸੰਸਾਰ ਦੇ, ਇਹ ਅਨਿੱਤ ਨਾਮ ਹੁੰਦਾ ਝੂਠੀ ਦਾ, ਇਹ ਅਨਿੱਤ ਹੈ, ਝੂਠੀ ਰਚਨਾ ਸੰਸਾਰ ਦੀ। ਇਸ ਤੋਂ ਨਿਰਰਹਿਤ ਹੋ ਜਾਂਦੇ ਨੇ ਮੋਹ ਤੇ, ਮੋਹ ਤੋਂ ਰਹਿਤ ਹੋ ਕੇ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ, ਉਸ ਵਾਹਿਗੁਰੂ ਦਾ ਸਤਿਕਾਰ ਪੂਜਾ ਕਰਦੇ ਨੇ। ਉਹ ਸੰਸਾਰ ਦੀ ਜਿਹੜੀ ਰਚਨਾ ਇਹਨਾਂ ਨੂੰ ਇਸ ਤੋਂ ਨਿਰਮੋਹ ਹੋ ਜਾਂਦੇ ਨੇ, ਉਹ ਸਮਝਦੇ ਨੇ ਵੀ ਅਨਿੱਤ ਹੈ, ਝੂਠੀ ਹੈ, ਝੂਠੀ ਰਚਨਾ ਹੈ, ਜਗ ਰਚਨਾ ਸਭ ਝੂਠ ਹੈ। ਜਾਣ ਲੈ ਹੋ ਰੇ ਮੀਤ, ਕਹੇ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਪੀਤ। ਇਹ ਜਗਤ ਦੀ ਰਚਨਾ ਸਾਰੀ ਝੂਠੀ ਹੈ, ਪ੍ਰੀਤ ਵੀ ਜਗਤ ਦੀ ਝੂਠੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ। ਸੋ ਗੁਰੂ ਕੇ ਪਿਆਰੇ ਮੋਹ ਤੋਂ ਰਹਿਤ ਹੋ ਜਾਂਦੇ ਨੇ, ਇਹ ਸੰਸਾਰ ਦੀ ਰਚਨਾ ਨੂੰ ਅਨਿੱਤ ਝੂਠੀ ਸਮਝਦੇ ਹਨ।
ਗਾਨੰ ਪਰਾ ਪੂਰਬੇਣ।
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਫਿਰ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਇਹ ਜੀਵਨ ਨੂੰ ਯਾਦ ਵੀ ਨਹੀਂ ਕਰਦੇ ਤੇ ਪਰਮੇਸ਼ੁਰ ਨੂੰ ਦਾਤਾਂ ਦੇਈ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ੁਰ ਨਿਰੰਕਾਰ ਹੈ, ਐਸਾ ਸਮਰੱਥ ਹੈ ਜਿਹਦੇ ਬਾਰੇ ਤੁਸੀਂ ਦੱਸ ਰਹੇ ਹੋ। ਇਹ ਫਿਰ ਦਾਤਾਂ ਨੂੰ ਕਿਵੇਂ ਮਿਲੀਆਂ ਨੇ ਜਿਹੜੇ ਰੱਬ ਦੀ ਕਦੇ ਉਸਤਤ ਵਡਿਆਈ ਨਹੀਂ ਕਰਦੇ ਸਗੋਂ ਨਿੰਦਾ ਹੀ ਕਰਦੇ ਰਹਿੰਦੇ ਨੇ, ਪਰਮੇਸ਼ੁਰ ਨੇ ਕਿਵੇਂ ਦਾਤਾਂ ਦਿੱਤੀਆਂ ਹੋਈਆਂ ਨੇ, ਤਾਂ ਹਜ਼ੂਰ ਕਿਰਪਾ ਕਰਕੇ ਦੱਸਦੇ ਹਨ।
ਦਾਨੰ ਪਰਾ ਪੂਰਬੇਣ।
ਹੇ ਪੰਡਿਤ ਜੀ, ਜਿਹੜਾ ਦਾਨੰ ਪਰਾ ਪੂਰਬੇਣ, ਪੂਰਬੇਣ ਇਹਨਾਂ ਨੇ ਪੂਰਬਲੇ ਜਨਮ ਵਿੱਚ ਨਾ ਵੱਡਾ ਭਾਰੀ ਉਤਕ੍ਰਿਸ਼ਟ ਦਾਨ ਇਹਨਾਂ ਲੋਕਾਂ ਨੇ ਕੀਤਾ ਹੋਇਆ ਹੈ। ਪਿਛਲੇ ਜਨਮਾਂ ਦੇ ਨਾ ਪੁੰਨ ਕੀਤੇ ਹੋਏ ਇਹਨਾਂ ਨੇ, ਲੋਕਾਂ ਨੇ ਦਾਨ ਕੀਤੇ ਹੋਏ ਨੇ। ਦਾਨ ਪਰਾ ਪੂਰਬੇਣ, ਪਰ ਵਿਸ਼ੇਸ਼ ਤੌਰ 'ਤੇ ਉਤਕ੍ਰਿਸ਼ਟ ਪੂਰਬੇਣ, ਪੂਰਬਲੇ ਜਨਮ ਵਿੱਚ ਇਹਨਾਂ ਲੋਕਾਂ ਨੇ ਦਾਨ ਕੀਤਾ ਹੋਇਆ ਹੈ। ਉਹ ਦਾਨ ਕਰਨ ਦੇ ਕਾਰਨ, ਚੰਗੇ ਕਰਮਾਂ ਦੇ ਕਰਨ ਕਰਕੇ,
ਪੂੰਚੰਤੇ ਮਹੀਪਤੇ।
ਉਹ ਜਿਹੜੇ ਪੁੰਨ ਕੀਤੇ ਸੀ ਨਾ, ਪੂੰਚੰਤੇ ਇਹ ਭੋਗਦੇ ਨੇ, ਤੇ ਹੁਣ ਮਹੀਪਤੇ, ਮਹੀ ਨਾਮ ਧਰਤੀ ਦਾ ਤੇ ਪਤੇ ਨਾਮ ਪਾਤਸ਼ਾਹ ਦਾ ਹੁੰਦਾ, ਹੁਣ ਧਰਤੀ ਦੇ ਬਾਦਸ਼ਾਹ ਬਣ ਕੇ ਉਹ ਸੁੱਖ ਭੋਗਦੇ ਨੇ। ਜਿਹੜੇ ਪੂਰਬਲੇ ਜਨਮ 'ਚ ਇਹਨਾਂ ਨੇ ਪੁੰਨ ਕੀਤੇ ਸੀ ਨਾ, ਬਹੁਤੇ ਜੀਵਾਂ ਨੇ ਉਹਨਾਂ ਪੁੰਨਾਂ ਦੇ ਪ੍ਰਭਾਵ ਕਰਕੇ ਪੂੰਚੰਤੇ ਮਹੀਪਤੇ, ਉਹ ਮਹੀ ਧਰਤੀ ਦੇ ਪਤੀ ਬਣ ਕੇ, ਰਾਜੇ ਬਣ ਕੇ ਫਿਰ ਉਹ ਪੁੰਚੰਤੇ ਭੋਗਦੇ ਨੇ ਸੁੱਖ ਨੂੰ। ਸੋ ਅਕਬਰ ਬਾਦਸ਼ਾਹ ਨੇ ਪੁੱਛਿਆ ਜੋਤਸ਼ੀ ਨੂੰ ਵੀ ਮੈਨੂੰ ਦੱਸੋ ਵੀ ਮੈਨੂੰ ਰਾਜ ਪਾ ਕਿਵੇਂ ਪ੍ਰਾਪਤ ਹੋਇਆ। ਜੋਤਸ਼ੀ ਨੇ ਦੱਸਿਆ, ਹੇ ਰਾਜਨ, ਇੱਕ ਵਾਰ ਸੂਰਜ ਨੂੰ ਗ੍ਰਹਿਣ ਲੱਗਾ ਸੀ ਅਤੇ ਤੁਸੀਂ ਕੁਰਕਸ਼ੇਤਰ ਦੇ ਇਲਾਕੇ ਵਿੱਚ ਸੀ, ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਸੀ, ਤੁਸੀਂ ਬੜੇ ਗਰੀਬ ਸੀ ਅਤੇ ਤੁਹਾਨੂੰ ਘਾਹ ਖੋਦ ਖੋਦ ਕੇ ਗੁਜ਼ਾਰਾ ਤੁਸੀਂ ਕਰਦੇ ਸੀ, ਇੱਕ ਹੱਥ 'ਚ ਤੁਹਾਡੇ ਤੰਗਲੀ ਹੁੰਦੀ ਸੀ, ਇੱਕ ਹੱਥ 'ਚ ਰੰਬਾ ਹੁੰਦਾ ਸੀ, ਘਾਹ ਖੋਦ ਖੋਦ ਕੇ ਵੇਚਣਾ, ਉਹਦੇ ਨਾਲ ਤੁਸੀਂ ਗੁਜ਼ਾਰਾ ਕਰਦੇ ਸੀ। ਉੱਥੇ ਜਦੋਂ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਅਤੇ ਲੋਕ ਸਭ ਕੋਈ ਦਾਨ ਕਰਦੇ ਸੀ ਵੀ ਸਰਬੰਸ਼ ਦਾਨ ਕਰਨ ਵਾਲੇ ਨੂੰ ਅਗਲੇ ਜਨਮ 'ਚ ਰਾਜ ਭਾਗ ਮਿਲਦਾ ਹੈ, ਅਤੇ ਤੁਹਾਡੇ ਕੋਲ ਕੇਵਲ ਉਦੋਂ ਸਰਬੰਸ਼ ਇਹੀ ਸੀ ਵੀ ਇੱਕ ਰੰਬਾ ਅਤੇ ਇੱਕ ਤੰਗਲੀ, ਤੁਸੀਂ ਉਦੋਂ ਤੰਗਲੀ ਅਤੇ ਰੰਬਾ ਹੀ ਦਾਨ ਕਰਤਾ, ਇਹ ਸਰਬੰਸ਼ ਦਾਨ ਕਰ ਦਿੱਤਾ। ਉਹਦੇ ਖਾਲਸਾ ਜੀ ਕਹਿੰਦੇ, ਇਹ ਵਜਾਨੇ ਵਿੱਚ ਹੀ ਅਕਬਰ ਬਾਦਸ਼ਾਹ ਤਾਂ ਤੈਨੂੰ ਇਹ ਰਾਜ ਭਾਗ ਪ੍ਰਾਪਤ ਹੋਇਆ। ਫਿਰ ਕਹਿੰਦਾ ਵੀ ਮੁਸਲਮਾਨਾਂ ਦੇ ਘਰ ਕਿਉਂ ਜਨਮਿਆ? ਜੋਤਸ਼ੀ ਨੇ ਆਖਿਆ, ਬਦਕਿਸਮਤੀ ਨਾਲ ਜਦੋਂ ਤੁਹਾਡੀ ਮੌਤ ਦਾ ਅੰਤਲਾ ਸਮਾਂ ਸੀ, ਤੁਸੀਂ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਤੁਹਾਡੇ ਮਰਨ ਕਰਕੇ, ਸ਼ਰਾਬੀ ਹੋਣ ਕਰਕੇ ਤੁਹਾਨੂੰ ਮੁਸਲਮਾਨਾਂ ਦੇ ਘਰ ਦਾ ਜਨਮ ਪ੍ਰਾਪਤ ਹੋਇਆ। ਸੋ ਹਜ਼ੂਰ ਕਹਿੰਦੇ, ਦਾਨ ਪਰਾ ਪੂਰਬੇਣ, ਜਿਹੜਾ ਬਹੁਤਾ ਦਾਨ ਕੀਤਾ ਨਾ ਪੂਰਬਲੇ, ਉਤਕ੍ਰਿਸ਼ਟ ਵੱਡਾ ਭਾਰੀ ਦਾਨ ਪਹਿਲੇ ਜਨਮਾਂ ਵਿੱਚ, ਪੁੰਚੰਤੇ ਮਹੀਪਤੇ, ਉਹ ਮਹੀ ਧਰਤੀ ਦੇ ਪਤੀ ਰਾਜੇ ਬਣ ਕੇ ਫਿਰ ਪੁੰਚੰਤੇ ਭੋਗਦੇ ਨੇ ਸੁੱਖ। ਇਹ ਰਾਜ ਭਾਗ ਪਿਛਲੇ ਜਨਮਾਂ ਦੇ ਤਪੋ ਰਾਜ, ਰਾਜੋ ਨਰਕ, ਤਪ ਕਰਕੇ ਰਾਜ ਮਿਲਦਾ, ਰਾਜ ਕਰਕੇ ਫਿਰ ਨਰਕਗਾਮੀ ਹੋ ਜਾਂਦੇ, ਲੋਕਾਂ 'ਤੇ ਅਤਿਆਚਾਰ। ਹਜ਼ੂਰ ਅੱਗੇ ਦੱਸਣ ਲੱਗੇ ਨੇ ਕਿਵੇਂ ਪਾਪ ਕਰਦੇ ਹਨ।
ਵਿਪਰੀਤ ਬੁੱਧੀਆਂ ਮਾਰਤ ਲੋਕ ਹੈ।
ਹਜ਼ੂਰ ਕਹਿੰਦੇ, ਰਾਜ ਭਾਗ ਦੇ ਵਾਰਸ ਬਣ ਕੇ ਫਿਰ ਵਿਪਰੀਤ ਬੁੱਧੀਆਂ, ਬੁੱਧੀ ਜਿਹੜੀ ਨਾ ਵਿਪਰੀਤ ਉਲਟ ਹੋ ਜਾਂਦੀ ਹੈ। ਸੋ ਜਿਹੜੀ ਉਲਟ ਮਰਿਆਦਾ ਤੋਂ ਹੋ ਜਾਂਦੇ ਨੇ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਮਾਰਤ ਲੋਕ ਜਿਹੜਾ ਮਾਤ ਲੋਕ ਵਿੱਚ ਆ ਕੇ ਨਾ ਜਦੋਂ ਪੁੰਨਾਂ ਦੀ ਕਿਰਤ ਭੋਗਦੇ ਨੇ ਸੁੱਖ ਲੈਂਦੇ ਨੇ ਰਾਜੇ ਬਣ ਕੇ ਵਿਪਰੀਤ ਬੁੱਧੀ ਜਿਹੜੀ ਉਹ ਵਿਪਰੀਤ ਉਲਟ ਹੋ ਜਾਂਦੀ ਵਿਪਰਜੇ ਬੁੱਧ ਹੋ ਜਾਂਦੀ ਹੈ ਅਤੇ ਫਿਰ ਕਰਦੇ ਕੀ ਨੇ ਵਿਪਰੀਤ ਬੁੱਧੀ ਨਾਲ ਮਾਰਤ ਲੋਕ ਹੈ ਲੋਕਾਂ ਨੂੰ ਮਾਰਦੇ ਨੇ ਕੁੱਟਦੇ ਨੇ ਕਿਸੇ ਨੂੰ ਅੰਦਰ ਕਰਤਾ ਕਿਸੇ ਨੂੰ ਛੱਡ ਦਿੱਤਾ ਕਿਸੇ ਨੂੰ ਫਾਹੇ ਲਾ ਦਿੱਤਾ ਕਿਸੇ ਨੂੰ ਟੰਗ ਦਿੱਤਾ ਕਿਸੇ ਨੂੰ ਗੋਲੀ ਮਾਰਤੀ ਕਿਸੇ ਨੇ ਕੁਝ ਕੇਸ ਪਵਾ ਕੇ ਅੰਦਰ ਕਰ ਦਿੱਤਾ ਇਉਂ ਧੱਕੇਸ਼ਾਹੀ ਲੋਕਾਂ ਨਾਲ ਕਰਦੇ ਨੇ ਮਾਰਤ ਲੋਕ ਹੈ ਮਾਰਦੇ ਨੇ ਲੋਕਾਂ ਨੂੰ ਮਾਤ ਲੋਕ ਦੇ ਜੀਵਾਂ ਦੇ ਅਤਿਆਚਾਰ ਕਰਦੇ ਹਨ ਵਿਪਰੀਤ ਬੁੱਧੀ ਦੇ ਮਾਲਕ ਉਹ ਲੋਕ ਜਿਸ ਕਾਰਨ ਕਰਕੇ
ਨਾਨਕ ਚਿਰੰਕਾਲ ਦੁੱਖ ਭੋਗਦੇ
ਹਜ਼ੂਰ ਕਹਿੰਦੇ ਫਿਰ ਚਿਰਕਾਲ ਲੰਮਾ ਸਮਾਂ ਫਿਰ ਦੁੱਖ ਹੀ ਭੋਗਦੇ ਰਹਿੰਦੇ ਨੇ ਨਰਕ ਹੀ ਭੋਗਦੇ ਰਹਿੰਦੇ ਹਨ ਐਸੀ ਹਾਲਤ ਹੋਈ ਰਹਿੰਦੀ ਹੈ ਸੋ ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰੂ ਹਰਿਰਾਇ ਸਾਹਿਬ ਜੀ ਨੂੰ ਕਿਹਾ ਸਤਿਗੁਰੂ ਤੁਸੀਂ ਕਹਿੰਦੇ ਸੀ ਅਸੀਂ ਦਾਰਾਸ਼ ਕੋ ਨੂੰ ਰਾਜ ਬਖਸ਼ਿਆ ਤੁਸੀਂ ਰਾਜ ਦੇਣਾ ਚਾਹੁੰਦੇ ਸੀ ਕਿ ਰਾਜ ਦੇ ਦਿੱਤਾ ਰਾਜਾ ਤਾਂ ਮੈਂ ਹਾਂ ਸਤਿਗੁਰੂ ਕਹਿਣਗੇ ਅਸੀਂ ਰਾਜ ਦੇਣਾ ਚਾਹੁੰਦੇ ਸੀ ਔਰੰਗਜ਼ੇਬ ਹਜ਼ੂਰ ਨੇ ਚਿੱਠੀ ਲਿਖੀ ਸਤਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਅਸੀਂ ਰਾਜ ਦੇਣਾ ਚਾਹੁੰਦੇ ਸੀ ਦਾਰਾਸ਼ ਕੋ ਨੂੰ ਪਰ ਉਹਨੇ ਕਿਹਾ ਵੀ ਸੱਚੇ ਪਾਤਸ਼ਾਹ ਮੈਨੂੰ ਇਸ ਰਾਜ ਦੀ ਲੋੜ ਕੋਈ ਨਹੀਂ ਅਸੀਂ ਉਹਨੂੰ ਬਿਹਿਸ਼ਤ ਦਾ ਰਾਜ ਉਹਨੇ ਮੰਗਿਆ ਅਤੇ ਅਸੀਂ ਬਿਹਿਸ਼ਤ ਦਾ ਰਾਜ ਉਹਨੂੰ ਦਿੱਤਾ ਦਾਰਾਸ਼ ਕੋ ਤੇਰੇ ਭਰਾ ਨੂੰ ਸੱਚੇ ਪਾਤਸ਼ਾਹ ਹਜ਼ੂਰ ਕਹਿਣਗੇ ਜੇ ਵੇਖਣਾ ਚਾਹੁੰਦਾ ਨਾ ਅਤੇ ਭਾਵੇਂ ਤੂੰ ਉਹਦੇ ਉਲਟ ਹੈ ਰਾਤ ਨੂੰ ਦਾਰਾਸ਼ ਕੋ ਨੂੰ ਚੇਤੇ ਕਰਕੇ ਸੌਵੀਂ ਤੈਨੂੰ ਸੁਪਨੇ ਵਿੱਚ ਸਾਰਾ ਕੁਝ ਨਜ਼ਰ ਆ ਜਾਵੇਗਾ ਇਹ ਦਾਰਾਸ਼ ਕੋ ਨੂੰ ਯਾਦ ਕਰਦਾ ਕਰਦਾ ਸੌਂ ਗਿਆ ਜਦੋਂ ਖਾਲਸਾ ਜੀ ਰਾਤ ਸੁਪਨਾ ਆਇਆ ਸਵਰਗ ਦਾ ਸੁੰਦਰ ਸਿੰਘਾਸਨ ਸੁਨਹਿਰੀ ਉਹਦੇ ਉੱਪਰ ਦਾਰਾਸ਼ ਕੋ ਬੈਠਾ ਹੈ ਨੌਕਰ ਸੇਵਕ ਦੇਵਤੇ ਉਹਦੇ ਉੱਪਰ ਚੌਰ ਝਲਾਉਂਦੇ ਨੇ ਸਭ ਆਗਿਆਕਾਰ ਦੇਵਤਿਆਂ ਦੀ ਸਭਾ ਉਹਦੇ ਚਰਨਾਂ 'ਚ ਬੈਠੀ ਹੈ ਬੜਾ ਮਨ ਹੈਰਾਨ ਹੋਇਆ ਵੀ ਠੀਕ ਹੀ ਸਤਵੇਂ ਪਾਤਸ਼ਾਹ ਨੇ ਇਹ ਬਿਹਿਸ਼ਤ ਦਾ ਰਾਜ ਦਿੱਤਾ ਹਜ਼ੂਰ ਕਹਿਣ ਲੱਗੇ ਜੀ ਆਪਣਾ ਵੀ ਵੇਖਣਾ ਚਾਹਵੇਂਗਾ ਨਾ ਅਤੇ ਤੂੰ ਆਪਣਾ ਵੀ ਵੇਖ ਲਵੀ ਜਨਮ ਤੇਰਾ ਵੀ ਪਤਾ ਲੱਗ ਜਾਵੇ ਵੀ ਕੀ ਤੈਨੂੰ ਪ੍ਰਾਪਤ ਹੋਣਾ ਜਦ ਉਹਨੇ ਖਾਲਸਾ ਜੀ ਆਪਣੇ ਜੀਵਨ ਵੱਲ ਵੇਖਿਆ ਨਾ ਵੀ ਮੈਂ ਕੀ ਬਣਾਂਗਾ ਉਸ ਵੇਲੇ ਦੇ ਸੁਪਨੇ ਵਿੱਚ ਇਹਨੂੰ ਸਾਰਾ ਨਜ਼ਾਰਾ ਹਜ਼ੂਰ ਨੇ ਵਿਖਾਇਆ ਇਹ ਭੰਗੀਆਂ ਦਾ ਘਰ ਦਾ ਖਾਲਸਾ ਜਾਂ ਕੂੜਾ ਢੋਣ ਵਾਲੇ ਭੰਗੀ ਉਹਨਾਂ ਦੇ ਘਰ ਦਾ ਜਨਮ ਹੈ ਅਤੇ ਸਫਾਈ ਲੋਕਾਂ ਦੀ ਕਰਦੇ ਹੋਏ ਗੰਦਗੀ ਵਿਸ਼ਟਾ ਦਾ ਭਰਿਆ ਟੋਕਰਾ ਸਿਰ 'ਤੇ ਰੱਖਿਆ ਹੋਇਆ ਉੱਪਰ ਮੀਂਹ ਪੈ ਰਿਹਾ ਅਤੇ ਉਹ ਟੋਕਰੇ ਦੇ ਵਿੱਚ ਦੀ ਸਾਰੀ ਵਿਸ਼ਟਾ ਚੋ ਚੋ ਕੇ ਮੂੰਹ 'ਤੇ ਪੈਂਦੀ ਹੈ ਅਤੇ ਉਹਨੇ 'ਚ ਇਹਨੂੰ ਪੈਰ ਸਲਿੱਪ ਹੋ ਗਏ ਚਿੱਕੜ ਵਿੱਚ ਮੀਂਹ ਪੈਂਦਾ ਹੋਣ ਕਰਕੇ ਉਹ ਸਾਰਾ ਹੀ ਖਾਲਸਾ ਜੀ ਗੰਦਗੀ ਦਾ ਟੋਕਰਾ ਸਿਰ 'ਤੇ ਆਉਣ ਪਿਆ ਉਸ ਵੇਲੇ ਛੇਤੀ ਨਾਲ ਉੱਠਿਆ ਜਦੋਂ ਇਹ ਸੁਪਨਾ ਖਤਮ ਹੋਇਆ ਨਾ ਛੇਤੀ ਨਾਲ ਉੱਠਿਆ ਵੁਜੂ ਕਰਦਾ ਫਿਰੇ ਉਹ ਹੱਥ ਧੋਂਦਾ ਫਿਰੇ ਚੁਲੀਆਂ ਕਰਦਾ ਫਿਰੇ ਹਜ਼ੂਰ ਨੇ ਇਹ ਨਜ਼ਾਰਾ ਵਿਖਾਇਆ ਸੀ ਵੀ ਤਪ ਕਰਕੇ ਤਾਂ ਰਾਜ ਮਿਲਦਾ ਰਾਜ ਕਰਕੇ ਨਰੰਗਿਆ ਤੇਰੇ ਵਰਗੇ ਫਿਰ ਚਿਰਕਾਲ ਹੀ ਦੁੱਖ ਭੋਗਦੇ ਰਹਿੰਦੇ ਹਨ ਦਾਰਾਸ਼ ਕੋ ਨੂੰ ਬਿਹਿਸ਼ਤ ਦਾ ਸੁੱਖ ਹਜ਼ੂਰ ਨੇ ਰਾਜ ਬਖਸ਼ਿਆ ਸੀ ਸਤਿਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਨੇ ਔਰੰਗਜ਼ੇਬ ਈਰਖਾਵਾਦੀ ਹੋ ਕੇ ਜਦੋਂ ਪੁੱਛਿਆ ਹਜ਼ੂਰ ਕਹਿਣਗੇ ਉਹ ਤਾਂ ਬਿਹਿਸ਼ਤ ਦਾ ਰਾਜਾ ਥਾਪ ਦਿੱਤਾ ਤੂੰ ਆਪਣਾ ਜੀਵਨ ਵੇਖ ਲਵੀਂ ਉਹ ਭੰਗੀਆਂ ਦੇ ਘਰ ਦਾ ਜਨਮ ਪਾ ਕੇ ਵਿਸ਼ਟਾ ਦੀਆਂ ਟੋਕਰੀਆਂ ਮੂੰਹ 'ਤੇ ਡਿੱਗਦੀਆਂ ਵੇਖੀਆਂ ਬੜਾ ਉਸ ਵੇਲੇ ਹੈਰਾਨ ਹੋਇਆ ਸੋ ਹਜ਼ੂਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫਰਮਾਉਂਦੇ ਹਨ
ਨਾਨਕ ਚਿਰੰਕਾਲ ਦੁੱਖ ਭੋਗਤੇ
ਬਹੁਤਾ ਚਿਰਕਾਲ ਸਮੇਂ ਵਿੱਚ ਉਹ ਜੀਵ ਜਿਹੜੇ ਨਾ ਖਾਲਸਾ ਜੀ ਫਿਰ ਦੁੱਖ ਭੋਗਤੇ ਦੁੱਖ ਹੀ ਭੋਗਦੇ ਰਹਿੰਦੇ ਨੇ ਉਹ ਰਾਜੇ ਲੋਕ ਬਣ ਕੇ ਲੋਕਾਂ ਨੂੰ ਮਾਰਦੇ ਰਹਿੰਦੇ ਨੇ ਜ਼ੁਲਮ ਅਤਿਆਚਾਰ ਕਰਦੇ ਨੇ ਫਿਰ ਚਿਰਕਾਲ ਬਹੁਤਾ ਸਮਾਂ ਦੁੱਖ ਭੋਗਦੇ ਰਹਿੰਦੇ ਹਨ
ਅਨੁਗ੍ਰਹੰ ਗੋਬਿੰਦ ਹੈ
ਸਤਿਗੁਰੂ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਜੀ ਹੋਰ ਅਗਲੀ ਪੌੜੀ 'ਚ ਉਪਦੇਸ਼ ਦੇਣ ਲੱਗੇ ਹਨ ਹੇ ਹਰੀ ਲਾਲ ਕ੍ਰਿਸ਼ਨ ਲਾਲ ਬਿਰਥਾ ਅਨੁਗ੍ਰਹਿ ਹੈ ਉਹ ਗੋਬਿੰਦ ਅਨੁਗ੍ਰਹਿ ਹੈ ਉਹ ਪਰਮੇਸ਼ਰ ਜਿਹੜਾ ਨਿਰੰਕਾਰ ਹੈ ਨਾ ਬਿਰਥਾ ਅਨੁਗ੍ਰਹੰ ਗੋਬਿੰਦ ਹੈ ਗੋਬਿੰਦ ਪਰਮੇਸ਼ਰ ਜਿਹੜਾ ਹੈ ਉਹਦੇ ਅਨੁਗ੍ਰਹਿ ਹੁੰਦਾ ਕਿਰਪਾ ਦਾ ਬਖਸ਼ਿਸ਼ ਦਾ ਉਹਦੀ ਅਨੁਗ੍ਰਹਿ ਜਿਹੜੀ ਬਖਸ਼ਿਸ਼ ਤੋਂ ਬਿਰਥਾ ਖਾਲੀ ਹਨ ਜਿਹੜੇ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਹੈ ਨਾ ਪਰਮੇਸ਼ਰ ਗੋਬਿੰਦ ਦੇ ਸਿਮਰਨ ਤੋਂ ਵਾਹਿਗੁਰੂ ਦੀ ਪ੍ਰਸੰਨਤਾ ਤੋਂ ਜਿਹੜੇ ਖਾਲੀ ਹਨ
ਜਾਸੇ ਸਿਮਰਨ ਰਜੰਤਰ ਹੈ
ਜਾਸੇ ਜਿਨ੍ਹਾਂ ਦੇ ਹਿਰਦੇ ਅਰਿਧ ਅੰਤਰ ਹੈ ਹਿਰਦੇ ਅੰਤਾ ਕਰਨ 'ਚ ਅੰਤਰਾ ਫਰਕ ਪਿਆ ਹੋਇਆ ਨਾ ਉਹ ਵਾਹਿਗੁਰੂ ਦੇ ਸਿਮਰਨ ਵੱਲੋਂ ਖਾਲੀ ਰਹਿ ਜਾਂਦੇ ਹਨ ਉਹ ਲੋਕ ਸਤਿਗੁਰੂ ਕਹਿੰਦੇ ਬਿਰਥਾ ਖਾਲੀ ਰਹਿ ਜਾਂਦੇ ਨੇ ਗੁਰੂ ਕੀ ਕਿਰਪਾ ਦੇ ਪਾਤਰ ਬਣਨ ਤੋਂ ਬਿਰਥਾ ਅਨੁਗ੍ਰਹੰ ਗੋਬਿੰਦ ਹੈ ਉਹ ਬਿਰਥਾ ਖਾਲੀ ਰਹਿ ਜਾਂਦੇ ਨੇ ਗੋਬਿੰਦ ਪਰਮੇਸ਼ਰ ਦੇ ਅਨੁਗ੍ਰਹਿ ਪ੍ਰਸੰਨਤਾ ਤੋਂ ਜਿਨ੍ਹਾਂ ਦੇ ਜਸ ਸਿਮਰਨ ਹਿਰਦੇ ਅੰਤਰ ਹੈ ਜਸ ਜਿਨ੍ਹਾਂ ਦੇ ਸਿਮਰਨ ਵੱਲੋਂ ਹਿਰਦੇ ਵਿੱਚ ਅੰਤਰਾ ਫਰਕ ਪਿਆ ਹੋਇਆ ਹੈ ਪਰਮੇਸ਼ਰ ਦੀ ਭਾਵ ਭਗਤੀ ਨਹੀਂ ਕਰਦੇ ਕਰੇ ਸਿਮਰਨ ਨਹੀਂ ਕਰਦੇ ਕਰੇ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜਿਹੜੇ ਜੁੜਦੇ
ਆਰੋਗਿਅੰ ਮਹਾਰੋਗਿਅੰ
ਭਾਵੇਂ ਉਹਨਾਂ ਦੇ ਸਰੀਰ ਵੇਖਣ ਨੌਜਵਾਨ ਬੜੇ ਸੋਹਣੇ ਕੱਪੜੇ ਪਾਏ ਸਰੀਰ ਦੇ ਲੁਚਕ ਪੁਚਕ ਵਰ ਸਵਰੇ ਤੇਲ ਮਾਲਿਸ਼ ਮਲੇ ਹੋਏ ਅਦਰ ਫਰੇ ਲਾਏ ਹੋਏ ਸੁਗੰਧੀਆਂ ਛੱਡਦੇ ਜਾਂਦੇ ਨੇ। ਭਾਵੇਂ ਵੇਖਣ ਨੂੰ ਤਾਂ ਆਰੋਗਿਅੰ ਕੋਈ ਰੋਗ ਨਹੀਂ ਉਹਨਾਂ ਨੂੰ ਦਿਸਦਾ ਵੀ ਕੋਈ ਰੋਗ ਲੱਗਾ ਹੋਵੇ, ਪਰ ਸਤਿਗੁਰੂ ਕਹਿੰਦੇ ਮਹਾਰੋਗਿਅੰ, ਉਹ ਵੱਡੇ ਭਾਰੀ ਰੋਗ ਦੇ ਗ੍ਰਸੇ ਹੋਏ ਨੇ, ਹਉਮੈ ਹੰਕਾਰ ਦੀ ਪੀੜਾ ਦੇ ਸਤਾਏ ਹੋਏ ਨੇ, ਮਾਨਸਿਕ ਰੋਗਾਂ ਦੇ ਮਾਰੇ ਹੋਏ ਨੇ। ਭਾਵੇਂ ਵੇਖਣ ਨੂੰ ਤਾਂ ਨਵੇਂ ਨਵੇਂ ਰੋਏ ਲੱਗਦੇ ਨੇ, ਪਰ ਸਤਿਗੁਰੂ ਕਹਿੰਦੇ ਮਹਾਰੋਗਿਅੰ, ਵੱਡੇ ਭਾਰੀ ਰੋਗ ਦੇ ਗ੍ਰਸੇ ਹੋਏ ਨੇ, ਉਹ ਲੋਕ ਹੰਕਾਰੀ ਹੋਏ ਹੋਏ
ਸਿਮਰਤੇ ਕਰੁਣਾਮਯ ਹੈ,
ਜਿਹੜੇ ਬੇਰਹਿਤ ਨੇ ਸਿਮਰਤੇ ਯਾਦ ਕਰਨ ਤੋਂ ਕਰੁਣਾਮਯ, ਕਰੁਣਾ ਕਿਰਪਾ ਦਾ ਮੈ ਸਰੂਪ ਜਿਹੜਾ ਵਾਹਿਗੁਰੂ ਹੈ ਨਾ, ਜਿਹੜੇ ਬੇਸਿਮਰਤੇ ਬੇਰਹਿਤ ਨੇ ਉਹਦੇ ਸਿਮਰਨ ਕਰਨ ਵੱਲੋਂ ਉਹਨਾਂ ਜੀਵਾਂ ਦੀ ਹਾਲਤ ਇਹੋ ਜਿਹੀ। ਭਾਵੇਂ ਵੇਖਣ ਨੂੰ ਤਾਂ ਨੌਜਵਾਨ ਸੁੰਦਰ ਸਰੂਪ ਦਿਸਦਾ ਹੈ, ਪਰ ਹਜ਼ੂਰ ਕਹਿੰਦੇ ਸੁੰਦਰ ਸਰੂਪ ਭਾਵੇਂ ਅਰੋਗ ਤੋਂ ਬਗੈਰ ਦਿਸਦਾ ਹੈ, ਪਰ ਮਹਾਰੋਗ ਮਹਾਂ ਵੱਡੇ ਭਾਰੀ ਰੋਗ ਦੇ, ਹਉਮੈ ਹੰਕਾਰ ਦੇ ਰੋਗ ਦੇ ਉਹ ਗ੍ਰਸੇ ਹੋਏ ਲੋਕ ਹਨ, ਇਹੋ ਜਿਹੀ ਉਹਨਾਂ ਦੀ ਹਾਲਤ ਹੈ। ਇਸੇ ਪ੍ਰਕਾਰ ਆਰੰਭ ਤੋਂ ਫਰਮਾਉਂਦੇ ਹਨ,
ਵ੍ਰਿਥਾ ਅਨੁਗ੍ਰਹ ਗੋਬਿੰਦ ਹੈ,
ਜਿਹੜੇ ਖਾਲਸਾ ਜੀ ਅਨੁਗ੍ਰਹ ਪਰਮੇਸ਼ਰ ਦੀ ਪ੍ਰਸੰਨਤਾ ਗੋਬਿੰਦ ਦੀ ਪ੍ਰਾਪਤ ਕਰਨ ਵਾਲੇ ਜਿਹੜੇ ਮਨੁੱਖ ਨੇ ਨਾ, ਸਾਧੂ ਰੱਬ ਦੇ ਪਿਆਰੇ, ਉਹ ਬਿਰਥਾ, ਬਿਰਥਾ ਨਾਮ ਹੁੰਦਾ ਪੀੜਾ ਦਾ, ਉਹ ਜੋ ਕੋਈ ਪੀੜਾ ਸਰੀਰ ਨੂੰ ਆਉਂਦੀ ਹੈ, ਕਸ਼ਟ ਆਉਂਦਾ ਸਰੀਰ ਦੇ ਤਾਂ ਹੀ, ਤਾਂ ਉਹ ਸਮਝਦੇ ਨੇ ਵੀ ਇਹ ਅਨੁਗ੍ਰਹ ਗੋਬਿੰਦ ਹੈ, ਇਹ ਵਾਹਿਗੁਰੂ ਦੀ ਕਿਰਪਾ ਹੀ ਹੈ, ਮੇਰੇ ਕਰਮਾਂ ਦਾ ਨਤੀਜਾ ਸੀ, ਵਾਹਿਗੁਰੂ ਨੇ ਕਿਰਪਾ ਕੀਤੀ, ਮੈਨੂੰ ਇੱਥੇ ਇੱਥੇ ਹੀ ਇਹ ਦੁੱਖ ਨਿਵਿਰਤ ਹੋ ਜਾਵੇਗਾ, ਵਾਹਿਗੁਰੂ ਮੇਰਾ ਇੱਥੇ ਹੀ ਕਸ਼ਟ ਕਿਰਪਾ ਕਰਕੇ ਕੱਟ ਦੇਵੇਗਾ, ਇੰਨੇ 'ਚ ਸਾਰ ਲਵੇਗਾ। ਉਹ ਖਾਲਸਾ ਜੀ ਜਦੋਂ ਕੋਈ ਰੋਗ ਚੰਬੜਦਾ ਨਾ, ਬਿਰਥਾ ਪੀੜਾ ਆਉਂਦੀ ਹੈ, ਤਾਂ ਗੋਬਿੰਦ ਪਰਮੇਸ਼ਰ ਦਾ ਸ਼ੁਕਰ ਹੀ ਕਰਦੇ ਨੇ, ਮਾਲਕ ਸ਼ੁਕਰ ਹੈ ਤੇਰਾ ਇੰਨੇ ਵਿੱਚ ਸਰ ਗਿਆ, ਮੇਰੇ ਪਾਪਾਂ ਦੀ ਕਿਰਤ ਸੀ, ਮੇਰੇ ਕੀਤੇ ਹੋਏ ਪਾਪ ਸਨ, ਅੱਗੇ ਆਏ ਨੇ ਸੱਚੇ ਪਾਤਸ਼ਾਹ, ਤੁਹਾਡਾ ਤਾਂ ਕੋਈ ਦੋਸ਼ ਨਹੀਂ, ਇਹ ਮੇਰੇ ਕਰਮਾਂ ਦਾ ਫਲ ਹੈ। ਬਿਰਥਾ ਪੀੜਾ ਜਿਹੜੀ ਲੱਗੀ ਹੋਈ ਹੈ, ਚਮੜੀ ਹੋਈ ਹੈ, ਇਹ ਸੱਚੇ ਪਾਤਸ਼ਾਹ ਗੋਬਿੰਦ ਪਰਮੇਸ਼ਰ ਤੁਹਾਡੀ ਇਹ ਕਿਰਪਾ ਹੀ ਹੈ, ਇੰਨੇ ਵਿੱਚ ਤੁਸੀਂ ਸਾਰ ਲਿਆ, ਇੱਥੇ ਹੀ ਮੈਂ ਸੰਸਾਰ 'ਚ ਕਸ਼ਟ ਭੋਗ ਕੇ ਮੇਰੇ ਔਗਣ ਨਿਵਿਰਤ ਹੋ ਜਾਣਗੇ, ਮਾਲਕ ਇਹ ਤੁਹਾਡੀ ਕਿਰਪਾ ਹੀ ਹੈ।
ਜਸੇ ਸਿਮਰਨ ਅਰਦੰਤਰ ਹੈ,
ਇਹ ਕੌਣ ਸਮਝਦਾ ਗੁਰੂ ਕਾ ਪਿਆਰਾ, ਹਜ਼ੂਰ ਕਹਿੰਦੇ ਜਸ ਸਿਮਰਨ ਹਿਰਦੇ ਅੰਤਰ ਹੈ, ਜਿਹੜੇ ਹਿਰਦੇ ਅੰਤਾ ਕਰਨ ਵਿੱਚ, ਹਿਰਦੇ ਅੰਤਰ ਅੰਤ ਅੰਤਾ ਕਰਨ ਵਿੱਚ, ਹਿਰਦੇ ਵਿੱਚ ਜਸ ਸਿਮਰਨ, ਜਸ ਜਿਨ੍ਹਾਂ ਦੇ ਗੁਰੂ ਕਾ ਸਿਮਰਨ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕਾ ਸਿਮਰਨ ਹੈ, ਉਹ ਬਿਰਥਾ ਪੀੜਾ ਨੂੰ ਪੀੜਾ ਹੀ ਨਹੀਂ ਕਰੇ, ਸਮਝਦੇ ਕਰਮਾਂ ਦਾ ਰੋਗ ਹੈ, ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ। ਸੋ ਐਸੇ ਉਹ ਗੁਰੂ ਕੇ ਪਿਆਰੇ ਭਾਗਾਂ ਵਾਲੇ ਹਨ,
ਆਰੋਗਿਅੰ ਮਹਾਰੋਗਿਅੰ,
ਭਾਵੇਂ ਖਾਲਸਾ ਜੀ ਉਹਨੂੰ ਕੋਈ ਮਹਾਰੋਗ ਚੰਬੜਿਆ ਹੋਵੇ, ਭਾਵੇਂ ਕੋਈ ਭਿਆਨਕ ਰੋਗ ਵੀ ਲੱਗਾ ਹੋਵੇ ਨਾ, ਫਿਰ ਵੀ ਉਹ ਕਹਿੰਦੇ ਨੇ ਤਾਂ ਸਰੀਰ ਨੂੰ ਰੋਗ ਹੈ ਨਾ, ਮਨ ਚੜ੍ਹਦੀ ਕਲਾ ਵਿੱਚ ਹੋਣਾ ਚਾਹੀਦਾ। ਮਹਾਰੋਗਿਅੰ ਵੱਡੇ ਭਾਰੀ ਰੋਗ ਦੇ, ਭਾਵੇਂ ਗ੍ਰਸੇ ਵੀ ਹੋਣ, ਫਿਰ ਵੀ ਕਹਿੰਦੇ ਨੇ ਆਰੋਗਿਅੰ ਰੋਗ ਤੋਂ ਰਹਿਤ, ਹਾਂ ਕੋਈ ਰੋਗ ਨਹੀਂ, ਸਰੀਰ ਦੀ ਕਿਹੜਾ, ਸਰੀਰ ਤਾਂ ਨਾਸਵੰਤ ਹੈ, ਝੂਠਾ ਹੀ ਹੈ। ਸਿਵਲ ਸਰਜਨ ਡਾਕਟਰ ਦੀਵਾਨ ਸਿੰਘ ਜੀ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸੈਕਟਰੀ, ਪਹਿਲੇ ਸੈਕਟਰੀ ਉਹ ਬਣੇ ਸਨ, ਚੀਫ ਖਾਲਸਾ ਜਦੋਂ ਬਣਿਆ ਨਾ, ਪਹਿਲੇ ਸੈਕਟਰੀ ਡਾਕਟਰ ਦੀਵਾਨ ਸਿੰਘ ਜੀ ਸਿਵਲ ਸਰਜਨ, ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਇਲਾਜ ਵਾਸਤੇ ਜਦੋਂ ਆਏ, ਆਣ ਕੇ ਫਤਿਹ ਬੁਲਾਈ ਮਹਾਂਪੁਰਖਾਂ ਨੇ ਚੜ੍ਹਦੀ ਕਲਾ ਦਾ ਜਵਾਬ ਦਿੱਤਾ, ਮਹਾਂਪੁਰਖੋ ਸਰੀਰ ਦਾ ਕੀ ਹਾਲ ਹੈ, ਕਿਹੜੇ ਸਰੀਰ ਤਾਂ ਨਾਸਵੰਤ ਹੈ, ਝੂਠਾ ਬਿਨਸਨਹਾਰਾ ਹੈ, ਮਨ ਚੜ੍ਹਦੀ ਕਲਾ 'ਚ ਬੜੀ ਗੁਰੂ ਕੀ ਕਿਰਪਾ ਹੈ। ਸੋ ਡਾਕਟਰ ਨਾਲ ਐਸੇ ਬਚਨ ਬਲਾਸ ਕੀਤੇ, ਅਖੀਰ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਡਾਕਟਰ ਦੀਵਾਨ ਸਿੰਘ ਨੇ, ਮਹਾਂਪੁਰਖੋ ਮੈਂ ਸੁਣਿਆ ਸੀ ਵੀ ਤੁਸੀਂ ਤੁਹਾਡਾ ਇਹ ਟਕਸਾਲ ਬਾਰੇ, ਅਤੇ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਦਿਓ, ਮੈਂ ਤੁਹਾਡੀ ਪਹਿਲੀ ਵਾਰ ਦਰਸ਼ਨ ਕਰਨ ਆਇਆ, ਮੈਨੂੰ ਕੋਈ ਬਚਨ ਸੁਣਾਓ। ਮਹਾਂਪੁਰਖ ਕਹਿਣਗੇ ਡਾਕਟਰ ਸਾਹਿਬ ਅਸੀਂ ਤਾਂ ਬਿਮਾਰ ਪਏ, ਕੀ ਬਚਨ ਸੁਣਾਉਣਾ, ਤੂੰ ਅਸੀਂ ਕੀ ਸੁਣਾ ਸਕਦੇ ਹਾਂ, ਸਭ ਕੁਝ ਜਾਣਦੇ ਹੋ, ਹਵੇ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਡਾਕਟਰ ਕਹਿੰਦਾ ਮਹਾਂਪੁਰਖ ਮੈਨੂੰ ਪਤਾ ਹੈ ਬ੍ਰਹਮ ਗਿਆਨੀ ਕਿ ਢੋਲ ਵਰਗਾ ਹੁੰਦਾ, ਹਾਂ ਢੋਲ ਮੜਿਆ ਹੋਵੇ ਕੋਲ, ਡੱਗੇ ਪਏ ਹੋਣ, ਭਾਵੇਂ ਹਜ਼ਾਰਾਂ ਵਰੇ ਰੱਖ ਛੱਡੋ ਮੜ ਕੇ, ਜਿੰਨਾ ਚਿਰ ਡੱਗਾ ਨਾ ਮਾਰੋ ਆਵਾਜ਼ ਨਹੀਂ ਦੇਵੇਗਾ, ਜਦੋਂ ਤੱਕ ਮੈਂ ਫੁਰਨਾ ਨਾ ਕੋਈ ਉਠਾਇਆ ਤੁਸੀਂ ਉਹਨਾਂ ਚਿਰ ਤੱਕ ਜਵਾਬ ਨਹੀਂ ਦੇਣਾ। ਸੋ ਮਹਾਂਪੁਰਖੋ ਮੈਂ ਆਪਣੇ ਬੇਨਤੀ ਕਰ ਲਵਾਂ ਵੀ ਜਦੋਂ ਮੈਂ ਗੱਡੀ 'ਤੇ ਬੈਠ ਕੇ ਐਕਸੀਲੀਟਰ ਦਬਾ ਕੇ ਭਜਾਉਣਾ ਹੈ ਨਾ ਗੱਡੀ ਨੂੰ, ਇੰਜਣ ਦੇ ਕੂਹ ਕੂਹ ਆਵਾਜ਼ ਆਉਣ ਦੀ ਬਜਾਏ ਧੰਨ ਗੁਰੂ ਨਾਨਕ, ਸਤਿਗੁਰੂ ਨਾਨਕ, ਵਾਹਿਗੁਰੂ ਵਾਹਿਗੁਰੂ, ਇਹ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ। ਮਹਾਂਪੁਰਖ ਕਹਿਣਗੇ ਡਾਕਟਰ ਸਾਹਿਬ ਭਾਗਾਂ ਵਾਲਿਓ ਬੜੀ ਗੁਰੂ ਕੀ ਕਿਰਪਾ ਤੁਹਾਡੇ ਉੱਪਰ, ਮਹਾਂਪੁਰਖੋ ਤੁਸੀਂ ਵੀ ਕੋਈ ਬਚਨ ਸੁਣਾਓ। ਮਹਾਂਪੁਰਖ ਕਹਿਣਗੇ ਡਾਕਟਰ ਸਾਹਿਬ ਪਹਿਲਾਂ ਸਾਡਾ ਰੋਗ ਵੇਖੋ, ਸਾਨੂੰ ਚੈੱਕ ਕਰੋ, ਫਿਰ ਤੁਹਾਨੂੰ ਜ਼ਰੂਰ ਸੁਣਾਵਾਂਗੇ। ਜਦੋਂ ਕੰਨਾਂ ਨੂੰ ਟੂਟੀ ਜੀ ਲਾ ਕੇ ਡਾਕਟਰ ਸਾਹਿਬ ਨੇ ਮਹਾਂਪੁਰਖਾਂ ਦੇ ਸਰੀਰ ਨੂੰ ਲਾਈ, ਜਿੱਥੇ ਟੂਟੀ ਲਾਈ ਉੱਥੇ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਵੇਂ ਕੋਈ ਸੌਂ ਜਾਂਦਾ ਨਾ, ਆਲਸ ਆ ਜਾਂਦੀ, ਚੇਤਾ ਹੀ ਭੁੱਲ ਜਾਂਦਾ, ਮਹਾਂਪੁਰਖਾਂ ਨੇ ਉਹ ਡਾਕਟਰ ਸਾਹਿਬ ਦੂਜੇ ਥਾਂ 'ਤੇ ਵੀ ਕਿਸੇ ਟੂਟੀ ਲਾ ਕੇ ਵੇਖੋ, ਜਿੱਥੇ ਡਾਕਟਰ ਦੀਵਾਨ ਸਿੰਘ ਟੂਟੀ ਲਾਉਂਦੇ ਨੇ ਉੱਥੋਂ ਹੀ ਗੁਰਮੁਖ ਰੋਮ ਰੋਮ ਹਰ ਧਿਆਵੈ। ਇਸ ਅਵਸਥਾ ਨੂੰ ਪ੍ਰਾਪਤ ਹੋਏ ਗੁਰੂ ਕੇ ਪਿਆਰੇ, ਉੱਥੋਂ ਹੀ ਵਾਹਿਗੁਰੂ ਵਾਹਿਗੁਰੂ ਦੇ ਨਾਮ ਦੀ ਚਰਨਹਾਟ ਆਖਿਆ, ਮਹਾਂਪੁਰਖ ਤੁਹਾਡਾ ਤਖੱਲਸ ਹੀ ਖਾਲਸਾ ਨੇ, ਵੀ ਗਿਆਨੀ ਸੁੰਦਰ ਸਿੰਘ ਖਾਲਸਾ, ਤਖੱਲਸ ਹੀ ਖਾਲਸਾ ਨਹੀਂ, ਤੁਹਾਡਾ ਜੀਵਨ ਵੀ ਖਾਲਸਿਆਂ ਵਾਲਾ ਹੈ। ਅਸੀਂ ਤਾਂ ਤਖੱਲਸ ਬੜੇ ਤਗੜੇ ਰੱਖੇ ਨੇ, ਬ੍ਰਹਮ ਗਿਆਨੀ ਜੀ, ਸੰਤ ਜੀ, ਸ਼੍ਰੀਮਾਨ ਜੀ, 108 ਜੀ, ਜਿਵੇਂ ਗੱਡੀਆਂ ਦੇ ਨੰਬਰ ਹੁੰਦੇ ਨੇ ਇਹੋ ਜਿਹੇ ਅਸੀਂ ਨੰਬਰ ਰੱਖੇ ਹੋਏ ਨੇ, 108, 111, 1011, ਹੁਣ ਕਹਾਂ ਚੱਲ ਪਿਆ ਕੰਮ, ਪਤਾ ਕਿਸੇ ਨੂੰ ਹੈ ਨਹੀਂ ਵੀ ਇਹ ਹੈ ਕੀ। ਸੋ ਇਉਂ ਕਰਕੇ ਅਸੀਂ ਬੜੇ ਵੱਡੇ ਨਾਮ ਧਰਾਏ ਨੇ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗੈ ਦਾਣੇ। ਇਹ ਅਵਸਥਾ ਗੁਰੂ ਹੀ ਕਿਰਪਾ ਕਰਕੇ ਕਿਸੇ ਨੂੰ ਬ੍ਰਹਮ ਗਿਆਨੀ ਬਣਾਵੇ, ਕਿਸੇ ਨੂੰ ਜੀਵਨ ਮੁਕਤ ਬਣਾ ਦੇਵੇ, ਸਤਿਗੁਰੂ ਕਿਰਪਾ ਕਰਦੇ ਨੇ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਕਿਹਾ ਕਰਦੇ ਸੀ, ਧੰਨ ਗੁਰੂ ਅਰਜਨ ਸਾਹਿਬ ਨੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਖਮਨੀ ਸਾਹਿਬ 'ਚ ਲਿਖੀ ਹੈ, ਅਤੇ ਜਿਹੜਾ ਬ੍ਰਹਮ ਗਿਆਨੀ ਦਾ ਨਿਰਣਾ ਸਤਿਗੁਰਾਂ ਨੇ ਕੀਤਾ ਨਾ ਸੁਖਮਨੀ ਸਾਹਿਬ ਦੇ ਅੰਦਰ, ਉਹ ਬ੍ਰਹਮ ਗਿਆਨੀ ਮੇਰਾ ਸਤਿਗੁਰੂ ਅਰਜਨ ਸਾਹਿਬ ਹੀ ਹੋ ਸਕਦਾ, ਹੋਰ ਕੋਈ ਨਹੀਂ। ਸੋ ਐਸੇ ਬ੍ਰਹਮ ਗਿਆਨੀ ਸਤਿਗੁਰੂ ਆਪ ਚੋਜੀ ਪ੍ਰੀਤਮ, ਅਤੇ ਬ੍ਰਹਮ ਗਿਆਨੀ ਬਾਬਾ ਮਤੀ ਦਾਸ ਵਰਗੇ, ਭਾਈ ਸਤੀ ਦਾਸ ਵਰਗੇ, ਭਾਈ ਦਿਆਲਾ ਜੀ ਵਰਗੇ, ਭਾਈ ਮਨੀ ਸਿੰਘ ਸਾਹਿਬ ਵਰਗੇ, ਬਾਬਾ ਦੀਪ ਸਿੰਘ ਸਾਹਿਬ ਵਰਗੇ, ਬਾਬਾ ਤਾਰੂ ਸਿੰਘ ਸਾਹਿਬ ਵਰਗੇ। ਸੋ ਖਾਲਸਾ ਜੀ, ਇਹਦਾ ਨਾਮ ਬ੍ਰਹਮ ਗਿਆਨੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਪਿਆਰੇ ਗੁਰੂ ਕੇ ਖਾਲਸਾ ਜੀ, ਡਾਕਟਰ ਕਹਿਣਗਾ ਮਹਾਂਪੁਰਖ, ਨਾ ਤੁਹਾਨੂੰ ਕੋਈ ਰੋਗ ਅਤੇ ਨਾ ਤੁਹਾਡੇ ਰੋਗ ਦਾ ਮੇਰੇ ਕੋਲ ਕੋਈ ਇਲਾਜ। ਸੋ ਸਾਰ ਖਾਲਸਾ ਜੀ, ਸਰੀਰ ਨੂੰ ਰੋਗੀ ਹੁੰਦਿਆਂ ਹੋਇਆਂ ਵੀ ਰੋਗ ਤੋਂ ਰਹਿਤ ਹਨ। ਮਹਾਂਰੋਗਿਅੰ ਆਰੋਗਿਅੰ, ਮਹਾਂ ਵੱਡਾ ਭਾਰੀ ਰੋਗ ਵੀ ਲੱਗਾ ਹੋਵੇ ਤਾਂ ਵੀ ਕਹਿੰਦੇ ਨੇ ਅਰੋਗ ਹੈ, ਕੋਈ ਰੋਗ ਨਹੀਂ, ਚੜ੍ਹਦੀ ਕਲਾ ਹੈ। ਸੋ ਮਨ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਗੁਰੂ ਕੀ ਕਿਰਪਾ ਨਾਲ। ਸਰੀਰ ਦਾ ਕੀ ਹੈ, ਸਰੀਰ ਤਾਂ ਝੂਠਾ ਹੈ, ਬਿਨ ਸੰਹਾਰਾ ਸਮਾਪਤ ਹੈ। ਸਰੀਰ ਦੇ ਰੋਗਾਂ ਨੂੰ ਰੋਗਾਂ ਨੂੰ ਸਮਝਦੇ ਨਹੀਂ, ਇਹ ਬ੍ਰਹਮ ਗਿਆਨੀ ਹੈ। ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋਂ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਇਹਦਾ ਨਾਮ ਬ੍ਰਹਮ ਗਿਆਨੀ ਅਤੇ ਪਰਮੇਸ਼ਰ ਦਾ ਪਿਆਰਾ ਹੈ। ਸੋ ਹਜ਼ੂਰ ਕਹਿੰਦੇ ਭਾਵੇਂ ਵੇਖਣ ਨੂੰ ਮਹਾਂਰੋਗਿਅੰ, ਬਹੁਤੇ ਭਾਰੀ ਰੋਗਾਂ ਦੇ ਗ੍ਰਸੇ ਹੋਏ ਜਾਪਦੇ ਨੇ, ਰੋਗੀ ਨੇ, ਸਰੀਰ ਰੋਗੀ ਹੈ, ਪਰ ਆਰੋਗਿਅੰ, ਰੋਗ ਦੇ ਹੁੰਦਿਆਂ ਵੀ ਰੋਗ ਤੋਂ ਰਹਿਤ ਹਨ।
ਬੇਸਿਮਰਤੇ ਕਰੁਣਾ ਮਾਇਆ ਹੈ,
ਬੇ ਵਿਸ਼ੇਸ਼ ਤੌਰ ਤੇ ਜਿਹੜੇ ਸਿਮਰ ਤੇ ਯਾਦ ਕਰਦੇ ਆ ਨਾ, ਕਰੁਣਾ ਮਾਇਆ ਹੈ, ਕਰੁਣਾ ਕਿਰਪਾ ਦਾ ਕਿਰਪਾਲੂ ਸਰੂਪ, ਮੈਂ ਸਰੂਪ ਪਰਮੇਸ਼ਰ ਦਾ, ਉਸ ਕਿਰਪਾਲੂ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਹਰ ਵੇਲੇ ਸਿਮਰਦੇ ਯਾਦ ਕਰਦੇ ਰਹਿੰਦੇ ਹਨ।
ਰਮਨੰ ਕੇਵਲੰ ਕੀਰਤਨ,
ਸੱਚੇ ਪਾਤਸ਼ਾਹ ਸਾਨੂੰ ਕੀ ਕਰਨਾ ਚਾਹੀਦਾ ਹੈ, ਆਪ ਕਿਰਪਾ ਕਰਕੇ ਦੱਸੋ ਜੀ ਕੀ ਕਰਨਾ ਚਾਹੀਦਾ ਮਨੁੱਖ ਨੂੰ। ਤਾਂ ਹਜ਼ੂਰ ਕਹਿਣਗੇ ਪੰਡਿਤ ਜੀ ਇਉਂ ਕਰਿਆ ਕਰੋ, ਰਮਨੰ ਕੇਵਲੰ ਕੀਰਤਨੰ, ਰਮਨ ਉਚਾਰਨ ਕਰਨਾ ਚਾਹੀਦਾ ਜੀਵ ਨੂੰ, ਕੇਵਲ ਗੁਰੂ ਕੀਰਤਨ ਭਗਤੇ, ਕੀਰਤਨ ਭਗਤੀ ਕਰਨੀ ਚਾਹੀਦੀ ਹੈ, ਅਤੇ ਕੇਵਲ ਕੇਵਲ ਗੁਰੂ ਕੀ ਭਗਤੀ ਕਰਨੀ ਚਾਹੀਦੀ ਗੁਰੂ ਕੇ ਸਿੱਖ ਨੂੰ। ਕੇਵਲ ਮੋਖ ਦੀ ਪ੍ਰਾਪਤੀ ਹੋਵੇਗੀ ਜੇ ਵਾਹਿਗੁਰੂ ਦਾ ਕੀਰਤਨ ਭਗਤੀ ਜਸ ਕਰਾਂਗੇ। ਇਹ ਬੰਦੇ ਨੂੰ ਕਰਮ ਕਰਨਾ ਚਾਹੀਦਾ, ਪਰਮੇਸ਼ਰ ਦਾ ਜਸ ਉਚਾਰਨ ਕਰਨਾ ਚਾਹੀਦਾ ਹੈ।
ਸੋ ਧਰਮੰ ਦੇਹ ਧਾਰਨ ਹੈ,
ਤਾਂ ਹਜ਼ੂਰ ਕਹਿੰਦੇ ਸੋ ਧਰਮੰ, ਇਹ ਸ੍ਰੇਸ਼ਟ ਧਰਮ ਹੈ ਜਿਹੜਾ ਵਾਹਿਗੁਰੂ ਦੀ ਕੀਰਤਨ ਭਗਤੀ ਕਰਨੀ ਹੈ, ਅਤੇ ਦੇਹ ਧਾਰਨ, ਦੇਹ ਧਾਰੇ ਦਾ ਇਹ ਸ੍ਰੇਸ਼ਟ ਕਰਮ ਹੈ। ਬਾਕੀ ਤਾਂ ਐਵੇਂ ਆਏ ਪਸ਼ੂ ਸਾਹ ਲਈ ਜਾਂਦੇ, ਪੰਛੀ ਸਾਹ ਲਈ ਜਾਂਦੇ, ਬੰਦੇ ਸਾਹ ਲਈ ਜਾਂਦੇ ਹੈ, ਕੋਈ ਲਾਭ ਨਹੀਂ। ਹਜ਼ੂਰ ਕਹਿੰਦੇ ਇਹ ਮਨੁੱਖਾਂ ਦੇ ਧਾਰੀ ਹੋਈ ਦਾ ਇਹ ਸ੍ਰੇਸ਼ਟ ਧਰਮ ਹੈ। ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ ਹੈ। ਸਭ ਭਰਮ ਭੁਲੇਖਿਆਂ ਤੋਂ ਰਹਿਤ ਹੋ ਗਿਆ, ਵਾਹਿਗੁਰੂ ਦੀ ਬੰਦਗੀ ਕਰਨੀ ਹੈ। ਸਤਿਗੁਰੂ ਕਹਿੰਦੇ ਇਹ ਰਮਤ ਉਚਾਰਨਾ ਕਰਨਾ, ਪਰਮੇਸ਼ਰ ਦਾ ਕੀਰਤਨ ਭਗਤੀ ਜਸ। ਸੋ ਧਰਮੰ ਦੇਹ ਧਾਰਨਾ ਹੈ, ਇਹ ਦੇਹ ਧਾਰੀ ਦਾ ਸ੍ਰੇਸ਼ਟ ਧਰਮ ਹੈ। ਇਹ ਧਰਮੀ ਪੁਰਸ਼ ਦੀ ਨਿਸ਼ਾਨੀ ਹੈ ਕਿ ਪਰਮੇਸ਼ਰ ਦੇ ਗੁਣ ਉਚਾਰਨ ਕਰੇ।
ਅੰਮ੍ਰਿਤ ਨਾਮ ਨਾਰਾਇਣ ਨਾਨਕ,
ਉਹ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਸਰੀਖਾ, ਜਿਹੜਾ ਨਾਰਾਇਣ ਪਰਮੇਸ਼ਰ ਦਾ ਨਾਮ ਹੈ ਨਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਅੰਮ੍ਰਿਤ ਸਰੀਖਾ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਵਹੁ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ, ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ, ਤੁਧ ਜੇਵਟ ਤੂੰ ਹੈ ਪਾਰ ਬ੍ਰਹਮ ਨਾਨਕ ਸਰਣ ਆਈ। ਸੋ ਉਸ ਵਾਹਿਗੁਰੂ ਪਰਮੇਸ਼ਰ ਜਿਹੜਾ ਅੰਮ੍ਰਿਤ ਸਰੀਖਾ ਨਾਮ ਹੈ ਨਾ ਪਰਮੇਸ਼ਰ ਨਿਰੰਕਾਰ ਦਾ, ਗੁਰੂ ਕੇ ਪਿਆਰੇ ਜਿਹੜੇ ਹਨ, ਜਿਨ੍ਹਾਂ ਨੇ ਦੇਹ ਧਾਰੀ ਨੂੰ ਸਫਲੀ ਕੀਤਾ ਹੋਇਆ ਹੈ, ਸ੍ਰੇਸ਼ਟ ਧਰਮ ਦੀ ਮਰਿਆਦਾ ਰੱਖੀ ਹੋਈ ਹੈ, ਉਹ ਗੁਰੂ ਕੇ ਪਿਆਰੇ ਜਿਹੜੇ ਹਨ,
ਪੀਵਤੰ ਸੰਤਨਾ ਤ੍ਰਿਪਿਅਤੇ,
ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਵਤੰ ਪੀਂਦੇ ਰਹਿੰਦੇ ਨੇ, ਨਾ ਤ੍ਰਿਪਿਅਤੇ ਤ੍ਰਿਪਤੀ ਨਹੀਂ ਆਉਂਦੀ, ਰਾਜੀ ਨਹੀਂ ਆਉਂਦਾ, ਹੋਰ ਪੀ ਲਈਏ ਹੋਰ ਪਈ ਪੀ ਲਈਏ, ਕਿੰਨੇ ਪਦਾਰਥ ਨੇ ਉਹਨਾਂ ਦੇ ਖਾਣ ਵੱਲ ਉਹ ਰੁਚੀ ਨਹੀਂ ਕਰਦੇ, ਪਰਮੇਸ਼ਰ ਦੇ ਨਾਮ ਵੱਲ ਉਹਨਾਂ ਨੂੰ ਰਾਜੀ ਨਹੀਂ ਆਉਂਦਾ, ਤ੍ਰਿਪਤੀ ਨਹੀਂ ਆਉਂਦੀ। ਭਾਈ ਪਾਰੂ ਬ੍ਰਹਮ ਗਿਆਨੀ ਰੋਮ ਰੋਮ ਵਿੱਚ ਗੁਰੂ ਕਾ ਜਾਪ, ਜਿੰਨੇ ਸਰੀਰ ਤੇ ਰੋਮ ਸੀ ਸਭ ਜ਼ਬਾਨਾਂ ਬਣੀਆਂ ਹੋਈਆਂ। ਫਿਰ ਗੁਰੂ ਅਮਰਦਾਸ ਨੂੰ ਬੇਨਤੀ ਕੀਤੀ, ਸਤਿਗੁਰੋ ਮੈਨੂੰ ਹੋਰ ਜਾਪ ਦੀ ਦਾਤ ਬਖਸ਼ੋ ਜੀ, ਹੋਰ ਸਿਮਰਨ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣਗੇ ਭਾਈ ਪਾਰੋ, ਇਹਦੋਂ ਅੱਗੇ ਹੋਰ ਕੋਈ ਵਸਥਾ ਹੀ ਕੋਈ ਨਹੀਂ, ਕੀ ਬਖਸ਼ ਦਈਏ। ਹੁਣ ਤੁਸੀਂ ਅਤੇ ਅਸੀਂ ਦੋਵੇਂ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਰਾਮਦਾਸ ਦੇ ਹਿਰਦੇ ਵਿੱਚ ਬੈਠ ਕੇ ਨਿਵਾਸ ਕਰਕੇ ਸੇਵਾ ਕਰੀਏ। ਸਤਿਗੁਰੂ ਦੇ ਬਚਨ ਮੰਨਦਿਆਂ ਹੋਇਆਂ ਆਪਣੇ ਨਗਰ ਘੋੜੀ 'ਤੇ ਚੜ੍ਹ ਕੇ ਰੋਜ਼ ਦਰਸ਼ਨ ਕਰਨ ਆਇਆ ਕਰਦੇ ਸੀ। ਨਗਰ ਵਿੱਚ ਪਹੁੰਚੇ ਅਤੇ ਜਾ ਕੇ ਉਹ ਘੋੜੀ ਜਿਹੜੀ ਸੀ ਸ੍ਰੀ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਚਰਨਾਂ 'ਚ ਭੇਜ ਦਿੱਤੀ। ਜਿੰਨਾ ਘਰ ਦਾ ਸਾਜੋ ਸਮਾਨ ਸੀ ਗਰੀਬਾਂ 'ਚ ਵੰਡ ਕੇ ਵੰਡਿਆ। ਜਪਜੀ ਸਾਹਿਬ ਦਾ ਇਸ਼ਨਾਨ ਕਰਕੇ ਪਾਠ ਕਰਕੇ ਚਾਦਰਾ ਮੂੰਹ 'ਤੇ ਲੈ ਕੇ ਪੰਜ ਭੂਤਕ ਸਰੀਰ ਤਿਆਗ ਗਏ ਸਨ। ਇਉਂ ਬ੍ਰਹਮ ਗਿਆਨੀ ਗੁਰੂ ਕੇ ਪਿਆਰੇ ਪੀਵਤੰ ਸੰਤ ਨਾ ਤ੍ਰਿਪਿਆ ਤੇ, ਪੀਂਦੇ ਨੇ ਰੱਬ ਦਾ ਨਾਮ ਸੰਤ ਪਰਮੇਸ਼ਰ ਦੇ ਪਿਆਰੇ, ਕਦੇ ਤ੍ਰਿਪਤੀ ਨਹੀਂ ਆਉਂਦੀ, ਕਦੇ ਰਾਜੀ ਨਹੀਂ ਆਉਂਦਾ। ਹੋਰ ਜਪ ਲਈਏ, ਹੋਰ ਜਪ ਲਈਏ, ਐਸੀ ਮਨ ਚ ਇੱਛਾ ਬਣੀ ਰਹਿੰਦੀ
ਹੈ।
ਸੱਚੇ ਪਾਤਸ਼ਾਹ ਉਹਨਾਂ ਸੰਤਾਂ ਦਾ ਕਿਹੋ ਜਿਹਾ ਸੁਭਾਅ ਹੈ, ਸੋ ਆਪ ਕਿਰਪਾ ਕਰਕੇ ਦੱਸੋ। ਹਜ਼ੂਰ ਕਹਿਣਗੇ ਸਹਿਣਸ਼ੀਲ ਸੰਤੰ, ਉਹਦੇ ਸੰਤ ਨੇ ਨਾ ਸ਼ਾਂਤ ਆਤਮਾ ਰੱਬ ਦੇ ਪਿਆਰੇ, ਉਹ ਸਹਿ ਲੈਂਦੇ ਨੇ ਕਿਸੇ ਦੇ ਕੌੜੇ ਵਾਕ। ਜੇ ਕੋਈ ਬੁਰਾ ਵੀ ਕਹੇ ਨਾ ਤਾਂ ਭਾਂਬੜ ਦਾਸ ਨਹੀਂ ਬਣ ਜਾਂਦੇ ਸੀਤਲ ਦਾਸ ਤੋਂ, ਵੀ ਮੈਨੂੰ ਆ ਕੇ ਭਲਾ ਤੂੰ ਜਾਵੇਂ ਕਿੱਥੇ, ਅਸੀਂ ਸੰਤ ਹੁੰਦੇ ਇੰਨੇ ਸਾਡੇ ਕੋਲ ਸੇਵਾਦਾਰ, ਅਤੇ ਅਸੀਂ ਤੈਨੂੰ ਪੁੱਛਦੇ ਹਾਂ ਵੀ ਤੂੰ ਸਾਨੂੰ ਇਉਂ ਕਿਉਂ ਬੋਲਿਆ, ਸਾਡੀ ਨਰਾਦਰੀ ਕੀਤੀ ਹੈ, ਸਾਨੂੰ ਬ੍ਰਹਮ ਗਿਆਨੀ ਸ਼ਬਦ ਨਹੀਂ ਵਰਤਿਆ। ਸੋ ਸਹਿਣਸ਼ੀਲ ਉਹ ਸਹਿਣ ਸਹਿ ਲੈਂਦੇ ਨੇ ਕਿਸੇ ਦੇ ਕੌੜੇ ਵਾਕ, ਅਤੇ ਸੀਲ ਨਰਮ ਸੁਭਾਅ ਜਦ ਸਤੁੱਚ ਤਿਆਰ ਪ੍ਰਤਿਆਰ। ਸਹਿਣਸ਼ੀਲ ਸੰਤੰ, ਜਿਹੜੇ ਸੰਤ ਨੇ ਰੱਬ ਦੇ ਪਿਆਰੇ, ਸਹਾਰ ਲੈਂਦੇ ਨੇ ਕੌੜੇ ਵਾਕ, ਤੇ ਸੀਲ ਨਰਮ ਸੁਭਾਅ ਤਿਆਰ ਪ੍ਰਤਿਆਰ ਜ਼ਿੰਦਗੀ 'ਚ ਰਹਿੰਦੇ ਹਨ।
ਸਮ ਮਿੱਤਰਸ ਦੁਰਜਨ ਹੈ,
ਸਮ ਮਿੱਤਰਸ, ਭਾਵੇਂ ਕੋਈ ਮਿੱਤਰ ਹੋਵੇ ਖਾਸ ਤੇ ਭਾਵੇਂ ਦੁਰਜਨ ਵੈਰੀ ਹੋਵੇ, ਸਮ ਬਿਰਤੀ ਰੱਖਦੇ, ਸਮਤਾ ਬਿਰਤੀ। ਸਮ ਮਿੱਤਰਸ ਦੁਰਜਨ ਹੈ, ਦੁਰਜਨ ਵੈਰੀ ਆ ਜਾਵੇ ਤੇ ਤਾਂ ਵੀ ਉਹਨੂੰ ਉਹੋ ਜਿਹਾ ਹੀ ਉਪਦੇਸ਼, ਤੇ ਜੇ ਮਿੱਤਰ ਆ ਗਿਆ ਤੇ ਉਹਨੂੰ ਇਹ ਨਹੀਂ ਵੀ ਵਿਸ਼ੇਸ਼ ਤੌਰ ਤੇ ਨਹੀਂ, ਇੱਕੋ ਜਿਹਾ, ਨਾ ਕੋ ਬੈਰੀ ਨਹੀਂ ਬੇਗਾਨਾ। ਸਗਲ ਸੰਗ ਹਮ ਕਉ ਬਣਿਆ, ਕਿਸੇ ਨਾਲ ਵੈਰ ਭਾਵ ਰਿਹਾ ਹੀ ਕੋਈ ਨਹੀਂ। ਜੇ ਈਰਖਾ ਤੇ ਵੈਰ ਗ੍ਰਿਸਤੀ ਚੁੱਕੀ ਫਿਰਦਾ, ਈਰਖਾ ਤੇ ਵੈਰ ਦੀ ਸੰਤ ਚੁੱਕੀ ਫਿਰਦਾ, ਪਰ ਸੰਤ ਵੀ ਫਿਰ ਕਾਹਦਾ ਹੈ। ਸੋ ਨਿਰਵੈਰ ਹੋ ਜਾਂਦੇ ਨੇ ਗੁਰੂ ਕੇ ਪਿਆਰੇ। ਧੰਨ ਮੇਰੇ ਸਤਿਗੁਰੂ, ਸੁੰਦਰ ਉਪਦੇਸ਼ ਦਿੰਦੇ, ਤੁਸੀਂ ਵੀ ਸੰਤਾਂ ਦੀ ਇਸ਼ਟਪਦੀ ਸੁਖਮਨੀ ਸਾਹਿਬ ਦੀ ਆਪਾਂ ਕਥਾ ਸੁਣਦੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਸੰਤਾਂ ਦਾ ਨਿਰਣਾ ਕਰ ਰਹੇ ਨੇ, ਸਮ ਮਿੱਤਰ ਸੇ ਦੁਰਜਨ ਹੈ, ਸਮ ਇੱਕੋ ਜਿਹਾ ਮਿੱਤਰ ਨੂੰ ਤੇ ਦੁਰਜਨ ਵੈਰੀ ਨੂੰ ਸਮਝਦੇ ਨੇ। ਆਪਣੀ ਨਿਗਾਹ 'ਚ ਕੋਈ ਵੈਰੀ ਵਾਸਤੇ ਵੈਰ ਭਾਵਨਾ ਨਹੀਂ, ਤੇ ਪ੍ਰੇਮੀ ਵਾਸਤੇ ਪ੍ਰੇਮ ਨਹੀਂ ਵੀ ਮੇਰਾ ਬਹੁਤਾ ਪ੍ਰੇਮੀ ਹੈ, ਮੇਰਾ ਨਿਗਟ ਵਰਤੀ ਹੈ, ਇਉਂ ਨਹੀਂ। ਪਰਮੇਸ਼ਰ ਦੇ ਪਿਆਰੇ ਕਰਦੇ, ਇੱਕੋ ਜਿਹੀ ਸਮਤਾ ਵਾਲੀ ਬਿਰਤੀ ਹੈ।
ਨਾਨਕ ਭੋਜਨ ਅਨਕ ਪ੍ਰਕਾਰੇਣ,
ਹਜ਼ੂਰ ਕਹਿੰਦੇ ਨਾਨਕ ਭੋਜਨ ਅਨਕ ਪ੍ਰਕਾਰੇਣ। ਕਿਸੇ ਸਾਧੂ ਕਿਸੇ ਜਗ੍ਹਾ ਤੇ ਜਾ ਬੈਠੇ, ਉੱਥੇ ਕਿਸੇ ਨੇ ਪ੍ਰੇਮੀ ਨੂੰ ਪਤਾ ਲੱਗਾ, ਅਮੀਰ ਨੂੰ, ਉਹਨੇ ਥਾਲ ਪਰੋਸ ਕੇ ਲੰਗਰ ਦਾ 36 ਤਰ੍ਹਾਂ ਦੇ ਪਕਵਾਨ ਪਦਾਰਥ ਤਿਆਰ ਕੀਤੇ ਤੇ ਟਾਕੇ ਲੈ ਕੇ ਮਹਾਂਪੁਰਖਾਂ ਦੇ ਕੋਲ ਜਾ ਪਹੁੰਚਿਆ। ਰੱਬ ਦੇ ਪਿਆਰਿਓ, ਬੜੀ ਕਿਰਪਾ ਕੀਤੀ, ਸਾਡੇ ਨਗਰ ਵਿੱਚ ਚਰਨ ਪਾਏ, ਤੁਹਾਡੇ ਆਉਣ ਨਾਲ ਸਾਡੇ ਨਗਰ ਦਾ ਭਲਾ ਹੋ ਜਾਵੇਗਾ, ਤੁਸੀਂ ਉਪਦੇਸ਼ ਬਖਸ਼ੋਗੇ, ਸਾਡਾ ਤਪਦਾ ਹਿਰਦਾ ਠੰਡਾ ਹੋਵੇਗਾ। ਬੜੀ ਕਿਰਪਾ ਕੀਤੀ, ਤੁਸੀਂ ਚਰਨ ਪਾਏ ਨੇ, ਬੜੀ ਤੁਹਾਡੀ ਰਹਿਮਤ ਹੋਈ ਮਹਾਂਪੁਰਖੋ, ਆ ਮੈਂ ਲੰਗਰ ਲੈ ਕੇ ਆਇਆ ਹੈ, ਅਤੇ ਕਿਰਪਾ ਕਰੋ ਮੇਰੀ ਇਹ ਸੇਵਾ ਸਵੀਕਾਰ ਕਰੋ ਜੀ, ਲੰਗਰ ਪ੍ਰਸ਼ਾਦ ਪਾਣੀ ਛਕ ਲਵੋ। ਮਹਾਤਮਾ ਖੁਸ਼ ਨਹੀਂ ਹੋਏ, ਉਹਦੇ ਮਿੱਠੇ ਮਿੱਠੇ ਬਚਨ ਸੁਣ ਕੇ ਨਾ, ਵੀ ਤੁਹਾਡੇ ਆਉਣ ਨਾਲ ਚਰਨ ਪਏ ਨੇ ਜੀ, ਧਰਤੀ ਪਵਿੱਤਰ ਹੋ ਗਈ ਹੈ। ਇਹ ਨਹੀਂ ਵੀ ਮੈਂ ਭੁੱਲ ਗਿਆ ਵੀ ਹੁਣ ਮੈਂ ਠੀਕ ਧਰਤੀ ਪਵਿੱਤਰ ਕਰ ਦਿੱਤੀ ਹੈ, ਇਉਂ ਗੁਰੂ ਕੇ ਪਿਆਰੇ ਪ੍ਰਸੰਨ ਨਹੀਂ ਹੋਏ। ਉਹ ਅਜੇ ਥਾਲ ਪਰੋਸ ਕੇ ਰੱਖਣ ਵਾਲਾ ਕੋਲ ਹੀ ਮਿੰਨਤਾਂ ਕਰੀ ਜਾਂਦਾ ਸੀ, ਬੇਨਤੀਆਂ ਕਰੀ ਜਾਂਦਾ ਹੈ, ਤੇ ਓਨੇ ਚਿਰ ਨੂੰ
ਨਿੰਦਕ ਆਵਦ ਹੋਏ ਉਪਤਿਸ਼ਟ,
ਓਨੇ ਚਿਰ ਨੂੰ ਖਾਲਸਾ ਜੀ ਇੱਕ ਨਿੰਦਕ ਆ ਗਿਆ, ਨਿੰਦਕ ਉਹਨੇ ਆਉਂਦਿਆਂ ਹੋਏ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਤੇ ਆਵਦ ਹੋਏ, ਆਵਦ ਹੁੰਦਾ ਸ਼ਸਤਰ, ਸ਼ਸਤਰ ਮੋਢੇ ਤੇ ਗੰਡਾਸਾ ਰੱਖਿਆ ਹੋਇਆ, ਉਪ ਤਿਸ਼ਟ ਤੇ, ਉਪ ਨੇੜੇ ਹੋ ਕੇ, ਤਿਸ਼ਟ ਤੇ ਕੌੜੀ ਆਵਾਜ਼ ਨਾਲ ਬੋਲਦਾ, ਉੱਚੀ ਉੱਚੀ ਬੋਲ ਕਬੋਲ ਕਰਦਾ, ਸਾਦਾ ਮੁਲਖ ਲੁੱਟ ਕੇ ਖਾ ਲਿਆ, ਦਫਾ ਹੋ ਜਾ, ਤੇਰੇ ਗੰਡਾਸਾ ਮਾਰ ਕੇ ਸਿਰ ਪਾੜ ਦੇਵਾਂਗਾ, ਜਾਂ ਚਲਾ ਜਾ ਇੱਥੋਂ। ਉਹ ਬੋਲ ਕਬੋਲ ਕਰਦਾ, ਸੰਤ ਨਾਰਾਜ਼ ਨਹੀਂ ਹੋਏ। ਹਜ਼ੂਰ ਕਹਿੰਦੇ ਇਹ ਬ੍ਰਹਮ ਗਿਆਨ ਪੁਨਾ ਹੈ। ਜੇ ਕੋਈ ਥਾਲ ਪਰੋਸ ਕੇ ਲੰਗਰ ਲੈ ਕੇ ਆਇਆ, ਮਹਾਤਮਾ ਜੀ ਕਿਰਪਾ ਕਰੋ, ਤੁਸੀਂ ਚਰਨ ਪਾਏ, ਆ ਲੰਗਰ ਲਿਆਂਦਾ ਜੀ, ਛਕ ਲਵੋ। ਉਹਦੇ 'ਤੇ ਇਹ ਨਹੀਂ ਪੀਏ ਮੇਰਾ ਮਿੱਤਰ ਬਹੁਤਾ ਹੈ, ਅਤੇ ਜੇ ਨਿੰਦਕ ਗਾਲਾਂ ਕੱਢਦਾ ਤਾਂ ਫਿਰ ਸੁੰਗੜ ਜਾਣਾ, ਵੀ ਇਉਂ ਕਿਉਂ ਹੋਇਆ। ਹਜ਼ੂਰ ਕਹਿਣਗੇ ਕੋਈ ਪਰਵਾਹ ਹੀ ਨਹੀਂ, ਬੇਪਰਵਾਹ ਹੋਏ ਰਹਿੰਦੇ ਨੇ ਰੱਬ ਦੇ ਪਿਆਰੇ, ਇਹੋ ਜਿਹੇ ਸੰਤ ਹੁੰਦੇ ਪਰਮੇਸ਼ਰ ਦੇ ਭਜਨੀਕ ਸਾਧੂ, ਜਿਨ੍ਹਾਂ ਦੇ ਮਨ 'ਚ ਕੋਈ ਈਰਖਾਵਾਦ ਹੀ ਨਹੀਂ, ਕੋਈ ਦੂਈ ਦਵੈਤ ਹੀ ਨਹੀਂ ਖਾਲਸਾ ਜੀ, ਉਹਦਾ ਨਾਮ ਸੰਤ ਹੈ।
ਤਿਰਸਕਾਰ ਨਹਿ ਪਵੰਤ,
ਹਰੀ ਲਾਲ ਕ੍ਰਿਸ਼ਨ ਲਾਲ ਕਹਿਣ ਲੱਗਾ, ਮਹਾਰਾਜ ਇਹ ਤਾਂ ਫਿਰ ਨਰਾਦਰੀ ਹੁੰਦੀ ਹੋਵੇਗੀ, ਸੰਤਾਂ ਦੀ ਕਈ ਗੰਡਾਸੇ ਵਾਲੇ ਲੈ ਕੇ ਪੈ ਜਾਂਦੇ ਹੋਣਗੇ ਗੰਡਾਸੇ, ਕਈ ਨਰਾਦਰੀ ਕਰ ਦਿੰਦੇ ਹੋਣਗੇ ਰੱਬ ਦੇ ਪਿਆਰਿਆਂ ਦੇ, ਹਜ਼ੂਰ ਕਹਿਣਗੇ ਨਾ ਹਰੀ ਲਾਲ ਕ੍ਰਿਸ਼ਨ ਲਾਲ ਐਂ ਨਹੀਂ, ਨਹਿ ਭਵੰਤ। ਹਜ਼ੂਰ ਇਸ ਤਰ੍ਹਾਂ ਫਰਮਾਉਂਦੇ ਹਨ,
ਤਿਰਸਕਾਰ ਨਹਿ ਭਵੰਤ,
ਉਹਨਾਂ ਦੀ ਤਿਰਸਕਾਰ ਹੀ ਨਰਾਦਰੀ ਨਹੀਂ ਕੋਈ ਕਰਦਾ ਤੇ ਨਹਿ ਭਵੰਤ ਨਹੀਂ, ਭਵੰਤ ਨਾਮ ਹੁੰਦੀ ਦਾ ਨਹਿ ਨਾਮ ਨਹੀਂ ਦਾ, ਭਵੰਤ ਨਾਮ ਹੋਣ ਦਾ ਨਹੀਂ ਹੁੰਦੀ, ਤਿਰਸਕਾਰ ਹੀ ਉਹਨਾਂ ਦੇ ਨਰਾਦਰੇ। ਜੇ ਉਹ ਕਿਤੇ ਮੌਜ ਵਿੱਚ ਆਏ ਖਾਲਸਾ ਜੀ ਬ੍ਰਹਮਪੁਰੀ ਵਿੱਚ ਚਲੇ ਜਾਣ ਤੇ ਬ੍ਰਹਮਾ ਵਿੱਚ ਜੀਓ ਆਇਆ ਕਹਿ ਕੇ ਸਤਿਕਾਰ ਦਿੰਦਾ ਹੈ, ਬ੍ਰਹਮਪੁਰੀ ਚ ਜਾਣ ਕਰਕੇ ਨਹਿ ਭਵੰਤ ਨਹੀਂ ਹੁੰਦੀ ਉਹਨਾਂ ਦੀ ਤਿਰਸਕਾਰੀ ਨਰਾਦਰੀ।
ਨਹਿ ਭਵੰਤ ਮਾਣ ਭੰਗਣ ਹੈ।
ਤੇ ਜੇ ਕਿਤੇ ਖਾਲਸਾ ਜੀ ਉਹ ਸਵਰਗ ਦੇ ਰਾਜੇ ਇੰਦਰ ਨੂੰ ਦਰਸ਼ਨ ਦੇਣ ਚਲੇ ਜਾਣ ਤਾਂ ਨਹਿ ਭਵੰਤ ਨਹੀਂ ਹੁੰਦੀ ਉਹਨਾਂ ਦੀ, ਉੱਥੇ ਵੀ ਤਿਰਸਕਾਰੀ ਨਰਾਦਰੀ। ਉਹ ਸਵਰਗ ਦਾ ਰਾਜਾ ਵੀ ਸਤਿਕਾਰ ਮਾਣ ਕਰੇਗਾ ਉਹਨਾਂ ਗੁਰੂ ਕੇ ਪਿਆਰਿਆਂ ਦਾ, ਉਹਨਾਂ ਦਾ ਸਤਿਕਾਰ ਕਰੇਗਾ ਵੀ ਜੀਓ ਆਇਆਂ ਨੂੰ ਰੱਬ ਦੇ ਪਿਆਰਿਓ, ਉੱਥੇ ਵੀ ਉਹਨਾਂ ਦੀ ਸਤਿਕਾਰ ਹੁੰਦਾ ਹੈ।
ਸੋਭਾਹੀਨ ਨਹਿ ਭਵੰਤ।
ਜੇ ਕਿਤੇ ਖਾਲਸਾ ਜੀ ਪਤਾਲ ਨੂੰ ਚਲੇ ਜਾਣ ਤਾਂ ਬਲਰਾਜਾ ਜਿਹੜਾ ਸਤਿਕਾਰ ਕਰਦਾ ਸੋਭਾ ਤੋਂ ਹੀਣੇ ਨਹੀਂ ਕਦੇ ਹੁੰਦੇ, ਤੇ ਸੋਭਾਹੀਣ ਨਹਿ ਭਵੰਤ ਨਹੀਂ ਭਵੰਤ ਹੁੰਦੇ। ਜੇ ਕਿਤੇ ਧਰਮ ਰਾਜੇ ਕੋਲ ਚਲੇ ਜਾਣ ਮੌਜ ਵਿੱਚ ਆਏ ਤਾਂ ਹਜ਼ੂਰ ਕਹਿੰਦੇ ਨੇ ਨਾਨਕ ਧਰਮੇ ਐਸੇ ਚਵੈ ਕੀਤੋ ਭਵਨ ਪੁਨੀਤ, ਧਰਮ ਰਾਜਾ ਵੀ ਉੱਠ ਕੇ ਸਤਿਕਾਰ ਕਰਦਾ, ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਏ, ਜਮਾਂ ਦਾ ਰਾਜਾ ਭੇਟਾ ਦੇ ਕੇ ਸੇਵਕ ਬਣ ਕੇ ਮਿਲਦਾ, ਉਹ ਵੀ ਉੱਠ ਕੇ ਸਤਿਕਾਰ ਕਰਦਾ ਨਹਿ ਭਵੰਤ। ਹਜ਼ੂਰ ਕਹਿੰਦੇ ਨਹੀਂ, ਉਹ ਰੱਬ ਦੇ ਪਿਆਰੇ ਸੋਭਾਹੀਣ ਨਹਿ ਭਵੰਤ, ਸੋਭਾ ਤੋਂ ਹੀਣੇ ਹੋ ਕੇ ਨਹੀਂ ਭਵੰਤ ਹੁੰਦੇ, ਸੋਭਾ ਤੋਂ ਹੀਣੇ। ਜੇ ਕਿਤੇ ਧਰਮ ਰਾਜੇ ਕੋਲ ਜਾਣ ਉੱਥੇ ਵੀ ਸਤਿਕਾਰ ਪਾਉਂਦੇ ਹਨ।
ਨਹਿ ਪੋਹੰਤ ਸੰਸਾਰ ਦੁਖਣ ਹੈ।
ਹਜ਼ੂਰ ਕਹਿੰਦੇ ਨਾ ਨਹਿ ਪੋਹੰਤ, ਇੱਥੇ ਪੋਹੰਤ ਸ਼ਬਦ ਵਰਤਿਆ ਪਈ, ਨਹੀਂ ਪਾਉਂਦੇ ਸੰਸਾਰ ਦੇ ਉਹਨਾਂ ਨੂੰ ਦੁੱਖ ਜਿਹੜੇ ਹਨ, ਉਹਨਾਂ ਗੁਰੂ ਕੇ ਪਿਆਰ ਨੂੰ ਕੌਣ ਭਲਾ ਦੁੱਖ ਦੇ ਸਕਦਾ, ਦੁੱਖਾਂ ਤੋਂ ਰਹਿਤ ਹੋ ਜਾਂਦੇ ਨੇ। ਨਹਿ ਪੋਹੰਤ ਸੰਸਾਰ ਦੁਖਣ ਹੈ, ਸੰਸਾਰ ਦੇ ਦੁੱਖ ਜਿਹੜੇ ਨੇ ਉਹ ਗੁਰੂ ਕੇ ਪਿਆਰ ਨੂੰ ਨਹੀਂ ਕਰੇ ਪਾਉਂਦੇ, ਲੱਗਦੇ ਨਹੀਂ ਕਰੇ, ਨੇੜੇ ਨਹੀਂ ਕਰੇ ਆਉਂਦੇ।
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ।
ਜਿਹੜੇ ਗੁਰੂ ਕੇ ਪਿਆਰੇ ਉਹਨਾਂ ਮਹਾਂਪੁਰਖਾਂ ਦੀ ਸਾਧ ਸੰਗਤ ਕਰਕੇ ਗੋਬਿੰਦ ਨਾਮ ਜਪੰਤ, ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਜਿਹੜੇ ਜਪੰਤ ਜਪਦੇ ਹੈ ਨਾ, ਸਾਧ ਸੰਗ ਹੈ, ਐਸੇ ਸਾਧੂਆਂ ਦੀ ਸੰਗਤ ਕਰਕੇ, ਐਸੇ ਬ੍ਰਹਮ ਗਿਆਨੀ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ ਜਿਹੜੇ ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਭਾਈ ਮਨ ਬਾਣੀ ਸਰੀਰ ਕਰਕੇ ਜਪਦੇ ਹਨ।
ਨਾਨਕ ਸੇ ਪ੍ਰਾਣੀ ਸੁਖ ਬਾਸਣ ਹੈ।
ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੇ ਪ੍ਰਾਣੀ ਸੁਖ ਬਾਸਣ, ਉਹ ਪ੍ਰਾਣਾ ਤਰ ਜੀਵ ਸੁਖਾਂ ਚ ਵਾਸਣ, ਵਾਸਣ ਹੁੰਦਾ ਸੁਖਾਂ ਚ ਵੱਸਦੇ ਨੇ, ਸੁਖ ਸਰੂਪ ਵਿੱਚ ਅਭੇਦ ਹੋ ਜਾਂਦੇ ਨੇ, ਵੱਸਦੇ ਹਨ, ਸੁਖ ਬਾਸਣ ਹੈ, ਸੁਖਾਂ ਦੇ ਬਾਸਣ ਨਾਲ ਪਾਤਰ ਦਾ ਹੁੰਦਾ, ਉਹ ਸੁਖਾਂ ਦੇ ਪਾਤਰ ਬਣ ਜਾਂਦੇ ਨੇ ਗੁਰੂ ਕੇ ਪਿਆਰੇ, ਤੇ ਸੁਖ ਬਾਸ ਨਹਿ, ਉਹਨਾਂ ਨੂੰ ਸਵਰਗ ਦੇ ਜਾਂ ਦੁਨੀਆਂ ਦੇ ਸੁਖਾਂ ਦੀ ਵਾਸ਼ਨਾ ਹੀ ਨਹੀਂ ਕਦੇ ਰਹਿ ਜਾਂਦੀ ਵੀ ਆਹ ਸਾਨੂੰ ਸੁਖ ਮਿਲ ਜਾਵੇ, ਅਸੀਂ ਤਪ ਕੀਤਾ ਸਾਨੂੰ ਆਹ ਦਾਤ ਮਿਲ ਜਾਵੇ, ਕਦੇ ਉਹ ਖਾਲਸਾ ਜੀ ਮੰਗਦੇ ਨਹੀਂ। ਐਸੇ ਗੁਰੂ ਕੇ ਪਿਆਰੇ ਨੇ ਸੁਖਾਂ ਦੀਆਂ ਵਾਸ਼ਨਾ ਤੋਂ ਰਹਿਤ ਹੋ ਜਾਂਦੇ ਨੇ, ਸੁਖਾਂ 'ਚ ਵਾਸਾ ਹੁੰਦਾ, ਸੁਖਾਂ ਦੇ ਵਾਸਣ ਪਾਤਰ ਬਣ ਜਾਂਦੇ ਨੇ ਉਹ ਗੁਰੂ ਕੇ ਪਿਆਰੇ, ਜਿਹੜੇ ਬ੍ਰਹਮ ਗਿਆਨੀ ਤਪ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਐਸੀ ਸਤਿਗੁਰੂ ਗਰੀਬ ਨਿਵਾਜ ਦੀ ਅੰਮ੍ਰਿਤਮਈ ਬਾਣੀ ਹੈ। ਸਤਿਗੁਰੂ ਕਿਰਪਾ ਕਰੇ ਖਾਲਸਾ ਜੀ। ਹਰੀ ਲਾਲ ਕ੍ਰਿਸ਼ਨ ਲਾਲ ਨੇ ਅਗਲਾ ਸਵਾਲ ਕੀਤਾ ਸੀ ਸਤਿਗੁਰਾਂ ਕੋਲ ਰਾਤ ਦੇ ਦੀਵਾਨ 'ਚ ਬੇਨਤੀ ਕਰਾਂਗਾ, ਸੱਚੇ ਪਾਤਸ਼ਾਹ ਜਿਹੋ ਜਿਹਾ ਸੰਤ ਫਿਰ ਤੁਸੀਂ ਕਿਹਾ ਨਾ, ਇਹ ਸੰਤ ਤਾਂ ਫਿਰ ਕਿਤੇ ਦੇਸ਼ 'ਚ ਟਾਵਾਂ ਟਾਵਾਂ ਹੀ ਲੱਭੇਗਾ। ਭਾਵੇਂ ਹਜ਼ੂਰ ਨੇ ਵੀ ਬਚਨ ਕਿਹਾ ਵੀ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ, ਕਰੋੜਾਂ ਵਿੱਚੋਂ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਰੱਬ ਦਾ ਪਿਆਰਾ, ਕੋਈ ਇੱਕ ਅੱਧ ਨਾ ਏ ਰਸੀ ਜਿਹੜਾ ਕਾ ਵਿਰਲੀ ਜਾਏ ਉੱਠੇ, ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਬਹੁਤ ਘੱਟ ਨੇ ਗੁਰੂ ਕੀ ਕਿਰਪਾ ਵਾਲੇ ਖਾਲਸਾ ਜੀ, ਸਤਿਗੁਰੂ ਕਿਰਪਾ ਕਰਨਾ। ਹਜ਼ੂਰ ਕਹਿਣਗੇ ਨਹੀਂ ਭਾਈ ਹਰੀ ਲਾਲ ਕ੍ਰਿਸ਼ਨ ਲਾਲ, ਰੱਬ ਦੇ ਘਰ ਤਾਂ ਰੱਬ ਦੇ ਪਿਆਰ ਦੀ ਸੈਨਾ ਹੈ, ਫੌਜ ਹੈ, ਫੌਜ ਸੱਚੇ ਪਾਤਸ਼ਾਹ ਫੌਜ ਹੈ। ਹਜ਼ੂਰ ਕਹਿਣਗੇ ਹਾਂ, ਉਹ ਫੌਜ ਕਿਹੋ ਜਿਹੀ ਹੈ? ਹਜ਼ੂਰ ਰਾਤ ਦੇ ਦੀਵਾਨ 'ਚ ਕਿਰਪਾ ਕਰਕੇ ਫਰਮਾਉਣਗੇ ਸੰਤਾਂ ਦੀ ਫੌਜ ਕਿਹੋ ਜਿਹੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨਾ, ਚੜ੍ਹਦੀ ਕਲਾ ਦਾ ਜੀਵਨ ਹੋਵੇ, ਰਾਤ ਦਾ ਦੀਵਾਨ ਸ਼ਾਇਦ ਬਾਹਰ ਹੈ, ਭਾਗਾਂ ਵਾਲੀਆਂ ਸੰਗਤਾਂ ਗੁਰੂ ਕੇ ਦਰਸ਼ਨ ਕਰਨ ਵਾਸਤੇ ਜਾਂਦੀਆਂ, ਤੁਹਾਨੂੰ ਰੱਬ ਨੇ ਗੱਡੀਆਂ ਵੀ ਦਿੱਤੀਆਂ, ਸਾਧਨ ਵੀ ਬਖਸ਼ੇ ਨੇ ਭਾਈ, ਗੱਡੀਆਂ ਦਾ ਇੰਤਜ਼ਾਮ ਕਰਕੇ ਸਾਨੂੰ ਉੱਥੇ ਵੀ ਰਲ ਮਿਲ ਕੇ ਗੁਰੂ ਕੇ ਬਾਣੀ ਦੀ ਕਥਾ ਸੁਣਨੀ ਚਾਹੀਦੀ ਹੈ। ਸੋ ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ, ਮੇਰੇ ਖਿਆਲ ਨਰੋਲ ਹੈ, ਦੋ ਦਿਨ ਦੇ ਦੀਵਾਨ ਕੋਈ ਬਹੁਤੀ ਦੂਰ ਨਹੀਂ, ਇਸ ਕਰਕੇ ਆਪਾਂ ਨੂੰ ਯਤਨ ਕਰਨਾ ਚਾਹੀਦਾ ਤਾਂ ਕਿ ਲੜੀਵਾਰ ਇਹ ਗੁਰਬਾਣੀ ਦੀ ਕਥਾ ਸੁਣ ਕੇ ਆਨੰਦ ਪ੍ਰਾਪਤ ਕੀਤਾ ਜਾ ਸਕੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁਖਣ ਹੈ, ਗੋਬਿੰਦ ਨਾਮ ਜਪੰਤ। ਮਿਲ ਸਾਧ ਸੰਗ ਹੈ, ਨਾਨਕ ਸੇ ਪ੍ਰਾਣੀ ਸੁਖ ਬਾਸਣ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।